कैस्यों करी पुकार दुख विसारण से दया सदा सदा दाता साहिब मेरा नीत नवा सदा सदा दाता मत सुंदर मनमोहन प्यारे ये अत सुंदर मनमोहन प्यारे ये अत सुंदर मनमोहन सुंदर मनमोहन प्यारे सब मत मेरा रे सब मत मेरा रे सब मत मेरा रे सब मत गियत सुंदर मनमोहन प्यारे वचन तुहारे अमृत त्रै वचन तुहारे अमृत त्रै वचन तुहारे अमृत त्रै वचन तुहारे सब मत मेरे सब मत मेरे हाँ सब मत मेरे सब मत मेरे ये अब सुंदर मनमोहन प्यारे हाँ अब सुंदर मनमोहन प्यारे मोहन प्यारे मोहन प्यारे मनमोहन प्यारे मोहन प्यारे मोहन प्यारे सब मत मुरारे हाँ सब मत मुरारे गियत सुंदर मनमोहक प्यारे अत सुंदर मनमोहक प्यारे मुक्त न चाहूं
मुक्त न चाहूं
गिराज न चाहूं मुक्त न कमलारे मन प्रिय चरण कमलारे ओ मन प्रिय चरण कमलारे की प्रेम महेश सिद्ध मन
वाहे गुरु ਪਰਿਓ ਸੰਤ ਹਾਰੇ ਕਹੋ ਨਾਨਕ ਪ੍ਰਭੂ ਕਹੋ ਨਾਨਕ ਪ੍ਰਭੂ ਮਿਲੇ मन शीतल मन शीतल बिगसा कहो नानक मिले मनो हरे कहना नके प्रभ मिले मनो हरे साधु मन शीतल बिग सारे मन शीतल बिग सारे वाहिगुरु मन शीतल बिग सारे मन शीतल बिग सारे गिया तो सुंदर मन मोहक प्यारे गिया तो सुंदर मोहन प्यारे मोहन प्यारे
प्यारे मोहन प्यारे
मोहन प्यारे
मोहन प्यारे मोहन प्यारे
मोहन प्यारे सब हूँ मन मेरे सब हूँ मन मेरे वाहिगुरु सब हूँ मन मेरा रे दिया तो सुंदर मन मोहक प्यारे दिया तो सुंदर मन मोहक प्यारे दिया तो सुंदर
ਆਓ ਜੀ ਸਾਰੇ ਫਤਿਹ ਦਲ ਸਾਂਝ ਪਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੋ ਕਿ ਜਿੰਨੀ ਵੀ ਸੰਗਤ ਹਫ਼ਤਾਵਾਰੀ ਸਮਾਗਮ ਦੇ ਅਖੀਰਲੇ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਵਾਸਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਪਹੁੰਚੇ ਹੋ ਸੋ ਥੋੜੇ ਸਮੇਂ ਤੱਕ ਭਾਈ ਸਾਹਿਬ ਜੀ ਨੇ ਵੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਜਾਣਾ ਹੈ ਉਹਨਾਂ ਸਮਾਂ ਆਪਾਂ ਜੋ ਕਿ ਭਾਈ ਗੁਰਪ੍ਰੀਤ ਸਿੰਘ ਜੀ ਨੇ ਬੜੇ ਪਿਆਰ ਨਾਲ ਗੁਰੂ ਕੀ ਬਾਣੀ ਦੇ ਵਿੱਚੋਂ ਪਾਵਨ ਬਚਨ ਅੰਮ੍ਰਿਤਾ ਪੈ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰੇ ਸਭ ਨੂੰ ਮਦ ਨਿਰਾਰੇ ਇਹ ਪਾਵਨ ਬਚਨ ਕੀਰਤਨ ਦੇ ਰੂਪ ਵਿੱਚ ਗਾਇਨ ਕੀਤਾ ਹੈ ਇਹਨੂੰ ਸਮਝੀਏ ਵਿਚਾਰੀਏ ਜਿੰਨੀ ਕੁ ਸਮਝ ਆਉਂਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਕਿੰਨੀ ਵਾਰੀ ਪ੍ਰੋਗਰਾਮਾਂ ਦੇ ਵਿੱਚ ਭਾਈ ਸਾਹਿਬ ਨੇ ਵੀ ਜ਼ਿਕਰ ਕੀਤਾ ਹੈ ਕਿ ਗਿਆਨ ਜਿਹੜਾ ਇੱਕ ਬੀਜ ਦੀ ਤਰ੍ਹਾਂ ਹੁੰਦਾ ਜਦੋਂ ਅਸੀਂ ਉਸ ਬੀਜ ਨੂੰ ਖੇਤੀ ਦੇ ਵਿੱਚ ਬੀਜਾਂਗੇ ਖੇਤ ਵਿੱਚ ਬੀਜਾਂਗੇ ਉਹਦੀ ਖੇਤੀ ਕਰਾਂਗੇ ਫਿਰ ਉਹ ਬੀਜ ਜਿਹੜਾ ਫਸਲ ਦਾ ਰੂਪ ਧਾਰਨ ਕਰਦਾ ਹੈ, ਫਿਰ ਉਹ ਫਸਲ ਜਿਹੜੀ ਹੈ ਝਾੜ ਦੇ ਰੂਪ ਵਿੱਚ ਜਿਹੜੀ ਹੈ ਉਹ ਕਿਸਾਨ ਦੀ ਝੋਲੀ ਵਿੱਚ ਪੈਂਦੀ ਹੈ। ਇਸੇ ਤਰ੍ਹਾਂ ਜੇ ਹੁਣ ਆਪਾਂ ਇਹ ਕਹਿੰਦੇ ਹਾਂ ਵੀ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਬੜਾ ਵੱਡਾ ਸ਼ਰਧਾਲੂ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਦਾ ਬੜਾ ਵੱਡਾ ਸੇਵਕ ਹਾਂ, ਸਿੱਖ ਹਾਂ, ਤੇ ਵੇਖਣਾ ਪੈਣਾ ਵੀ ਜੋ ਸ਼ਰਤਾਂ ਨੇ, ਜਿੱਦਾਂ ਕਿ ਆਪਾਂ ਬਚਨ ਪੜ੍ਹਦੇ ਹਾਂ, ਸੇਵਕ ਸਿੱਖ ਪੂਜਨ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਨ। ਸਾਡੇ ਭਾਈਚਾਰੇ ਵਿੱਚ ਗਾਇਆ ਬਹੁਤ ਜਾਂਦਾ, ਪੜ੍ਹਿਆ ਬਹੁਤ ਜਾਂਦਾ, ਸੁਣਿਆ ਬਹੁਤ ਜਾਂਦਾ, ਜੇ ਮੈਂ ਇਹ ਵੀ ਕਹਿ ਦਿਆਂ ਵਿਚਾਰਿਆ ਵੀ ਬਹੁਤ ਜਾਂਦਾ, ਪਰ ਪ੍ਰੋਬਲਮ ਜਿਹੜੀ ਉਹ ਇਹ ਹੈ ਜ਼ਿੰਦਗੀ ਦੇ ਵਿੱਚ ਲਾਗੂ ਨਹੀਂ ਕੀਤਾ ਜਾਂਦਾ। ਜਿਹੜੀ ਗੱਲ ਉਹ ਇੱਥੇ ਖੜੀ ਹੈ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਨ। ਆਪਣੀ ਜ਼ਿੰਦਗੀ ਵਿੱਚ ਨਿਗਾਹ ਮਾਰ ਕੇ ਵੇਖ ਲਓ, ਜਿਵੇਂ ਰਾਤ ਭਾਈ ਸਾਹਿਬ ਗੱਲ ਕਰਦੇ ਸੀ ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਬਚਨ, ਪਾਤੀ ਤੋਰੇ ਮਨ ਨਹੀਂ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ। ਸਾਡੇ ਕੋਲ ਗੁਰੂ ਨਾਨਕ ਜੀ ਦੀ ਵਿਚਾਰ ਹੈ, ਸਾਡੇ ਕੋਲ ਗੁਰੂ ਅੰਗਦ ਸਾਹਿਬ ਜੀ ਦੀ ਵਿਚਾਰ ਹੈ, ਸਾਡੇ ਕੋਲ ਭਗਤ ਰਵਿਦਾਸ ਜੀ ਦੀ ਵਿਚਾਰ ਹੈ, ਉਹਨਾਂ ਦੀ ਸੋਚ ਹੈ ਜਿਨ੍ਹਾਂ ਨੂੰ ਅਸੀਂ ਆਪਣਾ ਸਤਿਗੁਰੂ ਮੰਨਦੇ ਹਾਂ, ਉਹਨਾਂ ਦਾ ਗਿਆਨ ਸਾਡੇ ਕੋਲ, ਉਹਨਾਂ ਦੀ ਸਮਝ ਸਾਡੇ ਕੋਲ ਹੈ, ਸੋਚ ਸਾਡੇ ਕੋਲ ਹੈ, ਪਰ ਪ੍ਰੋਬਲਮ ਇਹ ਹੈ ਵੀ ਅਸੀਂ ਉਹਨਾਂ ਦੀ ਸੋਚ ਤੇ ਚੱਲਣ ਵਾਸਤੇ ਤਿਆਰ ਨਹੀਂ। ਸੋਚ ਤੇ ਚੱਲਣ ਵਾਸਤੇ ਤਿਆਰ ਨਹੀਂ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ ਅਜੇ ਵੀ ਬਹੁਤ ਕੁਛ ਐਸਾ ਹੋ ਰਿਹਾ ਜਿਹੜਾ ਕਿ ਗੁਰੂ ਨਾਨਕ ਦੀ ਸੋਚ ਤੋਂ ਉਲਟ ਹੈ। ਇਹਨਾਂ ਪਾਤਸ਼ਾਹਾਂ ਦੀ, ਜਿਨ੍ਹਾਂ ਨੂੰ ਅਸੀਂ ਆਪਣੇ ਸਤਿਗੁਰੂ ਮੰਨਦੇ ਹਾਂ, ਆਪਣੇ ਜੇ ਅਸੀਂ ਕਹੀਏ ਵੀ ਅਸੀਂ ਵਾਰਸ ਹਾਂ ਉਹਨਾਂ ਦੇ, ਅਸੀਂ ਸ਼ਰਧਾਲੂ ਹਾਂ ਉਹਨਾਂ ਦੇ, ਅਸੀਂ ਸੇਵਕ ਹਾਂ ਉਹਨਾਂ ਦੇ, ਤੇ ਇਹਦੇ ਲਈ ਸਭ ਤੋਂ ਪਹਿਲੀ ਗੱਲ ਜਿਹੜੀ ਉਹ ਇਹ ਵੇਖਣੀ ਪੈਣੀ ਹੈ, ਮੇਰੇ ਸੁਭਾਅ ਵਿੱਚ, ਮੇਰੀ ਸੋਚ ਵਿੱਚ, ਮੇਰੀ ਜ਼ਿੰਦਗੀ ਵਿੱਚ ਜਿੱਦਾਂ ਉਹ ਸੋਚਦੇ ਸੀ ਕਿ ਮੈਂ ਉਦਾਂ ਸੋਚਣ ਲੱਗਿਆ, ਉਹਨਾਂ ਦੀ ਸੋਚ ਕਿੰਨੀ ਉੱਚੀ ਸੀ। ਆ ਬਚਨ ਪੜਿਆ ਜਾ ਰਿਹਾ ਸੀ ਦੇਵ ਗੰਧਾਰੀ ਰਾਗ ਦੇ ਵਿੱਚ, ਹੁਣ ਵੇਖਿਓ ਜਰਾ, ਆਮ ਤੌਰ ਤੇ ਸਾਡੀ ਜ਼ਿੰਦਗੀ ਵਿੱਚ ਹੁੰਦਾ ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ ਤੇ ਸਾਡਾ ਧਿਆਨ ਜਿਹੜਾ ਉਹ ਆਟੋਮੈਟਿਕਲੀ ਉੱਪਰ ਵੱਲ ਜਾਂਦਾ, ਜਦੋਂ ਅਸੀਂ ਕਿਤੇ ਹੇ ਪਰਮਾਤਮਾ ਐ ਕਹਿੰਦੇ ਵੀ ਹੇ ਪਰਮਾਤਮਾ, ਸਾਡਾ ਧਿਆਨ ਉੱਪਰ ਵੱਲ ਜਾਂਦਾ ਵੀ ਸ਼ਾਇਦ ਪਰਮਾਤਮਾ ਕਿਤੇ ਉੱਪਰ ਹੈ, ਕਿਉਂਕਿ ਸਾਡੇ ਦਿਮਾਗ ਵਿੱਚ ਅਜੇ ਤੱਕ ਵੀ ਉਹ ਗੱਲਾਂ ਬੈਠੀਆਂ ਹੋਈਆਂ ਜਿਹੜੀਆਂ ਪੁਜਾਰੀ ਸ਼ੁਰੂ ਤੋਂ ਕਰਦਾ ਆ ਰਿਹਾ ਹੈ। ਪਰ ਆ ਕਿੰਨਾ ਪਿਆਰਾ ਬਚਨ ਹੈ, ਅਤਿ ਸੁੰਦਰ ਮਨ ਮੋਹਨ ਪਿਆਰੇ ਸਭ ਹੂੰ ਮਦ ਨਿਰਾਰੇ। ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇਹ ਪਾਵਨ ਬਚਨ ਕਹਿੰਦੇ, ਹੇ ਅਤ ਦਰਜੇ ਦੇ ਸੋਹਣੇ ਮਾਲਕ, ਮਨ ਨੂੰ ਪਸੰਦ ਆਉਣ ਵਾਲੇ ਮਾਲਕ, ਮੈਂ ਤੇਰੇ ਤੋਂ ਬਲਿਹਾਰ ਜਾਂਦਾ, ਮੈਂ ਤੇਰੇ ਤੋਂ ਕੁਰਬਾਨ ਜਾਂਦਾ, ਕਿਸ ਗੱਲ ਤੋਂ, ਕਿਉਂਕਿ ਤੂੰ ਸਾਰਿਆਂ ਦੇ ਵਿੱਚ ਮੌਜੂਦ ਹੈ। ਹੁਣ ਸਾਡੇ ਦਿਮਾਗ ਵਿੱਚ ਕੀ ਬੈਠਾ ਵੀ ਪਰਮਾਤਮਾ ਕਿਤੇ ਦੂਰ ਬੈਠੇ, ਪਰਮਾਤਮਾ ਕਿਤੇ ਵੱਖਰੀ ਥਾਂ ਤੇ ਬੈਠੇ। ਆਪਾਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ ਅੱਜ ਇੱਥੇ ਕਿਸੇ ਹਿੰਦੂ ਵੀਰ ਨੂੰ ਬਾਂਹ ਫੜ ਕੇ ਪੁੱਛ ਲਓ ਮੰਦਿਰ ਕੀ ਹੈ ਜੀ, ਭਗਵਾਨ ਦਾ ਘਰ। ਮੁਸਲਮਾਨ ਵੀਰ ਨੂੰ ਪੁੱਛ ਲਵੋ ਆ ਮਸਜਿਦ ਕੀ ਹੈ, ਅੱਲਾ ਦਾ ਘਰ। ਤੇ ਮਾਫ਼ ਕਰਿਓ, ਜੇ ਆਪਣੇ ਸਿੱਖਾਂ ਨੂੰ ਪੁੱਛੋਗੇ ਗੁਰਦੁਆਰਾ ਕੀ ਹੈ ਤੇ ਜਵਾਬ ਆਏਗਾ ਇਹ ਰੱਬ ਦਾ ਘਰ ਹੈ, ਇਹ ਪਰਮਾਤਮਾ ਦਾ ਘਰ ਹੈ। ਸਾਡੇ ਅਜੇ ਵੀ ਬਹੁਤ ਸਿੱਖਾਂ ਦਾ ਇਹ ਬਹੁਤਿਆਂ ਦਾ ਜਵਾਬ ਇਹ ਹੋਏਗਾ ਗੁਰਦੁਆਰਾ ਰੱਬ ਦਾ ਘਰ ਹੈ ਇਹ ਸਾਡੀ ਸੋਚ ਹੈ ਇੱਦਾਂ ਅਸੀਂ ਸੋਚਦੇ ਹਾਂ ਪਰ ਜੇ ਕਿਤੇ ਅਸੀਂ ਗੁਰੂ ਨਾਨਕ ਜੀ ਦੀ ਸੋਚ ਮੁਤਾਬਕ ਸੋਚਦੇ ਹੁੰਦੇ ਇਹਨੂੰ ਵੱਡਾ ਕਰਕੇ ਸੋਚਦੇ ਹੁੰਦੇ ਤੇ ਅੱਜ ਸਾਡੇ ਸਮਾਜ ਦਾ ਜਿਹੜਾ ਨਕਸ਼ਾ ਹੈ ਉਹ ਕੁਝ ਹੋਰ ਹੋਣਾ ਸੀ ਮੈਂ ਥੋੜੀ ਜਿਹੀ ਬੇਨਤੀ ਕਰਨ ਲੱਗਾ ਧਿਆਨ ਨਾਲ ਸੁਣਿਓ ਜਿਹੜਾ ਜਦੋਂ ਅਸੀਂ ਸਿੱਖਾਂ ਨੇ ਇਹ ਸਵੀਕਾਰ ਕੀਤਾ ਕਿ ਗੁਰਦੁਆਰਾ ਜੀ ਰੱਬ ਦਾ ਘਰ ਹੈ ਆਹ ਜਿਹੜੀ ਬਾਉਂਡਰੀ ਵਾਲ ਦਰਬਾਰ ਸਾਹਿਬ ਜਿਹੜਾ ਹੈ ਇਹ ਰੱਬ ਦਾ ਘਰ ਤੇ ਸੋਚ ਕੇ ਵੇਖੋ ਜਦੋਂ ਅਸੀਂ ਇਹ ਸੋਚ ਲੈ ਕੇ ਗੁਰਦੁਆਰੇ ਵਿੱਚ ਜਾਂਦੇ ਹਾਂ ਸਾਡਾ ਸਟਾਈਲ ਸਾਡਾ ਰੰਗ ਸਾਡਾ ਢੰਗ ਸਾਡਾ ਬੋਲਣ ਦਾ ਤਰੀਕਾ ਸਾਡਾ ਵਿਚਰਨ ਦਾ ਤਰੀਕਾ ਸਾਡਾ ਬੈਠਣ ਦਾ ਤਰੀਕਾ ਬਦਲ ਜਾਂਦਾ ਕਿ ਨਹੀਂ ਬਦਲਦਾ ਸਿਖਾਇਆ ਇਹ ਜਾਂਦਾ ਵੀ ਗੁਰਦੁਆਰੇ ਵਿੱਚ ਝੂਠ ਨਹੀਂ ਬੋਲਣਾ ਹਾਲਾਂਕਿ ਬੜੇ ਹੈਗੇ ਮੇਰੇ ਵਰਗੇ ਜਿਹੜੇ ਗੁਰਦੁਆਰਿਆਂ ਦੇ ਵਿੱਚ ਬਹਿ ਕੇ ਝੂਠ ਬੋਲਦੇ ਪਰ ਛੋਟੇ ਹੁੰਦੇ ਹੁਣ ਤੱਕ ਇਹ ਸੁਣਦੇ ਆ ਰਹੇ ਹਾਂ ਵੀ ਗੁਰਦੁਆਰਾ ਰੱਬ ਦਾ ਘਰ ਹੈ ਉੱਥੇ ਝੂਠ ਨਹੀਂ ਬੋਲਣਾ ਸੁਣਦੇ ਆ ਰਹੇ ਹਾਂ ਵੀ ਗੁਰਦੁਆਰਾ ਰੱਬ ਦਾ ਘਰ ਆ ਉੱਥੇ ਠੱਗੀ ਨਹੀਂ ਮਾਰਨੀ ਹਾਲਾਂਕਿ ਗੋਲਕਾਂ ਦੇ ਘਪਲੇ ਹੁੰਦੇ ਆ ਕਰਦੇ ਕੌਣ ਹੈ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੈਠੇ ਹੁੰਦੇ ਆ ਉਹ ਕਰਦੇ ਸੰਗਤ ਦੇ ਮਨ ਵਿੱਚ ਤੇ ਸ਼ਰਧਾ ਹੁੰਦੀ ਹੈ ਉੱਥੇ ਸਤਿਕਾਰ ਨਾਲ ਹੁੰਦੇ ਆ ਪਰ ਸਿਖਾਇਆ ਇਹ ਜਾ ਰਿਹਾ ਵੀ ਗੁਰਦੁਆਰਾ ਰੱਬ ਦਾ ਘਰ ਹੈ ਇੱਥੇ ਠੱਗੀ ਨਹੀਂ ਮਾਰਨੀ ਇੱਥੇ ਬੇਈਮਾਨੀ ਨਹੀਂ ਕਰਨੀ ਹੁਣ ਆਪਾਂ ਇੱਥੇ ਜਿੰਨੇ ਵੀ ਬੈਠੇ ਆ ਜਦੋਂ ਅਸੀਂ ਇਹ ਸੋਚ ਲੈ ਕੇ ਆਏ ਗੁਰਦੁਆਰੇ ਵਿੱਚ ਵੀ ਗੁਰਦੁਆਰਾ ਰੱਬ ਦਾ ਘਰ ਹੈ ਇੱਥੇ ਕੋਈ ਵੀਰ ਕਿਸੇ ਭੈਣ ਵੱਲ ਮੈਲੀ ਅੱਖ ਨਾਲ ਨਹੀਂ ਵੇਖਦਾ ਕੋਈ ਭੈਣ ਕਿਸੇ ਵੀਰ ਵੱਲ ਮਾੜੀ ਸੋਚ ਨਾਲ ਨਹੀਂ ਵੇਖਦੀ ਅਸੀਂ ਤੰਬਾਕੂ ਲੈ ਕੇ ਗੁਰਦੁਆਰੇ ਵਿੱਚ ਨਹੀਂ ਆ ਸਕਦੇ ਅਸੀਂ ਸ਼ਰਾਬ ਪੀ ਕੇ ਗੁਰਦੁਆਰੇ ਵਿੱਚ ਨਹੀਂ ਆ ਸਕਦੇ ਪੁੱਛੋ ਜੀ ਕਿਉਂ ਨਹੀਂ ਆ ਸਕਦੇ ਇਹ ਰੱਬ ਦਾ ਘਰ ਹੈ ਪਰ ਜੇ ਕਿਤੇ ਗੁਰੂ ਨਾਨਕ ਜੀ ਦੇ ਮੁਤਾਬਕ ਸੋਚਦੇ ਸਾਡੀ ਸੋਚ ਆਜ਼ਾਦ ਹੋਈ ਹੁੰਦੀ ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ ਇਸ ਸੱਚੇ ਦਾ ਆਹ ਜਿਹੜਾ ਜੱਗ ਹੈ ਜਿਵੇਂ ਰਾਤ ਭਾਈ ਸਾਹਿਬ ਗੱਲ ਕਰ ਰਹੇ ਸੀ ਨਾ ਅਸੀਂ ਤੇ ਦਰਬਾਰ ਬਹੁਤ ਛੋਟਾ ਪੇਸ਼ ਕੀਤਾ ਹੋਇਆ ਅਸੀਂ ਤੇ ਦਰਬਾਰ ਬਹੁਤ ਛੋਟੇ ਰੂਪ ਵਿੱਚ ਲਈ ਫਿਰਦੇ ਹਾਂ ਪਰ ਜੋ ਅਸਲ ਦਰਬਾਰ ਹੈ ਉਹ ਤੇ ਬਹੁਤ ਵੱਡਾ ਉਹ ਤੇ ਬਹੁਤ ਵਿਸ਼ਾਲ ਹੈ ਅਸੀਂ ਸਾਰੇ ਉਸ ਦਰਬਾਰ ਵਿੱਚ ਰਹਿ ਰਹੇ ਹਾਂ ਪਰ ਕਮਾਲ ਦੀ ਗੱਲ ਇਹ ਹੈ ਜਿਸ ਦਰਬਾਰ ਵਿੱਚ ਰਹਿੰਦੇ ਹਾਂ ਜਿਸ ਦਰਬਾਰ ਵਿੱਚ ਰਹਿ ਕੇ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਅਸੀਂ ਸਾਹ ਲੈ ਰਹੇ ਹਾਂ ਸਾਨੂੰ ਰਿਜ਼ਕ ਮਿਲ ਰਿਹਾ ਹੈ ਸਾਨੂੰ ਅਨਾਜ ਮਿਲਦੇ ਹੈ ਜਿਸ ਦਰਬਾਰ ਦੇ ਵਿੱਚ ਰਹਿ ਕੇ ਕਮਾਲ ਦੀ ਗੱਲ ਇਹ ਹੈ ਅਸੀਂ ਅੱਜ ਉਸੇ ਦਰਬਾਰ ਦਾ ਖਿਲਵਾੜ ਉਜਾੜ ਰਹੇ ਹਾਂ ਖਿਲਵਾੜ ਕਰ ਰਹੇ ਹਾਂ ਅੱਜ ਉਸੇ ਦਰਬਾਰ ਨਾਲ ਉਜਾੜਾ ਪਾ ਰਹੇ ਹਾਂ ਉਸੇ ਦਰਬਾਰ ਨਾਲ ਸੋਚ ਕੇ ਵੇਖੋ ਨਾ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਥੇ ਜਦੋਂ ਬੀਬੀ ਧਿਆਨ ਨਾਲ ਸੁਣਿਓ ਜਦੋਂ ਆਪਾਂ ਇਹ ਸੁਣਿਆ ਵੀ ਗੁਰਦੁਆਰਾ ਰੱਬ ਦਾ ਘਰ ਹੈ ਤੇ ਤੁਸੀਂ ਪਿੰਡਾਂ ਵਾਲੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਚਾਦਰਾਂ ਦੀ ਵੱਟ ਨਹੀਂ ਕੱਢਦੇ ਹੁੰਦੇ ਮਾਂਝਾ ਨਹੀਂ ਮਾਰਦੇ ਹੁੰਦੇ ਕਿਉਂ ਬਈ ਇਹ ਰੱਬ ਦਾ ਘਰ ਹੈ ਪਰ ਆਪਣੇ ਵਿਹੜੇ ਵਿੱਚ ਕਦੇ ਮਾਂਝਾ ਵੀ ਨਹੀਂ ਮਾਰਿਆ ਹੁੰਦਾ ਆਪਣਾ ਘਰ ਦਾ ਕੂੜਾ ਚੁੱਕਿਆ ਬਾਹਰ ਗੇਟ ਅੱਗੇ ਗਲੀ ਵਿੱਚ ਸੁੱਟ ਦਿੱਤਾ ਹੈ ਤੇ ਉਹ ਵੀ ਰੱਬ ਦਾ ਘਰ ਇੱਥੇ ਅਸੀਂ ਬੜੀ ਸਫਾਈ ਦਾ ਖਿਆਲ ਰੱਖਦੇ ਹਾਂ ਬੜਾ ਧਿਆਨ ਰੱਖਦੇ ਕਿਉਂ ਰੱਬ ਦਾ ਘਰ ਹੈ ਪਰ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਸਾਰੀ ਦੁਨੀਆ ਹੀ ਰੱਬ ਦਾ ਘਰ ਹੈ ਸਾਰੀ ਦੁਨੀਆ ਰੱਬ ਦਾ ਘਰ ਹੈ ਪਾਤਸ਼ਾਹ ਜੀ ਬੜੀ ਸੋਹਣੀ ਉਦਾਹਰਣ ਦਿੰਦੇ ਆ ਕਹਿੰਦੇ ਇਸਲਾਮ ਮਤ ਇਸ ਗੱਲ ਨੂੰ ਕਬੂਲ ਕਰਦਾ ਹੈ ਜੇ ਕਿਸੇ ਬੰਦੇ ਦੇ ਕੱਪੜਿਆਂ ਦੇ ਉੱਤੇ ਰੱਤ ਲੱਗੀ ਹੋਈ ਹੋਵੇ ਇਸਲਾਮ ਮਤ ਇਸ ਗੱਲ ਨੂੰ ਕਬੂਲ ਕਰਦਾ ਆਪਣੇ ਵੀ ਭਾਈਚਾਰੇ ਵਿੱਚ ਇੱਦਾਂ ਹੀ ਕਹਿੰਦੇ ਵੀ ਜਦੋਂ ਗੁਰਬਾਣੀ ਪੜ੍ਹਨੀ ਹੈ ਕਿਸੀ ਇਸ਼ਨਾਨ ਕਰਕੇ ਧੋਤੇ ਹੋਏ ਸੁੱਚੇ ਵਸਤਰ ਪਾ ਕੇ ਫਿਰ ਸਤਿਗੁਰੂ ਜੀ ਦੇ ਨੇੜੇ ਜਾ ਆਪਾਂ ਵੀ ਤਾਂ ਇੱਦਾਂ ਹੀ ਸੁਣਦੇ ਰਹੇ ਹਾਂ ਬਾਬਿਆਂ ਤੋਂ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਜੋ ਇਸਲਾਮ ਮਤ ਦੇ ਵਿੱਚ ਪ੍ਰਚਲਿਤ ਗੱਲ ਸੀ ਉਹਦੀ ਐਗਜੈਂਪਲ ਦਿੱਤੀ ਕਹਿੰਦੇ ਵੇਖੋ ਭਾਈ ਤੁਸੀਂ ਮੰਨਦੇ ਹੋ ਵੀ ਜੇ ਬੰਦੇ ਦੇ ਕੱਪੜਿਆਂ ਨੂੰ ਰੱਤ ਲੱਗ ਜਾਏ ਖੂਨ ਲੱਗ ਜਾਏ ਇਹ ਪਲੀਤ ਹੋ ਜਾਂਦੇ ਹੈ ਤੇ ਇਹ ਕੱਪੜੇ ਪਾ ਕੇ ਬੰਦਾ مسجد وچ نہیں جا سکتا. ایک کپڑے پا کے بندہ اللہ دی بندگی نہیں کر سکتا, قرآن دیا آیتاں نہیں پڑھ سکتا. کہ نہیں تسی اس گل نو مندے ہو بھی جے کپڑیاں نو رت لگ جاوے تے کپڑے پلیت ہو جاندے نے. قاضی صاحب تسی پلیت کپڑیاں نو سبکار نہیں کردے؟ قاضی کہندا ہاں سی نہیں سبکار کردے. کہندے کمال دی گل ہے, جو رت پیویں مانسا تن کیوں نرمل کیتا. جڑے لوکاں دا خون پیندے ہیں, جڑے حق مار مار کے کھاندے ہیں, جڑے وڈیاں لے کے کام کردے ہیں, تسی انہاں نوں مہان سمجھ دے ہو؟ جی تسی اس گل نال سہمت ہو بھی کپڑیاں تے رت لگن نال کپڑے پلیت ہو جاندے نے, پھر تسی اے کیوں نہیں مندے پٹھے کام کرن نال بھی بندہ پلیت ہو جاندا ہے؟ گرو نانک پاتشاہ تے وڈی روپ وچ گل کر دے. ہن جے کتے سانو سکھاں نوں اس گل دی سمجھ آئی ہوندی, سانو جے کتے سمجھ آئی ہوندی کہ گرو نانک پاتشاہ تے ساری دنیا نوں رب دا گھر مندے ہے, تے اسی ساری کائنات ساری دنیا دے لئی ساڈے اندر پیار ہوندا. ایک دن کسے ویر نے بڑا سونا لکھیا سی, او کہندا میں حیران ہاں جس دیش وچ ندی نوں دھارمک نظریے دے نال ویکھیا جاندا ہے, جس دیش وچ ندی نوں پوتر دا درجہ دتا ہویا ہے, انہاں دیشاں دے وچ ندیاں دا حال ویکھ لو. ساڈے دیش وچ گنگا ایک بہت مہان ندی ہے نا, پوتر درجہ دتا ہویا ہے, پر اتھے حال ویکھو کیویں گند مند, پانی کیویں گندا ہویا ہے. پر کہندے جنہاں دیشاں نے ندیاں نوں ایک پانی دا بس سورس سمجھیا ہویا بھی پانی لیاؤن دا ایک ڈھنگ ہے, ایک طریقہ ہے بھی ساڈے شہراں تک, ساڈے پنڈاں تک, ساڈے گھراں تک پانی آوے, اسی اپنی پانی دی لوڑ پوری کریے, انہاں دیاں ندیاں ویکھو تے آ وڈے وڈے دھرمیاں دیاں ندیاں ویکھو, دن رات لگ رہا ہے. کمال دی گل یہ ہے اج اسی اپنے پاتشاہاں دی سوچ تو کنے کوہاں دور چلے گئے ہیں. تے گربانی دے وچ تے گرو رام داس پاتشاہ جی نے ایک کلیئر کیا ہویا ہے, سیوک سکھ پوجن سب آویں سب گاویں, ہر ہر اتم بانی گاویا سنیا تن کا ہر تھائیں پاویں, جن ستگر کی آگیا ست ست کر مانی. ہن ساڈی پرابلم پتا کی ہے, ساڈی بماری پتا کی ہے؟ اسی کہنے ہاں فلانے مہاپرخ تے اداں کردے سی, ساڈے سنت جی تے اداں کردے سی. میں ایک دن سن رہا سی کسے کتھا واچک دی کتھا, وہ کہندا اے اج کل دے جڑے پرچارک نے اے نوے آ گئے ہے, اے کہندے بھوگ نہیں لوانا چاہیدا. انہیں کسے مہاپرخ دا کسے جودے دا نام لیا, وہ تے بھوگ لواندے سی, تسی انہاں نالوں وی ودھ سیاڑے ہو. جواب دلیل دے روپ وچ جواب کوئی نہیں, پر فٹ انہاں تے رہے ہے, وہ بھی کردے سی. اچھا ہن تسی انہاں نالوں وڈے ہو گئے, پر نہیں. گل اے کون کی کردا ہے, کون کی نہیں کردا, مہاپرخ کی کہندے ہے, بابا جی کی کہندے ہے, سنت جی کی کہندے ہے, سنگھ صاحب جی کی کہندے نے, گیانی جی کی کہندے نے, یہ نہیں ویکھنا. ویکھنا یہ ہے گرو گرنتھ صاحب جی دے وچ جڑا درج گیان ہے وہ کی گل کہہ رہا ہے, وہ کی کہہ رہا ہے, انہاں دی سوچ کی ہے, انہاں دی وچار کی ہے. بابا کبیر صاحب کتنا جنہاں نوں اسیں اپنا ستگرو مندے ہاں وہ کتنا سوچتے سی, جنہاں نوں اسیں اپنا گرو مندے ہاں گرو ارجن صاحب پاتشاہ وہ کتنا سوچتے سی, انہاں دی سوچ کی ہے. پر ساڈا بیڑا بہ گیا, اسی گیان دی لڑ نہیں لگے. میں ایتھے ایک ہور بینتی کرتا, ساڈا ہور بھی بیڑا بہ گیا. جڑے کتے تھوڑے موٹے سمجھ دے راہ تے چلے, جڑے گیان نو اپنا گرو منن لگے نا, جڑے گیان نو اپنا گرو منن لگے, ایک تے وہ ہے جڑے دیر تک سیمت کھڑے, جڑے بابیاں دے گٹیاں وچ ہی بیٹھے ہوئے ہیں. ایک وہ درجہ ہے, انہاں دی تے گل ہی نہ کرو, تے بہت نیویں درجے دے. ایک جڑے تھوڑے جے اپنے آپ نو پڑھے لکھے کہاوندے, تھوڑے جے اوپر اٹھے وی ساڈا تے گیان گرو ہے, اسی تے گیان نال جڑے ہوئے ہیں, ਅਸੀਂ ਤੇ ਗਿਆਨ ਦੀ ਗੱਲ ਕਰਦੇ ਹਾਂ, ਸੋਚ ਉਹਨਾਂ ਦੀ ਵੀ ਵਿਕਾਸ ਨਹੀਂ ਕਰ ਸਕੀ, ਉਹ ਵੀ ਇੱਕ ਜਗ੍ਹਾ ਤੱਕ ਸੀਮਿਤ ਰਹਿ ਗਈ। ਮੈਂ ਕਿੰਨੀ ਵਾਰੀ ਇਹ ਗੱਲ ਕੀਤੀ ਹੈ ਵੀ ਜਦੋਂ ਅਸੀਂ ਗਿਆਨ ਨੂੰ ਗੁਰੂ ਮੰਨਾਂਗੇ, ਜਦੋਂ ਅਸੀਂ ਸ਼ਬਦ ਨੂੰ ਗੁਰੂ ਮੰਨਾਂਗੇ, ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੋਰਾਨ। ਜਦੋਂ ਅਸੀਂ ਸ਼ਬਦ ਨੂੰ ਗੁਰੂ ਮੰਨਾਂਗੇ, ਸ਼ਬਦ ਨੂੰ ਗੁਰੂ ਮੰਨਣ ਦਾ ਮਤਲਬ ਇਹ ਹੈ ਦੁਨੀਆਂ ਦੇ ਵਿੱਚ ਜਿੱਥੇ ਜਿੱਥੇ ਵੀ ਚੰਗਾ ਸ਼ਬਦ ਪਿਆ ਉਹਨੂੰ ਆਪਣਾ ਗੁਰੂ ਸਵੀਕਾਰ ਕਰੋ। ਮਤਲਬ ਗਾਈਡਨੈਸ ਜਿਹੜੀ ਹੈ ਉਹ ਗਿਆਨ ਤੋਂ ਲਓ। ਗੁਰੂ ਮੰਨਣ ਦਾ ਮਤਲਬ ਇਹ ਹੁੰਦਾ ਵੀ ਗਾਈਡਨੈਸ ਲੈਣਾ, ਉਹਦੀ ਅਗਵਾਈ ਦੇ ਅਧੀਨ ਹੋ ਕੇ ਚੱਲਣਾ, ਗਿਆਨ ਨਾਲ ਜੁੜਨਾ। ਗਿਆਨ ਨੂੰ ਗੁਰੂ ਮੰਨਣ ਦਾ ਮਤਲਬ ਇਹ ਸੀ, ਵੇਖਿਓ ਜਿਹੜਾ ਗਿਆਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਹੈ, ਜਿਹੜਾ ਗਿਆਨ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਹੈ, ਇਹਨੂੰ ਤੇ ਅਸੀਂ ਮੰਨਣਾ ਹੀ ਮੰਨਣਾ। ਪਰ ਇਹ ਤੇ ਰਾਹ ਵਿਖਾਇਆ ਸਾਨੂੰ, ਸਾਨੂੰ ਨਜ਼ਰੀਆ ਦਿੱਤਾ। ਗਿਆਨ ਨਾਲ ਜੁੜਨ ਦਾ ਮਤਲਬ ਇਹ ਸੀ, ਜਿਹੜਾ ਗਿਆਨ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਹੈ, ਇਹਨੂੰ ਤੇ ਸਵੀਕਾਰ ਕਰਨਾ ਹੀ ਕਰਨਾ। ਦੁਨੀਆਂ ਦੇ ਵਿੱਚ ਹੋਰ ਵੀ ਜਿੱਥੇ ਜਿੱਥੇ ਚੰਗਾ ਗਿਆਨ ਪਿਆ ਉਹਨੂੰ ਵੀ ਸਵੀਕਾਰ ਕਰਨਾ। ਗਿਆਨ ਨੂੰ ਗੁਰੂ ਮੰਨਣ ਦਾ ਮਤਲਬ ਇਹ ਸੀ। ਪਰ ਹੈਰਾਨ ਹੋਈਦਾ ਜਿਹਨਾਂ ਨੇ ਗਿਆਨ ਗੁਰੂ ਦਾ, ਗਿਆਨ ਗੁਰੂ ਦਾ ਰੌਲਾ ਪਾਇਆ, ਸਾਡੇ ਵਰਗਿਆਂ ਨੇ ਗਿਆਨ ਨੂੰ ਗੁਰੂ ਨਹੀਂ ਮੰਨਿਆ। ਜਦੋਂ ਵੇਖੋ ਧਿਆਨ ਨਾਲ ਸੁਣਿਓ, ਜਦੋਂ ਗ੍ਰੰਥੀ ਸਿੰਘ ਹੁਕਮਨਾਮਾ ਸਾਹਿਬ ਲੈਂਦਾ ਜਾਂ ਜਦੋਂ ਕਿਤੇ ਗੁਰਬਾਣੀ ਦਾ ਪਾਠ ਹੋ ਰਿਹਾ ਹੁੰਦਾ ਤੇ ਅਸੀਂ ਬੜੇ ਧਿਆਨ ਨਾਲ ਇੱਦਾਂ ਬਹਿ ਕੇ ਸੁਣਦੇ ਹੁੰਦੇ, ਕਿਉਂ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਤੇ ਜਦੋਂ ਕਿਤੇ ਮਾਂ ਜਾਂ ਪਿਓ ਜਾਂ ਕੋਈ ਭਰਾ ਜਾਂ ਕੋਈ ਵੀ ਸਾਖ ਸੰਬੰਧੀ ਕੋਈ ਗਿਆਨ ਵਾਲੀ ਗੱਲ ਦੱਸਦਾ, ਕੋਈ ਤਜਰਬੇ ਵਾਲੀ ਗੱਲ ਦੱਸਦਾ, ਅਸੀਂ ਉਹ ਗੌਰ ਨਾਲ ਕਿਉਂ ਨਹੀਂ ਸੁਣਦੇ? ਕਿਉਂਕਿ ਸਾਡੀ ਸੋਚ ਜਿਹੜੀ ਹੈ ਉਹ ਸੋਚ ਦਾ ਵਿਕਾਸ ਹੀ ਨਹੀਂ ਹੋਇਆ, ਅਸੀਂ ਇੱਕ ਦਾਇਰੇ ਤੱਕ ਸੀਮਿਤ ਰਹਿ ਗਏ। ਜੇ ਕਿਤੇ ਅਸੀਂ ਗਿਆਨ ਨੂੰ ਗੁਰੂ ਮੰਨਦੇ ਨਾ, ਅਸੀਂ ਜੇ ਕਿਤੇ ਗਿਆਨ ਨੂੰ ਗੁਰੂ ਮੰਨਦੇ, ਗਿਆਨ ਨੂੰ ਗੁਰੂ ਮੰਨਦੇ ਹੁੰਦੇ, ਹੁਣ ਤੁਸੀਂ ਵੇਖਿਓ ਆਹ ਸਾਡੇ ਜਿਹੜੇ ਰੋਡ ਬਣੇ ਹੋਏ ਹੈ, ਇਹਨਾਂ ਦੀ ਸਪੀਡ ਜਿਹੜੀ, ਰੋਡ ਸਪੀਡ ਲਿਮਿਟ ਜਿਹੜੀ ਹੈ ਉਹ, ਜੇ ਕਾਰਾਂ ਦੀ ਗੱਲ ਕਰੀਏ 90 ਹੈ, 90-100 ਆਹ ਜਿਹੜਾ ਰੋਡ ਜਾਂਦਾ। ਤੇ ਜੇ ਤੁਸੀਂ ਟਰੱਕਾਂ ਦੀ ਗੱਲ ਕਰੋਗੇ, ਵੱਡੀਆਂ ਗੱਡੀਆਂ ਦੀ ਗੱਲ ਕਰੋਗੇ, ਉਹਨਾਂ ਦੀ 60-80 ਦੀ ਸਪੀਡ ਲਿਮਿਟ ਹੈ। ਹੁਣ ਇਹ ਸਾਈਨ ਬੋਰਡ ਲੱਗੇ ਹੁੰਦੇ, ਸਾਨੂੰ ਪਤਾ ਹੁੰਦਾ ਵੀ ਇਸ ਰੋਡ ਤੇ ਕਾਰ ਦੀ ਆਹ ਸਪੀਡ ਹੈ, ਬੱਸ ਟਰੱਕ ਦੀ ਆਹ ਸਪੀਡ ਹੈ, ਉਹ ਲਿਖਿਆ ਹੋਇਆ। ਪਰ ਗਿਆਨ ਨੂੰ ਗੁਰੂ ਮੰਨਣ ਵਾਲਿਆਂ ਨੇ ਇਸ ਗਿਆਨ ਦੀਆਂ ਰੱਜ ਕੇ ਧੱਜੀਆਂ ਉਡਾਈਆਂ। ਸਾਡੀ ਸਪੀਡ ਨੂੰ ਕੰਟਰੋਲ ਕਰਨ ਵਾਸਤੇ ਦੇਹਾਂ ਨੂੰ ਖੜਨਾ ਪੈਂਦਾ ਮੀਟਰ ਲੈ ਕੇ, ਤੇਰੀ ਜੇ ਤੂੰ ਓਵਰ ਸਪੀਡ ਤੇ ਆਏਗਾ ਤੇਰੀ ਸਪੀਡ ਸਾਡੇ ਮੀਟਰ ਵਿੱਚ ਚੈੱਕ ਹੋਏਗੀ। ਇਹਦਾ ਮਤਲਬ ਅਸੀਂ ਗਿਆਨ ਨੂੰ ਤੇ ਗੁਰੂ ਮੰਨੇ ਹੀ ਨਹੀਂ, ਗਿਆਨ ਨੂੰ ਗੁਰੂ ਨਹੀਂ ਮੰਨਿਆ। ਵੀ ਲਿਖਿਆ ਹੋਇਆ, ਲਿਖਿਆ ਹੋਇਆ ਨੋ ਪਾਰਕਿੰਗ, ਇੱਥੇ ਪਾਰਕ ਨਹੀਂ ਕਰਨੀ ਗੱਡੀ। ਪਰ ਗਿਆਨ ਨੂੰ ਗੁਰੂ ਮੰਨਣ ਵਾਲੇ ਤੇ ਗਿਆਨ ਦੀਆਂ ਧੱਜੀਆਂ ਉਡਾ, ਆਹ ਛੋਟੀਆਂ ਛੋਟੀਆਂ ਗੱਲਾਂ। ਜੇ ਗਿਆਨ ਨੂੰ ਗੁਰੂ ਮੰਨਣਾ ਨਾ ਤੇ ਚੇਤਾ ਰੱਖਿਆ, ਜੇ ਦੁਨੀਆਂ ਦੇ ਵਿੱਚ ਜਿੱਥੇ ਵੀ ਚੰਗਾ ਗਿਆਨ ਪਿਆ ਉਹਨੂੰ ਆਪਣਾ ਗੁਰੂ ਸਵੀਕਾਰ ਕਰਨਾ ਪੈਣਾ, ਅਗਵਾਈ ਲੈਣੀ ਪੈਂਦੀ, ਇਹਨੂੰ ਵੱਡੇ ਰੂਪ ਵਿੱਚ ਵੇਖਣਾ ਪੈਂਦਾ। ਜਿਵੇਂ ਗੁਰੂ ਨਾਨਕ ਪਾਤਸ਼ਾਹ ਨੇ ਵੱਡੇ ਰੂਪ ਵਿੱਚ ਵੇਖਿਆ, ਉਹ ਕਹਿੰਦੇ ਦਰਬਾਰ ਆ ਥੋੜਾ, ਇਹ ਤੇ ਛੋਟਾ ਜਿਹਾ ਦਰਬਾਰ ਹੈ, ਉਹਨਾਂ ਤੇ ਸਾਰੀ ਧਰਤੀ ਉਸੇ ਦਾ ਦਰਬਾਰ ਹੈ। ਇਹ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿਦਵਾਸ। ਜੇ ਅਸੀਂ ਇਸ ਰੂਪ ਵਿੱਚ ਵੇਖਦੇ ਤੇ ਅੱਜ ਸਾਡੇ ਸਮਾਜ ਦਾ ਨਕਸ਼ਾ ਕੁਝ ਹੋਰ ਹੋਣਾ ਸੀ। ਜਿੰਨੇ ਪਿਆਰ ਨਾਲ ਅਸੀਂ ਇੱਥੇ ਝਾੜੂ ਲਾਉਂਦੇ ਹਾਂ, ਇੱਥੇ ਪੋਚਾ ਫੇਰਦੇ ਹਾਂ, ਜਿੰਨੇ ਪਿਆਰ ਨਾਲ ਇੱਥੇ ਸਫਾਈ ਦਾ ਖਿਆਲ ਰੱਖਦੇ ਹਾਂ, ਇਹੀ ਸਫਾਈ ਦਾ ਖਿਆਲ ਅਸੀਂ ਬਾਹਰ ਵੀ ਰੱਖਣਾ ਸੀ। ਪਰ ਹੁਣ ਕੀ ਕਰਦੇ, ਕੇਲਾ ਖਾਧਾ ਤੇ ਛਿਲਕਾ ਰੋਡ ਤੇ, ਕੋਲਡ ਡਰਿੰਕ ਪੀਤੀ ਤੇ ਕੇਨ ਰੋਡ ਤੇ, ਲੇਜ਼ ਖਾਧੇ ਕੁਰਕਰੇ ਖਾਧੇ ਤੇ ਪਾਊਚ ਜਿਹੜਾ ਉਹਦਾ ਰੋਡ ਤੇ, ਨੈਪਕਿਨ ਦੇ ਨਾਲ ਹੱਥ ਸਾਫ਼ ਕੀਤੇ ਉਹ ਨੈਪਕਿਨ ਜਿਹੜਾ ਰੋਡ ਤੇ, ਪਰ ਗੁਰੂ ਨਾਨਕ ਪਾਤਸ਼ਾਹ ਤੇ ਕਹਿੰਦੇ ਵੀ ਸਾਰੀ ਦੁਨੀਆਂ ਰੱਬ ਦਾ ਘਰ ਹੈ, ਜੇ ਕਿਤੇ ਅਸੀਂ ਇੱਦਾਂ ਸਤਿਕਾਰ ਕਰਦੇ ਤੇ ਸਾਡਾ ਸਮਾਜ ਕਿੰਨਾ ਸੋਹਣਾ ਹੋਣਾ। ਅਸੀਂ ਕਹਿੰਦੇ ਹਾਂ ਵੀ ਗੋਰਿਆਂ ਦੇ ਦੇਸ਼ ਬੜੇ ਸਾਫ਼ ਸੁਥਰੇ ਹੈ, ਆਪਾਂ ਕਹਿੰਦੇ ਹਾਂ ਨਾ, ਗੱਲ ਮੰਨਦੇ ਹਾਂ ਵੀ ਗੋਰਿਆਂ ਦੇ ਦੇਸ਼ ਜਿਹੜੇ ਬੜੇ ਸਾਫ਼ ਸੁਥਰੇ ਹੈ, ਉੱਥੋਂ ਦੀ ਹਵਾ ਬੜੀ ਸਾਫ਼ ਹੈ, ਉੱਥੋਂ ਦਾ ਪਾਣੀ ਬੜਾ ਸਾਫ਼ ਹੈ, ਉੱਥੋਂ ਦਾ ਵਾਤਾਵਰਨ ਬੜਾ ਸਾਫ਼ ਹੈ, ਉੱਥੋਂ ਦਾ ਏਰੀਆ ਜਿਹੜਾ ਆਲਾ ਦੁਆਲਾ ਜਿਹੜਾ ਉਹ ਬੜਾ ਸਾਫ਼ ਹੈ। ਮੈਨੂੰ ਏਦਾਂ ਲੱਗਦਾ ਵੀ ਅਸਲ ਵਿੱਚ ਰੱਬ ਦਾ ਘਰ ਉਹਨਾਂ ਨੇ ਮੰਨਿਆ, ਅਸੀਂ ਨਹੀਂ ਮੰਨਿਆ, ਉਹਨਾਂ ਨੇ ਮੰਨਿਆ ਅਸੀਂ ਨਹੀਂ ਮੰਨਿਆ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਖੁਦ ਕਹਿ ਰਹੇ ਹੈ, ਅਤ ਸੁੰਦਰ ਮਨਮੋਹਨ ਪਿਆਰੇ ਸਭ ਨੂੰ ਮਤ ਨਿਦਾਰੇ
ਦੀਨ ਦੁਆਰੇ ਆਏ ਖਾ ਸ਼ਰਮ ਕਰਿਓ ਸੰਤ ਹਾਰੇ ਜੀ ਪਾਉ ਨਾਨਕ ਪ੍ਰਭ ਮਿਲੇ ਮਨੋਹਰ ਸੁੰਦਰ ਮਨ ਮੋਹਕ ਪਿਆਰੇ ਸੁੰਦਰ ਮਨ ਮੋਹਕ ਪਿਆਰੇ ਮਦ ਮੇਰਾਰੇ ਸਭ ਨੂੰ ਮਦ ਮੇਰਾਰੇ ਸੁੰਦਰ ਮਨਮੋਹਨ ਪਿਆਰੇ ਸੁੰਦਰ ਮਨਮੋਹਨ ਪਿਆਰੇ
ਸਵਾਓ ਜੀ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਕੀਰਤਨ ਕਥਾ ਰਾਹੀਂ ਲਾਹਾ ਪ੍ਰਾਪਤ ਕਰੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ ਕਬੀਰ ਕੂਕਰ ਰਾਮ ਕੋ ਮੋਤੀਆਂ ਮੇਰੋ ਨਾਮ ਗਲੇ ਹਮਾਰੇ ਜੇਵਰੀ ਜਹਿ ਖਿੱਚੇ ਤਹਿ ਜਾਉ ਆਓ ਰਲ ਕੇ ਕੁਛ ਸਮਾਂ ਗੁਰਬਾਣੀ ਕੀਰਤਨ ਕਰੀਏ। ਅੱਜ ਗਰਮੀ ਨਹੀਂ ਅੱਤ ਦੀ ਗਰਮੀ ਪੈ ਰਹੀ। ਮੈਂ ਬਾਹਰੋਂ ਆਇਆ ਤੇ ਵੇਖਿਆ ਵੀ ਅੱਜ ਬਹੁਤ ਜ਼ਿਆਦਾ ਗਰਮੀ ਹੈ, ਮਹਿਸੂਸ ਕਰਦੇ ਆ। ਪਰ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਜਦੋਂ ਬਾਹਰ ਨਹੀਂ ਬਦਲ ਸਕਦੇ ਫਿਰ ਆਪਣੇ ਆਪਣੀ ਮਨੋਦਸ਼ਾ ਨੂੰ ਬਦਲ ਲੈਣਾ ਚਾਹੀਦਾ, ਐਡਜਸਟ ਕਰ ਲੈਣਾ ਚਾਹੀਦਾ, ਫਲੈਕਸੀਬਲ ਹੋਣਾ ਚਾਹੀਦਾ। ਬਾਹਰਲਾ ਮੌਸਮ ਨਹੀਂ ਬਦਲ ਸਕਦੇ ਪਰ ਮਨ ਦਾ ਮੌਸਮ ਤੇ ਸਾਡੇ ਆਪਣੇ ਹੱਥ ਹੈ ਕਿ ਨਹੀਂ? ਮਨ ਦਾ ਮੌਸਮ ਕਿਹਦੇ ਹੱਥ ਹੈ? ਸਾਡੇ ਆਪਣੇ ਹੱਥ। ਇੱਥੋਂ ਦੀ ਪਤਝੜ, ਇੱਥੋਂ ਦੀ ਬਹਾਰ, ਇਹ ਸਾਡੇ ਆਪਣੇ ਹੱਥ। ਰੰਗ ਚ ਰਹਿਣਾ ਹੈ, ਮਸਤ ਰਹਿਣਾ ਹੈ, ਖੁਸ਼ ਰਹਿਣਾ ਹੈ ਕਿ ਰੋਂਦੜ ਬਣ ਕੇ ਰਹਿਣਾ, ਰੋਂਦੂ ਰਹਿਣਾ, ਕੈਮ ਕੈਮ ਰਹਿਣਾ ਹੈ ਕਿ ਮਰੇ ਮਰੇ ਰਹਿਣਾ, ਇਹ ਸਾਡੇ ਆਪਣੇ ਹੱਥ ਹੈ, ਸਾਡੀ ਆਪਣੀ ਮਰਜ਼ੀ। ਤਾਂ ਕਰਕੇ ਬਾਹਰਲੇ ਮੌਸਮ ਤੇ ਸਾਡਾ ਕੋਈ ਜ਼ੋਰ ਨਹੀਂ, ਪਰ ਅੰਦਰ ਵਾਲੇ ਮੌਸਮ ਤੇ ਪੂਰਾ ਜ਼ੋਰ ਹੈ। ਇਹਨੂੰ ਠੀਕ ਰੱਖੀ, ਤੇਰਾ ਹੋਣਾ ਕੀ ਹੋਇਆ ਜੇ ਅੰਦਰਲਾ ਮੌਸਮ ਤੂੰ ਬਦਲ ਨਾ ਸਕੇ? ਤੇਰਾ ਹੋਣਾ ਕਾਹਦਾ ਹੋਣਾ ਹੋਇਆ ਜੇ ਆਪਣੇ ਆਪ ਨੂੰ ਕਾਇਮ ਨਾ ਕਰ ਸਕਿਆ, ਠੀਕ ਨਾ ਕਰ ਸਕਿਆ? ਵੀਰੋ, ਕਈਆਂ ਦੇ ਘਰੇ ਮੌਤ ਹੁੰਦੀ ਹੈ, ਬੜੀ ਛੇਤੀ ਆਪਣੇ ਆਪ ਨੂੰ ਪੈਰਾਂ ਤੇ ਖੜਾ ਕਰ ਲੈਂਦੇ ਆ, ਪਰ ਕਈਆਂ ਦੇ ਘਰਾਂ ਚ ਮੌਤ ਹੁੰਦੀ ਹੈ, ਮੁੜ ਕੇ ਸਾਰਾ ਟੱਬਰ ਉੱਠ ਹੀ ਨਹੀਂ ਸਕਦਾ। ਕਈਆਂ ਨੂੰ ਘਾਟਾ ਪੈਂਦਾ, ਸਾਲ ਦੋ ਸਾਲਾਂ ਚ ਫਿਰ ਖੜੇ ਹੋ ਜਾਂਦੇ ਆ, ਕਈਆਂ ਨੂੰ ਘਾਟਾ ਪੈਂਦਾ, ਮੁੜ ਕੇ ਦਿਲ ਹੀ ਛੱਡ ਜਾਂਦੇ, ਖਤਮ ਹੀ ਹੋ ਜਾਂਦੇ। ਵੀਰੋ, ਭਰਾਵੋ, ਭੈਣੋ, ਜ਼ਿੰਦਗੀ ਖਤਮ ਨਹੀਂ ਹੁੰਦੀ ਕਿਸੇ ਦੇ ਖਤਮ ਹੋਣ ਨਾਲ। ਫਸਲਾਂ ਖਤਮ ਹੋਣ ਨਾਲ ਜ਼ਿੰਦਗੀ ਖਤਮ ਨਹੀਂ ਹੁੰਦੀ, ਇੱਕ ਦੋ ਫਸਲਾਂ ਮਰ ਜਾਣ ਨਾਲ ਜ਼ਿੰਦਗੀ ਨਹੀਂ ਮਰਦੀ। ਜ਼ਿੰਦਗੀ ਬੜੀ ਵੱਡੀ ਚੀਜ਼ ਹੈ, ਇਸ ਨੂੰ ਜੀਓ, ਇਸ ਨੂੰ ਮਾਣੋ, ਸੱਚਾ ਗਿਆਨ ਲਓ, ਸਮਝ ਲਓ, ਸਮਝ ਸਮਝ ਕੇ ਹਰ ਸਿਚੁਏਸ਼ਨ ਨੂੰ ਸਮਝਣਾ ਸਿੱਖ ਲਈ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾ। ਬਸ ਸੋਚ ਸੋਚ ਕੇ ਕਦਮ ਰੱਖਣਾ, ਹਰ ਕਾ ਬਿਲੋਵਨਾ। ਟਕਾ ਬਣਾ ਕੇ ਸੁਣੋ। ਤੇ ਇੱਕ ਬੇਨਤੀ ਹੈ ਕਿ ਪਿੱਛੇ ਹੋਰ ਵੀ 20-50 ਬੰਦੇ ਬਹਿ ਸਕਦੇ ਆ, ਜੇ ਥੋੜਾ ਜਿਹਾ ਤੁਸੀਂ ਅੱਗੇ ਨੂੰ ਆ ਜਾਓ, ਇੱਥੇ ਅੱਜ ਥੋੜਾ ਜਿਹਾ ਥਾਂ ਹੈਗਾ, ਅੱਗੇ ਥੋੜਾ ਜਿਹਾ ਅੱਗੇ ਨੂੰ ਹੋ ਜਾਓ ਹੋਰ, ਤੇ ਫਿਰ ਪਿਛਲਿਆਂ ਨੂੰ ਥੋੜੇ ਜਿਹੇ ਬੰਦੇ ਹੋਰ ਬਹਿ ਸਕਦੇ, ਥੋੜਾ ਥੋੜਾ ਥਾਂ ਬਣ ਜਾਏਗਾ। ਹਰ ਕਾ ਬਿਲੋਵਨਾ, ਬਿਲੋਵੋ ਮੇਰੇ ਪਾਈ, ਬਿਲੋਵੋ ਮੇਰੇ ਪਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ, ਸਹਿਜ ਬਿਲੋਵੋ जैसे तत न जाए हर का बिलो
हर का बिलो बिलो वो मेरे पाई बिलो वो मेरे पाई सहज बिलो वो जैसे
का बिलो सहज बिलो जैसे तत न जा
हर का बिलो हर का बिलो बिलो मेरे पाई बिलो वो मेरे पाई सहज बिलो वो जैसे पतनाना सहज बिलो वो जैसे पतनाना
सनंद अंत नहीं पाया
सनंद अंत नहीं पाया
सनंद अंत नहीं पाया
सनंद अंत नहीं पाया
वेद बड़े फड़ फर पे जन्म गवाया
वेद बड़े फड़ ब्रह्म में जन्म
वेद पढ़े पढ़ पर में जन्म दुआया
वेद पढ़े पढ़ पर में जन्म दुआया
सहज बनो वो जैसे तत न जाई हर का बिलो हर का बिलो बिलो मेरे भाई लोग मेरे भाई सहज बलो वो जैसे तत न जाए सहज बलो वो जैसे तत न
हर का बिलो हर का बिलो बिलो वो मेरे पाई बिलो वो मेरे पाई सहज बिलो वो जैसे कर्मठ की मन माहे बिलोई इस मटकी में शब्द समझोई हर का बिलोवना मन का विचारा गुर परसा पावे अमृत धारा नजर करे जे मीरा राम नाम लगे उतरे सिंहा राम नाम लग उतरे
Hey, bro.
ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਜ਼ਿੰਦਗੀ ਸਦਾ ਜਿਉਣ ਵਾਲੀ, ਜ਼ਿੰਦਗੀ ਸਦਾ ਜਿਉਣ ਵਾਲੀ, ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਦਾ ਜਿਉਣ ਸਦਾ ਜਿਉਣ ਵਾਲੀ ਜ਼ਿੰਦਗੀ, ਜਿਉਣ ਵਾਲੀ ਸਦਾ ਜਿਉਣ ਵਾਲੀ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖ ਲੈ ਪਿਆਰਿਆ ਆ ਜੋ ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖੀਏ ਪਿਆਰਿਓ ਜ਼ਿੰਦਗੀ ਸਦਾ ਜਿਉਣ ਵਾਲੀ, ਸਿੱਖੀਏ ਪਿਆਰਿਓ
ਬੋਲੋ ਬਈ ਰੱਜ ਕੇ,
ਸਿੱਖੀਏ ਜ਼ਿੰਦਗੀ ਸਦਾ ਜਿਉਂ,
ਪੜੋ ਭੈਣ
ਆ, ਸਿੱਖੀਏ ਪਿਆਰ ਸਦਾ ਜਿਉਣ ਵਾਲੀ, ਸਿੱਖੀਏ ਜ਼ਿੰਦਗੀ
ਸਦਾ ਜਿਉਣ ਵਾਲੀ,
ਆ ਗਿਆ ਏ ਜੱਜ ਜ਼ਿੰਦਗੀ ਜਿਉਣ, ਆ ਗਿਆ ਏ ਜੱਜ ਜ਼ਿੰਦਗੀ ਜਿਉਣ ਦਾ, ਆ ਗਿਆ ਜੱਜ ਜ਼ਿੰਦਗੀ ਜਿਉਣ,
ਗੱਜ ਕੇ ਗੱਜ ਕੇ,
ਆ ਗਿਆ ਜੱਜ ਜ਼ਿੰਦਗੀ ਜਿਉਣ,
ਆ
ਗਿਆ ਜ਼ਿੰਦਗੀ,
ਸਾਰੇ ਨੇ ਬੋਲਦੇ
ਆ ਗਿਆ ਜਦੋਂ ਦੇ ਤੇਰੇ ਹੋ ਗਏ ਜ਼ਿੰਦਗੀ ਪਿਆਰੀ ਪਿਆਰੀ, ਜਬ ਤੇਰੇ ਹੋ ਗਏ ਜ਼ਿੰਦਗੀ ਪਿਆਰੀ ਪਿਆਰੀ, ਜਪੇ ਜਦੋਂ ਤੇਰੇ ਹੋ ਜ਼ਿੰਦਗੀ
ਪਿਆਰੀ ਪਿਆਰੀ ਜਾਤੀ ਜਦੋਂ
ਤੇਰੇ ਹੋਏ ਜ਼ਿੰਦਗੀ
ਪਿਆਰੀ ਪਿਆਰੀ ਜਾਤੀ
ਜਦੋਂ ਤੇਰੇ ਹੋਏ ਜ਼ਿੰਦਗੀ ਜਾਪੇ ਜਦੋਂ
ਜਦੋਂ ਦੇ ਪਾਤਸ਼ਾਹ ਸਤਿਗੁਰੂ ਅਸੀਂ ਤੁਹਾਡੇ ਹੋਵੇ ਆ, ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ, ਨਜ਼ਾਰਾ ਆ ਗਿਆ, ਸੱਚਾ ਗਿਆਨ ਆਧਾਰ ਬਣਾ ਕੇ ਜਿਹੜਾ ਬੰਦਾ ਜ਼ਿੰਦਗੀ ਜਿਉਂਦਾ ਹੈ, ਸੱਚਾ ਨਾਮ ਮੇਰਾ ਆਧਾਰ, ਇਹਦਾ ਅਰਥ ਹੈ ਸੱਚਾ ਗਿਆਨ ਜਿਸ ਬੰਦੇ ਦੀ ਖੁਰਾਕ ਹੈ, ਆਧਾਰ ਕਹੀਏ ਆਸਰਾ, ਜਿਹੜਾ ਸੱਚਾ ਗਿਆਨ ਦੇ ਸਹਾਰੇ ਚੱਲਦਾ ਹੈ ਨਾ, ਸਾਚ ਨਾਮ ਆਧਾਰ ਮੇਰਾ, ਜਦੋਂ ਦਾ ਆਧਾਰ ਬਣਿਆ ਖੁਰਾਕ ਬਣੀ ਹੈ, ਜਿਨ ਭੁੱਖਾਂ ਸਭ ਕੁਝ ਨਜ਼ਾਰਾ ਹੀ ਆ ਜਾਂਦਾ, ਬਸ ਇਹਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣਾ ਬੜਾ ਜ਼ਰੂਰੀ ਹੁੰਦਾ ਹੈ। ਸਾਡਾ ਤੇ ਯਾਰੋ ਵੀਰੋ ਭੈਣੋ, ਸਾਡਾ ਤੇ ਆਧਾਰ ਗੱਡੀ ਲਿਆਂਦੀ ਹੈ, ਔਰ ਉਹ ਗੱਡੀ ਹੈ ਨਾ ਜਿਹੜੀ ਇੰਨਾ ਕੁ ਉਹਦੇ ਤੇ ਡਿਪੈਂਡ ਹੈ, ਬਸ ਮੇਰੀ ਗੱਡੀ ਮੇਰੀ ਗੱਡੀ, ਤੇ ਜੇ ਉਹਦੇ ਤੇ ਝਰੀਟ ਪੈ ਜੇ ਕਿਤੇ ਕਹੇਗਾ ਦਿਲ ਤੇ ਝਰੀਟ ਪੈ ਗਈ ਮੇਰੇ, ਕੱਪੜਾ ਲਿਆਂਦਾ ਸ਼ਰਟ ਲਿਆਂਦੀ ਪੈਂਟ ਲਿਆਂਦੀ, ਕੋਈ ਸੂਟ ਬੀਬੀ ਨੇ ਲੈ ਆਂਦਾ 10,000 ਰੁਪਏ ਦਾ ਸੂਟ ਆਇਆ, ਇੰਨੀ ਰੀਝ ਇੰਨਾ ਡਿਪੈਂਡ ਇੰਨਾ ਉਸ ਚੀਜ਼ ਦੇ ਵਿੱਚ ਖੁਭਿਆ ਹੋਇਆ ਆਧਾਰ ਬਣਿਆ ਪਿਆ ਉਹ ਸੂਟ ਦੇ ਉੱਤੇ, ਮੁੰਡੇ ਨੇ ਚਾਹ ਡੋਲਤੀ ਕਹਿੰਦੀ ਮਰਜ਼ਾ ਮੇਰੇ ਤੇ ਹੀ ਡੋਲ ਦਿੰਦਾ ਇਹਦੇ ਤੇ ਕੱਦ ਤੋਂ ਡੋਲ, ਇਹ ਝਰੀਟ ਮੇਰੇ ਵੱਜ ਜਾਂਦੀ ਇਹ ਸੱਟ ਮੇਰੇ ਵੱਜ ਜਾਂਦੀ, ਇੰਨਾ ਪਿਆਰ ਅਸੀਂ ਮਟੀਰੀਅਲ ਨਾਲ ਕਰਦੇ ਹਾਂ, ਪਦਾਰਥਵਾਦ ਸਾਡੇ ਚ ਇੰਨਾ ਹਾਵੀ ਹੋਇਆ। ਹੁਣ ਜਦੋਂ ਅਸੀਂ ਗਿਆਨ ਨੂੰ ਸਮਝ ਨੂੰ ਆਪਣੀ ਜ਼ਿੰਦਗੀ ਦਾ ਬੇਸ ਬਣਾਵਾਂਗੇ, ਬੱਚਿਆਂ ਦਾ ਖਿਆਲ ਰੱਖਣਾ ਪੈਣਾ ਬੀਬੀਓ, ਵੇਖੋ ਗਰਮੀ ਬੜੀ ਹੈ, ਮੁਸ਼ਕਲ ਤੇ ਬਹੁਤ ਹੈ, ਪਰ ਸਾਰੇ ਟਿਕ ਕੇ ਬੈਠੇ ਹੈ, ਇੰਨੇ ਨਹੀਂ ਜਿਹੜੇ ਸੁਣ ਰਹੇ ਲਾਈਵ, ਉਹ ਬਹੁਤ ਜ਼ਿਆਦਾ ਹੁੰਦੇ ਆ, ਘਰਾਂ ਵਿੱਚ ਸਾਰੇ ਫਿਰ ਸੁਣਦੇ, ਸਾਰਿਆਂ ਦਾ ਧਿਆਨ ਹਿੱਲੀ ਜਾਏਗਾ, ਇੱਧਰ ਸੁਣੋ ਸੁਣਿਓ ਬਈ, ਜ਼ਿੰਦਗੀ ਦਾ ਜਿਵੇਂ ਨਾ ਰੀੜ੍ਹ ਦੀ ਹੱਡੀ ਹੈ ਨਾ, ਰੀੜ੍ਹ ਦੀ ਹੱਡੀ, ਰੀੜ੍ਹ ਦੀ ਹੱਡੀ ਹਿੱਲ ਜਾਏ ਫਿਰ ਕੁਛ ਨਹੀਂ ਬਚਦਾ, ਰੀੜ੍ਹ ਦੀ ਹੱਡੀ ਟੁੱਟ ਜਾਏ ਫਿਰ ਬੰਦਾ ਟੁੱਟ ਜਾਂਦਾ ਖਤਮ, ਰੀੜ੍ਹ ਦੀ ਹੱਡੀ ਸਾਡੀ ਜ਼ਿੰਦਗੀ ਦਾ ਸਾਡੇ ਸਰੀਰ ਦਾ ਬੇਸ ਆਧਾਰ, ਦਿਲ ਹੈ ਜਿਹੜਾ ਇਹ ਆਧਾਰ ਹੈ, ਜਿਵੇਂ ਸਰੀਰ ਦੇ ਵਿੱਚ ਇਹ ਪਾਠ ਨੇ ਜਿਹੜੇ ਬੜੇ ਜ਼ਰੂਰੀ ਨੇ, ਕਿਸਾਨ ਨੂੰ ਭਾਰਤ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ, ਕਿਸਾਨ ਨੂੰ ਭਾਰਤ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ, ਪਿੱਛੇ ਜੇ ਇੱਕ ਨੇ ਕਿਹਾ ਸੀ ਕਹਿੰਦੇ ਨਹੀਂ ਤੇ ਨਾ ਸਹੀ, ਜੇ ਤੁਸੀਂ ਨਹੀਂ ਕਿਸਾਨ ਮੰਨਦੇ ਅਸੀਂ ਕਹਿੰਦੇ ਫਿਰ ਪੀਜ਼ਾ ਖਾ ਲਿਆ ਕਰਾਂਗੇ, ਉਹਨੂੰ ਪਸ਼ੂ ਜੇ ਨੂੰ ਇਹ ਨਹੀਂ ਸੀ ਪਤਾ ਵੀ ਪੀਜ਼ਾ ਜਿਹੜਾ ਉਹ ਬੇਸ ਬਣਨਾ ਉਹ ਵੀ ਕਣਕ ਦਾ ਹੁੰਦਾ, ਉੱਤੇ ਜਿਹੜਾ ਵੈਜੀਟੇਬਲ ਪਾਉਂਦੇ ਆ ਉਹ ਵੀ ਕਿਸਾਨ ਹੀ ਉਗਾਉਂਦੇ, ਤੇ ਜਿਹੜਾ ਉੱਤੇ ਪਨੀਰ ਕਹਿੰਦਾ ਵੀ ਟੋਪਿੰਗ ਕਰਨੀ ਹੈ ਉਹ ਵੀ ਦੁੱਧ ਤੋਂ ਬਣਦਾ, ਤੇਰਾ ਤੇ ਇਕੱਲਾ ਡੱਬਾ ਹੀ ਹੈ ਫਿਰ, ਬਾਕੀ ਤੇ ਸਾਰਾ ਹੀ ਕਿਸਾਨਾਂ ਦੇ ਖੇਤਾਂ 'ਚ ਹੀ ਉੱਗਦਾ, ਕਿਸਾਨ ਭਾਰਤ ਦੀ ਰੀੜ ਦੀ ਹੱਡੀ ਹੈ, ਦੇਸ਼ ਦੀ ਰੀੜ ਦੀ ਹੱਡੀ, ਖਾਸ ਕਰਕੇ ਇੰਡੀਆ ਦੀ ਰੀੜ ਦੀ ਹੱਡੀ, ਬਾਕੀ ਕਈ ਦੇਸ਼ਾਂ ਵਿੱਚ ਕਈ ਕੁਛ ਨਹੀਂ ਵੀ ਕਿਸਾਨ, ਹੋਰ ਬੜਾ ਕੁਝ ਕਈ ਦੇਸ਼ ਇਹਨਾਂ ਦੇ ਹੈਗੇ ਆ, ਪਰ ਇੰਡੀਆ ਤੇ ਖਾਸ ਕਰਕੇ ਕਿਸਾਨ ਦੇਸ਼ ਦੀ, ਇਸ ਦੇਸ਼ ਦੀ ਰੀੜ ਦੀ ਹੱਡੀ, ਰੀੜ ਦੀ ਹੱਡੀ ਜਦੋਂ ਹਿੱਲ ਜਾਂਦੀ ਹੈ ਫਿਰ ਸਾਰਾ ਸਰੀਰ ਹਿੱਲ ਜਾਂਦਾ, ਇੱਦਾਂ ਹੀ ਸਾਡਾ ਜਿਹੜਾ ਜ਼ਿੰਦਗੀ ਦਾ ਸਾਡੇ ਬ੍ਰੇਨ ਲਈ ਸਾਡੇ ਦਿਮਾਗ ਲਈ ਨਾ ਜਿਹੜੀ ਰੀੜ੍ਹ ਦੀ ਹੱਡੀ ਉਹ ਗਿਆਨ ਚਾਹੀਦਾ, ਬ੍ਰੇਨ ਲਈ ਜ਼ਰੂਰੀ ਜਿਹੜੀ ਚੀਜ਼ ਹੈ ਉਹ ਸਮਝ ਨੌਲੇਜ, ਸਮਝ ਕੇ ਜੋ ਕਰਨਾ ਸਮਝ ਕੇ ਸੋਚ ਕੇ ਵਿਚਾਰ ਕੇ ਆ ਜਿਹੜਾ ਸ਼ਬਦ ਹੈ ਆਪਾਂ ਮੈਂ ਜਿਹੜਾ ਸ਼ਬਦ ਪੜ੍ਹਿਆ ਇਹ ਕਬੀਰ ਜੀ ਦਾ ਸ਼ਬਦ ਹੈ ਇਹ ਕਹਿੰਦੇ ਸੰਕ ਸਨੰਦ ਅੰਤ ਨਹੀਂ ਪਾਇਆ ਸੁਣਿਆ ਵਰਮੇ ਦੇ ਪੁੱਤਰ ਮਥਿਓਲੋਜੀ ਦੀ ਇਹ ਗੱਲ ਹੈ ਮਿਥਿਆਸ ਸੁਣੋ ਮਥਿਆਸ ਹੁੰਦਾ ਜਿਹੜਾ ਮਿਥਿਆ ਹੋਵੇ ਵਾਪਰਿਆ ਨਾ ਹੋਵੇ ਇਤਿਹਾਸ ਇਤੀ ਜੋ ਸੱਚ ਹੈ ਪਰ ਮਥਿਓਲ ਹਿੰਦੂ ਮਥਿਓਲੋਜੀ ਇਹ ਕਹਿੰਦੀ ਹੈ ਕਿ ਵਰਮੇ ਦੇ ਪੁੱਤਰ ਸਨ ਸੰਕ ਸਨੰਦਨ ਪਰ ਇੱਥੇ ਕਬੀਰ ਜੀ ਕਹਿੰਦੇ ਨੇ ਐਵੇਂ ਹੀ ਗਏ ਸੰਕ ਸਨੰਦ ਅੰਤ ਨਹੀਂ ਪਾਇਆ ਵੇਦ ਪੜ੍ਹੇ ਪੜ ਵਰਮੇ ਜਨਮ ਗਵਾਇਆ ਕਹਿੰਦੇ ਪੜ੍ਹਦੇ ਰਹੇ ਹੈ ਪੜ੍ਹਦੇ ਰਹੇ ਹੈ ਬਹੁਤ ਪੜ੍ਹੀ ਗਏ ਪਰ ਰਿੜਕਿਆ ਨਹੀਂ ਤੇ ਚਾਹੀਦਾ ਕੀ ਹੈ ਰਿੜਕਣਾ ਧਿਆਨ ਨਾਲ ਸਮਝਿਓ ਜਦੋਂ ਨਾ ਆ ਸ਼ਬਦ ਕਬੀਰ ਜੀ ਦਾ ਸਾਡੇ ਨਾਮ ਜਪਣ ਵਾਲਿਆਂ ਨੇ ਪੜ੍ਹਿਆ ਜਿਵੇਂ ਅਸੀਂ ਵਾਹਿਗੁਰੂ 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 ਤੇਜ਼ ਤੇਜ਼ ਕਰਦੇ ਨੇ ਕਈਆਂ ਨੇ ਕਹਿਣਾ ਬਾਣੀ 'ਚ ਲਿਖਿਆ ਨਾਮ ਜਪੋ ਸਹਿਜੇ ਸਹਿਜੇ ਕਿਵੇਂ ਵਾਹਿਗੁਰੂ ਉਹਨਾਂ ਨੇ ਦਾ ਅਰਥ ਇਹ ਕੱਢ ਲਿਆ ਵਾਹਿਗੁਰੂ ਤੇਜ਼ ਤੇਜ਼ ਨਹੀਂ ਕਰਨਾ ਹੌਲੀ ਹੌਲੀ ਨਾਮ ਜਪਣਾ ਇਹਦਾ ਮਤਲਬ ਇਹ ਨਹੀਂ ਇਹਦਾ ਮਤਲਬ ਹੈ ਸੋਚਣਾ ਵਿਚਾਰਨਾ ਕਿਸੇ ਵੀ ਨੁਕਤੇ ਨੂੰ ਆਪਣੇ ਅੰਦਰ ਰਿੜਕਣਾ ਕਿਸੇ ਵੀ ਮਸਲੇ ਨੂੰ ਆਪਣੇ ਦਿਮਾਗ ਦੇ ਵਿੱਚ ਰਿੜਕਣਾ ਤੇ ਰਿੜਕੇਗਾ ਉਹ ਵਧੀਆ ਜਿਹਦੇ ਕੋਲ ਮਧਾਣੀ ਵਧੀਆ ਹੋਈ ਜਿਹਦੀ ਮਧਾਣੀ ਵਧੀਆ ਹੈ ਦੁੱਧ ਵੀ ਵਧੀਆ ਰਿੜਕੂ ਹੁਣ ਜਦੋਂ ਅਸੀਂ ਬੱਚੇ ਅਜੇ ਵੀ ਰੌਲਾ ਪਾਈ ਜੇ ਜਾਂਦੇ ਬੱਚਿਆਂ ਦੇ ਬੋਲਣ ਦੀ ਆਵਾਜ਼ ਅਜੇ ਵੀ ਆਈ ਜਾਂਦੀ ਥੋੜਾ ਜਿਹਾ ਕੰਟਰੋਲ ਭੈਣਾਂ ਨੂੰ ਬੇਨਤੀ ਹੈ ਵੀ ਜਾਂ ਫਿਰ ਬਾਹਰਲੇ ਪਾਸੇ ਬਹਿਣਾ ਪਏਗਾ ਕੋਸ਼ਿਸ਼ ਕਰੋ ਇੱਧਰ ਸੁਣਿਓ ਵੀਰੋ ਸੁਣੋ ਵੇਖੋ ਡਿਸਕਸ਼ਨ ਕਰਨੀ ਰਿੜਕਣਾ ਕਿਸੇ ਵੀ ਨੁਕਤੇ ਨੂੰ ਜਦੋਂ ਤੁਸੀਂ ਆਪਣੇ ਦਿਮਾਗ ਵਿੱਚ ਰਿੜਕੋਗੇ ਸੋਚੋ ਵੀ ਆਹ ਕੰਮ ਕਿਵੇਂ ਹੋਣਾ ਹੈ 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 ਰਿਲੈਕਸ ਹੋ ਕੇ ਸ਼ਾਂਤੀ ਨਾਲ ਇੱਕ ਗੱਲ ਹੋਰ ਹੈ ਇੰਨੀ ਵੀ ਕਾਲ ਨਾ ਕਰੀ ਇੰਨੀ ਵੀ ਕਾਲ ਨਾ ਕਰੀ ਵੀ ਤੱਤ ਮਰ ਜਾਏ ਜਦੋਂ ਨਾ ਬੀਬੀਆਂ ਦੁੱਧ ਰਿੜਕਦੀਆਂ ਪੁਰਾਣੇ ਵੇਲਿਆਂ ਵਿੱਚ ਜਦੋਂ ਦੁੱਧ ਹੱਥ ਨਾਲ ਰਿੜਕਦੀਆਂ ਸੀ ਥੋੜਾ ਜਿਹਾ ਰਿੜਕ ਲੈਣਾ ਠੰਡਾ ਪਾਣੀ ਵਿੱਚ ਪਾਉਣਾ ਫਿਰ ਰਿੜਕਣਾ ਜਿੰਨਾ ਹੌਲੀ ਟਕਾ ਨਾਲ ਟਿਕ ਕੇ ਸਹਿਜ ਨਾਲ ਰਿੜਕਿਆ ਜਾਂਦਾ ਸੀ ਉਹਨਾਂ ਮੱਖਣ ਜ਼ਿਆਦਾ ਵੀ ਨਿਕਲਦਾ ਸੀ ਤੇ ਵਧੀਆ ਵੀ ਨਿਕਲਦਾ ਸੀ ਤੇ ਜੇ ਹੁਣ ਅੱਜ ਦੀ ਸਪੀਡ ਦੀ ਗੱਲ ਕਰੀਏ ਅੱਜ ਕੱਲ ਤੇ ਸਪੀਡ ਬਹੁਤ ਜ਼ਿਆਦਾ ਹੈ ਹੁਣ ਤੁਸੀਂ ਇੰਨੀ ਸਪੀਡ ਵਾਲੀ ਮਧਾਣੀ ਬਣੇ ਵੀ ਐ ਪਾਈ ਖਰ ਕਰਕੇ ਚੱਲੇ ਤੇ ਲਓ ਜੀ ਜਿਵੇਂ ਮਿਕਸੀ ਚੱਲਦੀ ਹੈ ਹੁਣ ਮਿਕਸੀ ਦੇ ਵਿੱਚ ਮਿਕਸੀ ਕਿੰਨੀ ਸਪੀਡ ਨਾਲ ਚੱਲਦੀ ਹੈ ਹੁਣ ਤੁਸੀਂ ਐਂ ਕਰੋ ਵੀ ਮਿਕਸੀ ਚਲਾ ਦਿਓ ਵੀ ਮੱਖਣ ਨਿਕਲੇ ਉਹ ਇੰਨੀ ਸਪੀਡ ਨਾਲ ਹੈ ਮੱਖਣ ਨਿਕਲ ਸਕਦਾ ਇੰਨੀ ਸਪੀਡ ਨਾਲ ਨਹੀਂ ਸਹਿਜ ਨਾਲ ਨਿਕਲਦਾ ਸਹਿਜ ਨਾਲ ਰਿੜਕੋ ਤੱਤ ਨਿਕਲੇ ਮੱਖਣ ਨਿਕਲੇ ਕਹਿੰਦੇ ਜਿਵੇਂ ਬੀਬੀਆਂ ਮੱਖਣ ਰਿੜਕਦੀਆਂ ਇੱਦਾਂ ਆਪਣੇ ਅੰਦਰ ਰਿੜਕਿਆ ਕਰੋ ਕੁਝ ਨੁਕਤੇ ਕੁਝ ਚੀਜ਼ਾਂ ਨੂੰ ਵਿਚਾਰਿਆ ਕਰੋ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਮਸਲਾ ਬਣਦਾ ਹੈ ਸਹਿਜ ਵਿੱਚ ਪਹਿਲਾਂ ਆਓ ਸ਼ਾਂਤ ਹੋਵੋ ਪੀਸਫੁਲੀ ਟਕਾ ਨਾਲ ਫਿਰ ਉਹਨਾਂ ਮਸਲਿਆਂ ਨੂੰ ਵਿਚਾਰੋ ਹੌਲੀ 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 ਰਿੜਕਦਿਆਂ 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 ਤੱਤ ਨਿਕਲੇਗਾ ਕੋਈ ਰਿਜ਼ਲਟ ਨਿਕਲੇਗਾ ਕੋਈ ਨਿਚੋੜ ਨਿਕਲੇਗਾ ਕੀ ਹੋ ਸਕਦਾ ਸੋਚਿਆ ਕਰੋ ਵੇਖੋ ਇੱਕ ਹੁੰਦਾ ਹੈ ਮੇਰੀ ਜ਼ਿੰਦਗੀ 'ਚ ਐਂ ਹੋ ਗਿਆ ਮੇਰੀ ਜ਼ਿੰਦਗੀ 'ਚ ਐਂ ਹੋ ਗਿਆ ਮੇਰੀ ਜ਼ਿੰਦਗੀ 'ਚ ਐਂ ਹੋ ਗਿਆ ਇਹਦੇ ਤੇ ਦਿਮਾਗ ਨੂੰ ਨਾ ਖਪਾਓ ਜੋ ਪਿੱਛੇ ਬੀਤ ਗਿਆ ਉਹਦੇ ਤੇ ਐਨਰਜੀ ਵੇਸਟ ਨਾ ਕਰੋ ਮੈਂ ਕੀ ਕਿਹਾ ਜਿਹੜਾ ਪਿੱਛੇ ਲੰਘ ਗਿਆ ਉਹਦੇ ਤੇ ਆਪਣੀ ਐਨਰਜੀ ਵੇਸਟ ਨਾ ਕਰੋ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਕਿ ਇੱਕ ਕਾਪੀ ਲਓ ਤੇ ਤੁਸੀਂ ਲਿਖੋ ਨੰਬਰ 1 ਲਿਖਣਾ ਪਤਾ ਕੀ ਹੈ ਹੁਣ ਅੱਗੇ ਕੀ ਮੈਂ ਕਰ ਸਕਦਾ ਹਾਂ ਹੁਣ ਅੱਗੇ ਮੈਂ ਕੀ ਕਰ ਸਕਦਾ ਹਾਂ। ਹੁਣ ਇਹ ਸੋਚੀ ਜਾ, ਮੈਂ ਕੈਨੇਡਾ ਦਾ ਵੀਜ਼ਾ ਲਾਇਆ ਸੀ ਲੱਗਿਆ ਨਹੀਂ, ਮੈਂ ਆਸਟ੍ਰੇਲੀਆ ਦਾ ਲਾਇਆ ਲੱਗਿਆ ਨਹੀਂ, ਮੇਰੀ ਗੱਲ ਬਣੀ ਨਹੀਂ। ਹੁਣ ਲਿਖੋ 10 ਨੁਕਤੇ ਲਿਖੋ, ਮੈਂ ਕੀ ਕਰ ਸਕਦਾ ਹਾਂ। ਉਹਦੇ ਇੱਕ ਨੰਬਰ ਤੇ ਲਿਖ ਸਕਦਾ, ਮੈਂ ਆਈਲੈਟਸ ਦੁਬਾਰਾ ਕਰ ਸਕਦਾ ਹਾਂ, ਮੈਂ ਦੁਬਾਰਾ ਅਪਲਾਈ, ਦੋ ਨੰਬਰ ਦੇ ਉੱਤੇ ਮੈਂ ਦੁਬਾਰਾ ਅਪਲਾਈ ਕਰ ਸਕਦਾ ਹਾਂ, ਤੀਜੇ ਨੰਬਰ ਦੇ ਉੱਤੇ ਮੈਂ ਕੋਈ ਸਰਕਾਰੀ ਨੌਕਰੀ ਵਾਸਤੇ ਵੀ ਕਰ ਸਕਦਾ ਹਾਂ, ਚੌਥੇ ਨੰਬਰ ਦੇ ਉੱਤੇ ਮੈਂ ਕੋਈ ਆਪਣਾ ਬਿਜ਼ਨਸ ਖੋਲ ਸਕਦਾ ਹਾਂ। ਮੈਂ ਕਹਿਣਾ ਇਹ ਚਾਹੁੰਦਾ, ਤੁਸੀਂ 10 ਨੁਕਤੇ ਲਾਈਨ ਵਾਈਜ਼ ਲਿਖਣ ਲੱਗਣਾ, ਤੁਹਾਨੂੰ ਚੌਥੇ ਪੰਜਵੇਂ ਛੇਵੇਂ ਨੰਬਰ ਦੇ ਉੱਤੇ ਜਾ ਕੇ ਹੀ ਕੋਈ ਨਾ ਕੋਈ ਰਿਜ਼ਲਟ ਮਿਲ ਜਾਏਗਾ ਆਪਣੇ ਆਪ। ਪਰ ਵੇਖੋ ਨਾ, ਤੁਸੀਂ ਆਪਣੇ ਦਿਮਾਗ ਨੂੰ ਕੰਮ ਪਤਾ ਕੀ ਦਿੱਤਾ, ਤੁਸੀਂ ਆਪਣੇ ਦਿਮਾਗ ਨੂੰ ਕੰਮ ਇਹ ਦਿੱਤਾ ਹੈ, ਸਟ੍ਰੈਸ ਇਹ ਪਾਈ ਹੈ, ਤੁਹਾਡੇ ਬ੍ਰੇਨ ਦਾ ਜ਼ੋਰ ਇਸ ਗੱਲ ਲਈ ਲੱਗ ਰਿਹਾ ਵੀ ਪਿੱਛੇ ਐਂ ਹੋਇਆ, ਪਿੱਛੇ ਐਂ ਹੋਇਆ, ਪਹਿਲਾਂ ਐਂ ਹੋਇਆ, ਪਹਿਲਾਂ ਐਂ ਹੋਇਆ। ਤੁਸੀਂ ਜ਼ੋਰ ਲਾਓ ਵੀ ਹੁਣ ਕੀ ਹੋ ਸਕਦਾ, ਦਿਮਾਗ ਦੀ ਐਨਰਜੀ ਵੇਸਟ ਕਰ ਰਿਹਾ ਪਿਛਲੇ ਲੰਘੇ ਬਾਰੇ ਸੋਚ ਸੋਚ ਕੇ, ਪਿੱਛੇ ਐਂ ਹੋ ਗਿਆ, ਪਿੱਛੇ ਐਂ ਹੋ ਗਿਆ, ਪਿੱਛੇ ਐਂ ਹੋ ਗਿਆ, ਹੁਣ ਹੁਣ ਐਨਰਜੀ ਲਾ, ਹੁਣ ਮੈਂ ਕੀ ਕਰਾਂ, ਹੁਣ ਕੀ ਕਰ ਸਕਦਾ, ਇਹਦੇ ਤੇ ਜ਼ੋਰ ਲਾ। ਤੇ ਜਦੋਂ ਤੁਸੀਂ ਆਪਣੇ ਦਿਮਾਗ ਨੂੰ ਸੋਚੋਗੇ ਮੈਂ ਕੀ ਕਰ ਸਕਦਾ, ਮੈਂ ਕੀ ਕਰ ਸਕਦਾ, ਮੈਂ ਕੀ ਕਰ ਸਕਦਾ, ਕਈਆਂ ਬੰਦਿਆਂ ਨੇ ਕਿਹਾ ਨੌਕਰੀ ਨਹੀਂ ਮਿਲੀ, ਜੌਬ ਨਹੀਂ ਮਿਲੀ, ਅੱਜ ਮਿਸਤਰੀ ਦੇ ਨਾਲ ਲੱਗ ਕੇ ਕੰਮ ਸਿੱਖ ਗਿਆ 500 ਰੁਪਈਆ, ਮਿਸਤਰੀ ਜਿਹੜੇ ਆ ਤੁਹਾਡੇ ਆ ਬਿਲਡਿੰਗਾਂ ਬਣਾਉਂਦੇ 500 ਰੁਪਈਆ ਦਿਹਾੜੀ ਲੈਂਦੇ, ਬੋਲੋ ਜਦੋਂ ਆਮ ਦਿਹਾੜੀਦਾਰ ਕਿੰਨੇ ਪੈਸੇ ਲੈਂਦਾ, 400, ਤੇ ਮਿਸਤਰੀ ਕਿੰਨਾ ਲੈਂਦਾ, 500, 600, 700, ਵਧੀਆ ਮਿਸਤਰੀ 1000 ਰੁਪਈਆ ਦਿਹਾੜੀ ਲੈਂਦਾ ਜਿਹੜਾ ਜਿਹਦਾ ਕੰਮ ਬੋਲਦਾ, 30,000 ਮਹੀਨਾ, ਜੇ 4 ਛੁੱਟੀਆਂ ਵੀ ਕਰ ਲੈ 26,000 ਮਹੀਨਾ, ਪਿਓ ਪੁੱਤ ਦੋਵੇਂ ਕਰਦੇ ਨੇ, ਦੋਵਾਂ ਦੇ ਘਰ 50,000 ਆਉਂਦਾ ਸਰਕਾਰੀ ਨੌਕਰੀ ਜਿੰਨਾ, 50,000 ਛੁੱਟੀਆਂ ਕਰਕੇ ਵੀ 1000 ਰੁਪਈਆ ਦਿਹਾੜੀ, 700 ਰੁਪਈਆ ਦਿਹਾੜੀ ਆਮ ਮਿਸਤਰੀ ਲੈ ਰਿਹਾ, 700, 20,000 ਰੁਪਈਆ ਇੱਕ ਬੰਦੇ ਦੇ ਘਰ ਜਾ ਰਿਹਾ। ਬਸ ਜਿਹੜੇ ਬੰਦੇ ਨੇ ਨਵਾਂ ਕੀ ਕਰ ਸਕਦਾ, ਮੈਂ ਕੀ ਕਰ ਸਕਦਾ, ਮੈਂ ਜ਼ਿੰਦਗੀ ਵਿੱਚ ਅੱਗੇ 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 ਕੀ ਕਰ ਸਕਦਾ, ਬਸ ਜਦੋਂ ਹੀ ਤੁਸੀਂ ਸੋਚਣਾ ਕੁਛ ਨਾ ਕੁਛ, ਕੁਛ ਨਾ ਕੁਛ ਰਾਹ ਮਿਲ ਜਾਏਗਾ। ਸਾਡੀ ਪ੍ਰੋਬਲਮ ਕੀ ਹੈ, ਹੱਥ ਤੇ ਹੱਥ ਰੱਖ ਕੇ ਬਹਿ ਜਾਓ, ਪਹਿਲਾਂ ਐ ਹੋ ਗਿਆ ਮੇਰੀ ਜ਼ਿੰਦਗੀ 'ਚ, ਐਂ ਹੋ ਗਿਆ ਮੈਨੂੰ ਘਰ ਵਾਲੀ ਛੱਡ ਕੇ ਚੱਲੇਗੀ, ਮੇਰੇ ਘਰ ਵਾਲੀ ਨੇ ਕਲੇਸ਼ ਪਾ ਰੱਖਿਆ, ਮੇਰੇ ਘਰੇ ਆਹ ਪੰਗਾ ਪਿਆ, ਮੇਰੇ ਉਹ ਪਿਆ, ਮੇਰੇ ਆਹ ਪਿਆ, ਜੋ ਬੀਤ ਗਿਆ ਉਹਦੇ ਬਾਰੇ ਸੋਚਦੇ ਰਹਿੰਦੇ ਹਾਂ, ਪਾਸਟ ਬਾਰੇ ਨਾ ਸੋਚੋ, ਅੱਗੇ ਦੀ ਪਲੈਨਿੰਗ ਕਰੋ। ਸੋਚੀ ਜਾ ਬੈਠਾ ਕਿਹੜਾ ਮੁੱਲ ਲੱਗਦਾ, ਐਨਰਜੀ ਤੇ ਜਾ ਰਹੀ ਹੈ ਨਾ ਤੇਰੀ ਦਿਮਾਗ ਦੇ, ਜਿੰਨਾ ਕੁ ਤੇਰੇ 'ਚ ਜ਼ੋਰ ਹੈ ਦਿਮਾਗ ਦੇ, ਤੇਰੇ ਦਿਮਾਗ 'ਚ ਜਿੰਨੀ ਕੁ ਐਨਰਜੀ ਸੀ ਸਾਰੀ ਤੂੰ ਇਸ ਪਾਸੇ ਲਾ ਦੇਣਾ, ਨਵਾਂ ਸੋਚਣ ਵਾਲੇ ਕ੍ਰੀਏਟੀਵਿਟੀ ਖਤਮ, ਨਵਾਂ ਕ੍ਰੀਏਟ ਨਹੀਂ ਕਰ ਰਹੇ, ਨਵਾਂ ਨਹੀਂ ਬਣਾ ਰਹੇ। ਤੇ ਮੈਂ ਜਿਹੜੀ ਗੱਲ ਕਹਿ ਰਿਹਾ, ਕਬੀਰ ਜੀ ਕਹਿੰਦੇ ਨੇ ਵੀ ਇੰਨਾ ਤੱਤਾ ਨਾ ਹੋ, ਤੂੰ ਨਾ ਨਵੇਂ ਦੀ ਪਲੈਨਿੰਗ ਕਰਨੀ ਹੈ, ਟਿਕ ਕੇ ਸ਼ਾਂਤ ਹੋ ਕੇ ਟਿਕਿਆ ਕਰ ਤੇ ਸੋਚੋ, ਹੌਲੀ 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 ਉਹਦਾ ਜਦੋਂ ਰਿਜ਼ਲਟ ਕੱਢੋਗੇ ਤੇ ਸਹਿਜ ਬੁਲੋਵੋ ਜੈਸੇ ਤਤ ਨਾ ਜਾਏ, ਹਰ ਕਾ ਬੁਲੋਵਣਾ ਬੁਲੋਵੋ ਮੇਰੇ ਭਾਈ, ਬੁਲੋਵਣ ਬੁਲੋਵਣਾ ਕਹਿੰਦੇ ਰਿੜਕਣਾ, ਕਹਿੰਦੇ ਹਰੀ ਨੂੰ ਰਿੜਕੋ, ਕੁਦਰਤ ਦੇ ਨਿਯਮਾਂ ਨੂੰ ਸਮਝੋ, ਲਾਅ ਆਫ ਨੇਚਰ ਨੂੰ ਸਮਝੋ, ਨੈਚੁਰਲ ਐਕਟ ਨੂੰ ਸਮਝੋ, ਸੋਚੋ 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 ਕੀ ਹੋ ਸਕਦਾ, ਕੀ ਹੋ ਸਕਦਾ, ਕੁਦਰਤ ਦੇ ਵਿੱਚ ਕਿੰਨਾ ਕੁਝ ਪਿਆ, ਮੈਂ ਕੀ ਕਰ ਸਕਦਾ, ਮੈਂ ਕੀ ਕਰ ਸਕਦਾ, ਮੈਂ ਕੀ ਪ੍ਰਾਪਤ ਕਰ ਸਕਦਾ, ਮੈਂ ਕੀ ਪ੍ਰਾਪਤ, ਮੈਂ ਹੋਰ ਕੀ ਕਰ ਸਕਦਾ, ਮੈਂ ਹੋਰ ਕੀ ਕਰ ਸਕਦਾ, ਏਦਾਂ ਸੋਚੋ, ਹੱਥ ਤੇ ਹੱਥ ਰੱਖ ਕੇ ਨਾ ਬੈਠੋ, ਰਿੜਕੋ, ਮੈਂ ਕੀ ਕਰ ਸਕਦਾ, ਮੈਂ ਨਵਾਂ ਕੀ ਕਰ ਸਕਦਾ, ਤੁਹਾਨੂੰ ਜ਼ਰੂਰ ਕੋਈ ਨਾ ਕੋਈ ਉਹਦਾ ਰਿਜ਼ਲਟ ਮਿਲੇਗਾ, ਮਿਲੇਗਾ। ਅਗਲੀਆਂ ਪੰਕਤੀਆਂ ਨੂੰ ਸੁਣ ਲਿਓ, ਅੱਛਾ ਰਿੜਕਣਾ ਕੀ ਹੁੰਦਾ, ਮਹਾਰਾਜ ਨੂੰ ਪੁੱਛੋ, ਮਹਾਰਾਜ ਰਿੜਕੀਏ ਕਿਵੇਂ, ਫਿਰ ਐਗਜ਼ੈਂਪਲ ਸੁਣੋ,
ਤਨ ਕਰ ਮਟਕੀ ਮਨ ਮਾਹੇ ਬੇਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ।
ਕਹਿੰਦੇ ਭਾਈ ਆਪਣੇ ਮਨ ਨੂੰ ਤਨ ਨੂੰ ਮਟਕੀ ਬਣਾ ਲਾਇਆ ਤੇ ਅੰਦਰ ਵਿਚਾਰਾਂ ਨੂੰ ਰਿੜਕਣਾ ਮਨ ਮਾਹੇ ਬਲੋਈ ਅੰਦਰ ਅੰਦਰ ਇਹ ਮਨ ਦੇ ਵਿੱਚ ਚੱਲਣਾ ਰਿੜਕ ਰਿੜਕਣਾ ਡਿਸਕਸ਼ਨ ਘੁੰਮਣ ਘੇਰੀਆਂ ਇੱਥੇ ਚੱਲਣੀਆਂ ਅੰਦਰ ਕਮਾਓ ਗੱਲ ਨੂੰ ਕਮਾਓ ਜਿਹੜੇ ਨਵਾਂ ਨਕਸ਼ਾ ਬਣਾ ਰਿਹਾ ਕਮਾ ਨਿਕਲੇ ਜਿਹੜੇ ਨਕਸ਼ੇ ਬਣਾਉਂਦੇ ਨੇ ਇਹ ਬਹਿ ਜਾਂਦੇ ਨੇ ਕਿਵੇਂ ਫਿਰ ਕਿਵੇਂ ਨਿਕਲੋ ਮੈਂ ਸ਼ਬਦ ਗਾਇਆ ਹੁਣ ਜੇ ਮੈਂ ਸ਼ਬਦ ਗਾਉਣਾ ਸੈਚਰਡੇ ਸੰਡੇ ਤੇ ਮੈਂ ਕੀ ਕਰਦਾ ਫਿਰ ਬਾਜਾ ਲੈ ਕੇ ਬਹਿ ਜਾਂਦੇ ਆ ਏਦਾਂ ਬੈਠੇ ਰਹੇ ਹੱਥ ਮਾਰਦੇ ਰਹੀਦਾ ਅੱਛਾ ਐਨੂੰ ਉਹ ਕਰਕੇ ਆਪੇ ਹੀ ਉਹ ਸ਼ਬਦ ਜਿਹੜਾ ਨਿਕਲੋ ਕਰੀ ਜਾਈਦਾ ਮੱਥਾ ਮਾਰੀ ਜਾਈਦਾ ਲੱਗੇ ਰਹੀਦਾ ਜਿਹਨੂੰ ਮੱਥਾ ਮਾਰਨਾ ਕਹਿੰਦੇ ਆ ਰਿੜਕੀ ਜਾਈਦਾ ਸੋਚੀ ਜਾਈਦਾ ਸੋਚਦਿਆਂ ਆ ਜਾਂਦਾ ਆਪੇ ਰਿੜਕੋ ਤਨ ਕਰ ਮਟਕੀ ਮਨ ਮਾਹੇ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਜਾਗ ਵੀ ਲਾਉਣਾ ਪੈਂਦਾ ਬੀਬੀਆਂ ਜਾਗ ਲਾਉਂਦੀਆਂ ਲੱਸੀ ਦਾ ਦਹੀਂ ਦਾ ਨਿੰਬੂ ਦਾ ਬਾਹਰੋਂ ਜਾਗ ਲਾਉਣਾ ਪੈਂਦਾ ਕਹਿੰਦੇ ਆਪਣੇ ਅੰਦਰ ਰਿੜਕਣਾ ਹੈ ਤੇ ਮਹਾਰਾਜ ਜਾਗ ਕਾਹਦਾ ਲਾਈਏ ਕਹਿੰਦੇ ਸ਼ਬਦ ਦਾ ਗਿਆਨ ਦਾ ਬਾਹਰੋਂ ਸਮਝੋ ਜੇ ਵੇਖੋ ਇੱਧਰ ਸੁਣਿਓ ਇੱਕ ਤੇ ਰਿੜਕਣਾ ਹੈ ਜਿਵੇਂ ਤੁਸੀਂ ਦੁਆਨ ਸੁਣਦੇ ਆ ਮਸਲੇ ਤੇ ਤੁਹਾਡੀ ਜ਼ਿੰਦਗੀ ਦੇ ਆਪਣੇ ਨੇ ਪਰ ਬਾਹਰੋਂ ਸਮਝਦੇ ਹਾਂ ਜਦੋਂ ਅਸੀਂ ਵੀ ਬਾਹਰੋਂ ਵੀ ਕੁਛ ਸਿੱਖ ਲਈਏ ਸਮਝ ਲਈਏ ਇਹ ਹੈ ਜਾਗ ਲਾਉਣਾ ਤੇਰੀ ਤੇਰੀ ਬੁੱਧੀ ਵੀ ਚੱਲ ਪਵੇ ਫਿਰ ਦਹੀਂ ਦੇ ਨਾਲ ਥੋੜੇ ਜੇ ਦਹੀਂ ਨਾਲ ਮਿਲ ਕੇ ਤੇਰਾ ਸਾਰਾ ਦੁੱਧ ਹੀ ਦਹੀਂ ਬਣ ਜਾਂਦਾ ਮਾੜੇ ਜੇ ਦਹੀਂ ਨਾਲ ਮਿਲ ਕੇ ਸਾਰਾ ਦੁੱਧ ਹੀ ਦਹੀਂ ਬਣ ਜਾਂਦਾ ਸਵੇਰ ਤੱਕ ਵੇਖੋ ਤੂੰ ਤੇ ਇੱਕ ਚਮਚਾ ਦਹੀਂ ਦਾ ਪਾਇਆ ਸੀ ਸਵੇਰੇ ਸਾਰਾ ਹੀ ਦਹੀਂ ਬਣ ਜਾਂਦਾ ਉਹ ਚੱਲਦਿਆਂ ਵੱਲ ਵੇਖ ਕੇ ਦਿਮਾਗ ਆਪੇ ਚੱਲਣ ਲੱਗ ਪੈਂਦਾ ਬਾਹਰੋਂ ਸਿੱਖੀ ਦਾ ਹੈ ਬਾਹਰੋਂ ਜਾਗ ਲਾਈ ਦਾ ਫਿਰ ਮਹਾਰਾਜ ਇਹ ਦੱਸੋ ਵੀ ਰਿੜਕਣਾ ਕਹਿੰਦੇ ਕਿਨੂੰ ਨੇ ਇਹ ਤੇ ਕਹੀ ਜਾਂਦੇ ਨੇ ਵਾਹਿਗੁਰੂ 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 ਕਰਨਾ ਰਿੜਕਣਾ ਹੌਲੀ ਹੌਲੀ ਰਿੜਕੋ ਪੜਾ ਰਿੜਕਣਾ ਕੀ ਹੁੰਦਾ ਲਾ ਅਗਲੀ ਪੰਕਤੀ ਹੈ
ਹਰ ਕਾ ਬਿਲੋਵਨਾ ਮਨ ਕਾ ਵਿਚਾਰਾ ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ
ਕਹਿੰਦੇ ਹਰੀ ਦਾ ਬਿਲੋਵਨਾ ਮਨ ਦਾ ਵਿਚਾਰਨਾ ਸੋਚਣਾ ਡਿਸਕਸ਼ਨ ਕਰਨਾ ਇਹ ਨਹੀਂ ਵੀ ਹਰੀ ਦਾ ਬਲੋਵਣਾ ਕੀ ਹੈ ਜੀ ਹਰੀ ਦੇ ਬਲੋਵਣੇ ਦਾ ਅਰਥ ਤੇ ਕਰੋ ਵੀ ਹਰੀ ਨੂੰ ਕਿਵੇਂ ਰਿੜਕੀਏ ਕਹਿੰਦੇ ਹਰੀ ਨੂੰ ਬਲੋਵਣਾ ਮਤਲਬ ਸੋਚਣਾ ਮਨ ਕਾ ਵਿਚਾਰਾ ਹਰ ਕਾ ਬਲੋਵਣਾ ਮਨ ਕਾ ਵਿਚਾਰਾ ਗੁਰਪ੍ਰਸਾਦ ਪਾਵੇ ਅੰਮ੍ਰਿਤ ਧਾਰਾ ਕਹਿੰਦੇ ਗਿਆਨ ਦੀ ਕਿਰਪਾ ਨਾਲ ਫਿਰ ਜਿਵੇਂ ਅੰਮ੍ਰਿਤ ਧਾਰਾ ਗਿਆਨ ਦੀ ਧਾਰਾ ਵਗਦੀ ਹੈ ਨਾ ਐ ਪ੍ਰਾਪਤੀ ਹੋਣੀ ਨਜ਼ਾਰਾ ਆ ਜਾਣਾ ਸਵਾਦ ਆ ਜਾਣਾ ਅਗਲੀਆਂ ਪੰਕਤੀਆਂ
ਕਹੋ ਕਬੀਰ ਨਦਰ ਕਰੇ ਜੇ ਮੀਰਾ ਰਾਮ ਨਾਮ ਲਗੇ ਉਤਰੇ ਤੀਰਾ
ਕਹਿੰਦੇ ਜੇ ਨਦਰ ਕਰੇ ਮੀਰਾ ਕਹਿੰਦੇ ਪਾਤਸ਼ਾਹ ਨਦਰ ਫਿਰ ਕਰ ਦੇਵੇ ਨਾ ਜੇ ਰਾਮ ਨਾਮ ਲਗ ਉਤਰੇ ਤੀਰਾ ਕਹਿੰਦੇ ਬੰਦਾ ਕੰਢੇ ਲੱਗ ਜਾਂਦਾ ਹਰ ਜ਼ਿੰਦਗੀ ਦੀ ਮੁਸ਼ਕਲ ਨੂੰ ਹੱਲ ਕਰ ਲੈਂਦਾ ਹੈ ਜੇ ਉਹਦੀ ਨਦਰ ਦਾ ਪਾਤਰ ਬਣ ਜਾਏ ਜੇ ਰਿੜਕੇ ਜੇ ਮਿਹਨਤ ਕਰੇ ਤੇ ਪ੍ਰਾਪਤੀ ਹੋ ਜਾਂਦੀ ਹੈ ਉਹਦੀ ਬਖਸ਼ਿਸ਼ ਦੇ ਪਾਤਰ ਬਣ ਜਾਈਦਾ ਤਾਂ ਕਰਕੇ ਜੋ ਮਰਜ਼ੀ ਪ੍ਰਾਪਤ ਕਰ ਸਕਦੇ ਹਾਂ ਜੇ ਪ੍ਰਾਪਤ ਕਰਨਾ ਚਾਹੀਏ ਤੇ ਜੇ ਹੁਣ ਕਰਨਾ ਹੀ ਨਾ ਚਾਹੀਏ ਰਿੜਕੇ ਹੀ ਨਾ ਬੰਦਾ ਸਵਾਹ ਰਿੜਕਣਾ ਇੱਥੇ ਦਿਮਾਗ 'ਚ ਤੇ ਹੋਰ ਹੀ ਕੁਛ ਚੱਲੀ ਜਾਂਦਾ ਕਈ ਬੰਦਿਆਂ ਨੂੰ ਮਿਲੀਦਾ ਇੱਥੇ ਮੇਰਾ ਵੀਰ ਬਾਹਰੋਂ ਆਇਆ ਉਹ ਕਈ ਵਾਰੀ ਰਾਹ 'ਚ ਧੱਕੇ ਧੁੱਕੇ ਖਾ ਕੇ ਪਹੁੰਚਿਆ ਹੈ ਨਹੀਂ ਫਿਰ ਵਾਪਸ ਆ ਗਿਆ ਮੈਨੂੰ ਪਰਸੋਂ ਚੌਥੇ ਮਿਲਿਆ ਬੜੇ ਪੰਗਾ ਪੈ ਗਿਆ 5-6 ਲੱਖ ਰੁਪਈਆ ਵੀ ਲੱਗ ਗਿਆ ਕਿਸੇ ਕੰਨੇ ਵੀ ਨਹੀਂ ਲੱਗੇ ਗੇੜੇ ਗੂੜੇ ਦੇ ਗਏ ਮੁੜ ਆਇਆ ਫਿਰ ਹੁਣ ਮੈਂ ਕਿਹਾ ਕਹਿੰਦਾ ਫਿਰ ਕੋਈ ਨਾ ਕੋਈ ਕੋਸ਼ਿਸ਼ ਕਰਾਂਗਾ ਪਰ ਮੈਂ ਕਹਿਣਾ ਇਹ ਚਾਹ ਰਿਹਾ ਸੀ ਉਹਨੂੰ ਮੈਂ ਕਿਹਾ ਵੀਰਾ ਜਿੰਨੇ ਧੱਕੇ ਖਾਂ ਆ ਤੈਨੂੰ ਅਮਰੀਕਾ ਤੇ ਨਹੀਂ ਮਿਲਿਆ ਪਰ ਐਕਸਪੀਰੀਅੰਸ ਤੇ ਮਿਲਿਆ ਕਹਿੰਦਾ ਬਹੁਤ ਜ਼ਿਆਦਾ 5 ਮਹੀਨੇ ਖਾਣਾ ਆਪ ਬਣਾਉਣ ਲੱਗ ਗਿਆ ਮਾਂ ਤੋਂ ਦੂਰ ਕਿਵੇਂ ਰਹੀਦਾ ਪਤਾ ਲੱਗ ਗਿਆ ਘਰ ਤੋਂ ਬਾਹਰ ਕੀ ਕੁਝ ਹੈ ਪਤਾ ਲੱਗ ਗਿਆ ਦੁਨੀਆ ਕਿੱਦਾਂ ਦੀ ਹੈ ਪਤਾ ਲੱਗ ਗਿਆ ਏਜੰਟ ਤੇ ਕਰੰਟ ਦਾ ਮਾਰਿਆ ਬੰਦਾ ਮਸਾਂ ਬਚਦਾ ਸਭ ਪਤਾ ਲੱਗ ਗਿਆ ਲੋਕੀ ਮੂੰਹ ਦੇ ਮਿੱਠੇ ਆ ਉੱਤੋਂ ਮੈਂ ਕਿਹਾ ਜਿੰਨਾ ਚਿਰ ਜਾਂਦਾ ਨਾ ਇਹ ਐਕਸਪੀਰੀਅੰਸ ਹੁੰਦਾ ਜੇ ਅਮਰੀਕਾ ਨਹੀਂ ਮਿਲਿਆ ਤਜਰਬੇ ਤੇ ਮਿਲੇ ਤੇ ਜ਼ਿੰਦਗੀ ਦੇ ਤਜਰਬੇ ਬੜੇ ਕੰਮ ਆਉਂਦੇ ਆ। ਮੈਂ ਅੱਗੇ ਵੀ ਦੱਸਿਆ ਸੀ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਗੋਰੇ ਨੇ ਨਾ ਉਹ ਬ੍ਰੈਂਡਾਂ ਤੇ ਪੈਸਾ ਨਹੀਂ ਖਰਚਦੇ, ਘੱਟ ਖਰਚਦੇ ਨੇ। ਵੀ ਮੈਂ ਵਧੀਆ ਸ਼ਰਟ ਪਾਵਾਂ, ਮੈਂ ਵਧੀਆ ਪੈਂਟ ਪਾਵਾਂ, ਏਅਰਪੋਰਟਾਂ ਤੇ ਕੈਪਰੀਆਂ ਪਾਈਆਂ ਹੁੰਦੀਆਂ, ਕੱਲੀਆਂ ਬਣੈਣਾ ਹੀ ਬੰਦਿਆਂ ਨੇ ਪਾਈਆਂ ਹੁੰਦੀਆਂ, ਸਲੀਪਰ ਜੇ ਪਾ ਕੇ ਤੇ ਜਹਾਜ਼ਾਂ 'ਚ ਚੜੇ ਫਿਰਦੇ ਆ। ਪੈਸਾ ਸਾਡੇ ਵਾਲੇ ਜ਼ਿਆਦਾ ਖਰਚਦੇ ਬ੍ਰੈਂਡਾਂ ਤੇ, ਉਹ ਬ੍ਰੈਂਡਾਂ ਤੇ ਖਰਚਦੇ ਨਹੀਂ। ਉਹਨਾਂ ਨੂੰ ਪੁੱਛੋ ਕਿਉਂ ਨਹੀਂ ਖਰਚਦੇ, ਉਹ ਕਹਿਣਗੇ ਐਕਸਪੀਰੀਅੰਸ ਤੇ ਪੈਸਾ ਖਰਚਾਂਗੇ, ਨਵੇਂ ਥਾਂ ਤੇ ਜਾਵਾਂਗੇ, ਨਵੇਂ ਬੰਦਿਆਂ ਨੂੰ ਮਿਲਾਂਗੇ, ਨਵੀਂ ਨੌਲੇਜ ਮਿਲੇਗੀ, ਘੁੰਮਣ ਜਾਵਾਂਗੇ। ਲੱਖ ਰੁਪਈਏ ਦੀ ਚੀਜ਼ ਲੈਣ ਨਾਲੋਂ ਲੱਖ ਰੁਪਈਆ ਸਾਂਭ ਕੇ ਰੱਖਾਂਗੇ, ਘੁੰਮ ਕੇ ਆਵਾਂਗੇ, ਨਵੇਂ ਥਾਂ ਤੇ ਜਾ ਕੇ ਆਵਾਂਗੇ, ਨਵਾਂ ਤਜਰਬਾ ਹੋਊ, ਨਵੇਂ ਬੰਦਿਆਂ 'ਚ ਜਾਵਾਂਗੇ, ਨਵੇਂ ਤਰ੍ਹਾਂ ਦੇ ਲੋਕਾਂ ਨਾਲ ਮਿਲਾਂਗੇ, ਨਵੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲਣਗੀਆਂ। ਅਸੀਂ ਨਵਾਂ ਨਵਾਂ ਸਿੱਖਣਾ ਹੈ, ਸਾਡੇ ਫ੍ਰੀ ਵਿੱਚ ਵੀ ਸਿਖਾਓ ਤਾਂ ਨਹੀਂ ਸਿੱਖਦੇ। ਅਗਲਾ ਕਹਿੰਦਾ ਲੱਖ ਰੁਪਈਆ ਲਾ ਕੇ ਸਿੱਖ ਕੇ ਆਵਾਂਗੇ, ਕਹਿੰਦੇ ਤੂੰ ਘਰੇ ਸਿਖਾ, ਅਸੀਂ ਤਾਂ ਨਹੀਂ ਸਿੱਖਦੇ। ਕੋਈ ਨਹੀਂ ਸਿੱਖ ਕੇ ਰਾਜੀ ਸਾਡੇ ਵਾਲੇ। ਮੈਂ ਆਪਣੇ ਵਾਲੇ ਨੂੰ ਵੇਖਿਆ ਗੱਡੀ 'ਚ ਬੈਠੇ ਜਾ ਰਹੇ ਸੀ ਨਿਊਯਾਰਕ ਦੇ ਏਰੀਏ 'ਚ, ਤੇ ਮੈਨੂੰ ਕਹਿਣ ਆ ਗੋਰੇ ਪਾਗਲ ਹੀ ਨੇ। ਮੈਂ ਕਿਹਾ ਕਿਵੇਂ? ਕਹਿੰਦੇ ਐਵੇਂ ਸਮੁੰਦਰਾਂ ਤੇ ਧੱਕੇ ਖਾਂਦੇ ਫਿਰਦੇ। ਸਾਡੇ ਵਾਲੇ ਕਹਿੰਦੇ ਧੱਕੇ ਖਾਂਦੇ ਫਿਰਦੇ, ਐਵੇਂ ਹੀ ਇੱਧਰੋਂ ਨੂੰ ਤੁਰ ਜਾਂਦੇ ਨੇ, ਕਦੇ ਇੱਧਰ ਨੂੰ ਤੁਰ ਜਾਂਦੇ ਨੇ। ਅਗਲਿਆਂ ਨੂੰ ਇੱਕ ਇੱਕ ਚੀਜ਼ ਦੀ ਨੌਲੇਜ, ਐਕਸਪੀਰੀਅੰਸ। ਸਾਡੇ ਵਾਲਿਆਂ ਨੂੰ ਪੁੱਛ ਲਓ ਚਾਹ, ਰੋਟੀ, ਖੀਰ, ਬਸ ਖਿਚੜੀ, ਇਹਨਾਂ ਨੂੰ ਆਹੀ ਨੌਲੇਜ ਆ ਨੇ, ਹੋਰ ਕੀ ਹੈ? ਕੰਮ 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 ਤੇ ਗੱਲ ਤੋਰ ਕੇ ਬਹਿ ਜਾਓ। ਕੰਮ ਕੰਮ ਬਥੇਰਾ ਬਥੇਰਾ ਬਣਾਈ ਫਿਰਦਾ, ਕੰਮ ਦਾ ਬਹੁਤ ਪਤਾ, ਗੱਲ ਕੋਈ ਕਰਕੇ ਬਹਿ ਜਾਓ ਕੱਖ ਨਹੀਂ ਪਤਾ। ਇਹਦੇ ਸ਼ੁਕਰ ਕਰੋ ਇੰਟਰਨੈਟ ਆ ਗਿਆ, ਇਹਦੇ ਤੇ ਧੱਕੀ ਨਾਲ ਹੀ ਨੌਲੇਜ ਆਈ ਜਾਂਦੀ, ਮਾੜਾ ਮੋਟਾ ਪਤਾ ਲੱਗੀ ਜਾਂਦਾ, ਨਹੀਂ ਤੇ ਅਸੀਂ ਤੇ ਜਮਾਂ ਹੀ ਚੁੱਡੂ ਸੀ, ਜਮਾਂ ਹੀ ਚੁੱਡੂ। ਕੀ ਕੋਈ ਬੰਦਾ ਗੱਲ ਕਰ ਲੈ ਚੱਜ ਦੀ, ਕੱਖ ਨਹੀਂ ਆਉਂਦਾ, ਕੱਖ ਨਹੀਂ ਸੀ ਪਤਾ। ਹੁਣ ਤੇ ਐਂ ਕਹਿ ਲਓ ਵੀ ਨੈੱਟ ਚੱਲੀ ਜਾਂਦਾ, ਫੇਸਬੁੱਕ, ਧੱਕੇ ਨਾਲ ਹੀ ਸਾਡੇ ਘਰੇ ਗਿਆਨ ਆਈ ਜਾਂਦਾ ਕਿ ਕੋਈ 5 ਮਿੰਟ ਦੀ ਆਹ ਗੱਲ ਸੁਣ ਲਈ, 5 ਮਿੰਟ ਦੀ। ਲੀਡਰ ਬੜੇ ਪਰੇਸ਼ਾਨ ਨੇ, ਪਰਸੋਂ ਜੋ ਉੱਥੇ ਇੱਕ ਲੀਡਰ ਦਾ ਮੈਨੂੰ PA ਮਿਲਣ ਆਇਆ ਤੇ ਮੇਰੇ ਕੋਲੇ ਬੈਠਾ, ਮੈਂ ਕਿਹਾ ਕਿਵੇਂ ਹੈ? ਕਹਿੰਦਾ ਬਹੁਤ ਬੁਰਾ ਹਾਲ ਹੈ। ਮੈਂ ਕਿਹਾ ਕਿਉਂ? ਕਹਿੰਦਾ ਜਣਾ ਖਾਣੇ ਲੀਡਰ ਬਣਿਆ ਫਿਰਦਾ। ਮੈਂ ਕਿਵੇਂ? ਕਹਿੰਦਾ ਜਿਹਦਾ ਜੀ ਕਰਦਾ ਬੋਲਣ ਲੱਗ ਜਾਂਦਾ, ਕਹਿੰਦਾ ਜਿੱਥੇ ਜਾਂਦੇ ਆ ਅੱਗੋਂ ਭਾਸ਼ਣ ਦੇਣ ਲੱਗ ਜਾਂਦੇ ਨੇ, ਫੇਸਬੁੱਕ ਤੇ ਲਾਈਵ ਹੋ ਜਾਂਦੇ ਨੇ, ਕਹਿੰਦੇ ਬਿਪਤਾ ਹੀ ਛਿੜੀ ਪਈ, ਕਹਿੰਦੇ ਸਾਰੇ ਹੀ ਭਾਸ਼ਣ ਦੇਈ ਜਾਂਦੇ, ਸਾਰੇ ਹੀ ਲੀਡਰ ਬਣੇ ਫਿਰਦੇ। ਚਲੋ ਇਹ ਜਿੰਨੀ ਕੁ ਨੌਲੇਜ ਆ ਇੰਟਰਨੈਟ ਕਰਕੇ ਮਾੜੀ ਮੋਟੀ ਧੱਕੇ ਨਾਲ ਸਾਨੂੰ ਮਿਲੀ ਜਾਂਦੀ, ਅਸੀਂ ਰਿੜਕਣ ਵਾਲੇ ਨਸਲ ਕਿੱਥੇ ਆ? ਅਸੀਂ ਕਿੱਥੇ ਰਿੜਕਦੇ ਹਾਂ? ਸੋਚਣਾ, ਵਿਚਾਰਨਾ, ਅਸੀਂ ਤਾਂ ਕੋਠੀ ਕਾਠੀ ਪਾ ਕੇ ਬਾਅਦ ਚ ਪਤਾ ਲੱਗਦਾ ਵੀ ਆਹ ਤੇ ਹੋਰ ਹੀ ਕੁਛ ਬਣ ਗਿਆ, ਆਹ ਕੀ ਕਰ ਲਿਆ ਅਸੀਂ, ਤੇ ਹੁਣ ਚੱਲ ਹੁਣ ਜਿਹੋ ਜਿਹੀ ਹੈਗੀ ਹੈਗੀ ਜਾਂਦੀ, ਬਸ ਗੇੜਾ ਹੀ ਨਹੀਂ ਮਾਰਿਆ, ਪਤਾ ਹੀ ਨਹੀਂ ਕੀਤਾ, ਨਕਸ਼ਾ ਹੀ ਨਹੀਂ ਬਣਾਇਆ, ਪਹਿਲਾਂ ਸੋਚਿਆ ਹੀ ਨਹੀਂ। ਪਿਆਸਾ ਮਰ ਰਿਹਾ, ਟਾਈਮ ਤੇ ਖੂਹ ਪੱਟਣ ਜਾਂਦੇ ਹਾਂ, ਬਣੇ ਤੋਂ ਬਾਅਦ ਪਤਾ ਲੱਗਦਾ। ਸੋਚਣ ਵਾਲਾ ਤੇ ਸਾਡਾ ਖਾਨਾ ਹੀ ਮੰਨਦਾ। ਜੇ ਵੀਰੋ ਸੋਚਦੇ ਹੁੰਦੇ ਪੰਜਾਬ ਦੇ ਵਿੱਚ ਇੰਨੇ ਕਿਤੇ ਡੇਰੇ ਬਣ ਜਾਂਦੇ, ਜੇ ਸੋਚਣ ਵਾਲੇ ਹੁੰਦੇ ਸਾਨੂੰ ਆਹੀ ਪਾਰਟੀਆਂ ਲੁੱਟੀ ਜਾਂਦੀਆਂ ਸਾਰੀ ਜ਼ਿੰਦਗੀ। ਭੰਡਾ ਭੰਡਾਰੀ ਆ, ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ, ਬੋਲੋ ਇੱਕ ਮੁੱਠੀ ਚੁੱਕ ਲੈ, ਬਸ ਇੱਕ ਮੁੱਠੀ ਚੁੱਕ ਕੇ ਦੂਜੀ ਆ ਜਾਂਦੀ ਹੈ ਭਾਰ ਤੇ ਸਾਡੇ ਤੇ। ਬਿਜਲੀ ਦੇ ਬਿੱਲ ਮਾਫ਼ ਹੋ ਜਾਣਗੇ, ਮੌਜਾਂ ਲੱਗ ਜਾਣਗੀਆਂ, ਕਿਉਂ? ਬਿੱਲ ਵੀ ਉਹ ਸਰਕਾਰ ਦੇ ਆਪਣੇ ਕੋਲੋਂ ਭਰਨੇ ਨੇ, ਮੰਤਰੀਆਂ ਦੇ ਆਪਣਾ ਪੈਸਾ ਦੇਣਾ ਹੈ। ਬੋਲੋ ਚੱਜ ਤਰ੍ਹਾਂ ਦੱਸੋ, ਆਪਣਾ ਪੈਸਾ ਦੇਣਗੇ, ਆਪਣੇ ਘਰੋਂ ਦੇਣਗੇ, ਇੱਧਰੋਂ ਕਢਾ ਲੈਣਗੇ, ਇੱਧਰ ਦੇ ਦੇਣਗੇ, ਤੈਨੂੰ ਪੈਸਾ ਦੇ ਦੇਣਗੇ, ਤੇਰੀ ਮੋਟਰਸਾਈਕਲ ਖਰੀਦਣਾ ਉੱਤੇ ਟੈਕਸ ਵਧਾ ਦੇਣਗੇ, ਗੱਡੀ ਖਰੀਦੇਗਾ ਉਹਦੇ ਤੇ ਟੈਕਸ ਵਧਾ ਦੇਣਗੇ, ਰਜਿਸਟਰੀ ਕਰਾਉਣ ਜਾਏਗਾ ਉਹਦੇ ਤੇ ਟੈਕਸ ਵਧਾ ਦੇਣਗੇ। ਹੁਣ ਰਜਿਸਟਰੀ ਖਰਚਾ 10,000 ਹੁੰਦਾ, 20,000 ਲੈ ਲੈਣਗੇ। ਤੂੰ ਬੜਾ ਖੁਸ਼ ਰਹਿ, 1,000 ਰੁਪਈਆ ਬਿੱਲ ਨਹੀਂ ਆਇਆ, 1,000 ਰੁਪਈਆ ਬਿੱਲ ਨਹੀਂ ਆਇਆ, ਮਾਰੀ ਜਾ ਤਾੜੀਆਂ। ਤੇ ਜਿੱਦੇ ਜਾਏਗਾ ਘਰ ਦਾ, ਉਹ ਜਦੋਂ ਜਾਏਗਾ ਉੱਥੇ ਰਜਿਸਟਰੀ ਕਰਾਉਣ, ਮੈਂ ਨਵਾਂ ਘਰ ਲਿਆ ਉਹਨਾਂ ਨੇ, ਉੱਥੋਂ ਤੈਨੂੰ ਇਕੱਠੇ ਹੀ 30,000 ਰੁਪਈਆ ਰਜਿਸਟਰੀ ਖਰਚਾ ਠੋਕਤਾ, 30 ਦੇ ਕੇ ਆ ਰਿਹਾ ਤੇ ਬਿੱਲ ਨਹੀਂ ਆਇਆ, ਬਿੱਲ ਨਹੀਂ ਆਇਆ, ਆਹ ਕੀ ਹੋ ਗਿਆ? ਤੇਰਾ ਹੀ ਸੀ, ਇੱਧਰੋਂ ਨਹੀਂ ਤੇ ਇੱਧਰੋਂ। ਉਹ ਕੰਨ ਫੜਨਗੇ, ਸੱਜਾ ਨਾ ਫੜਨਗੇ, ਖੱਬਾ ਫੜ ਲੈਣਗੇ, ਫੜਨਗੇ ਤੇਰਾ ਕੰਨ, ਤੇਰਾ ਕੰਨ ਹੀ ਫੜਨਗੇ, ਹੋਰ ਉਹਨਾਂ ਨੇ ਕਿੱਥੋਂ? ਉਹਨਾਂ ਨੇ ਆਪਣੇ ਘਰੋਂ ਦਿੱਤਾ ਅੱਜ ਤੱਕ ਕਿਸੇ ਨੇ, ਆਪਣੇ ਕੋਲੋਂ ਕਿੱਥੋਂ ਦੇ ਦੇਣਗੇ? ਤੁਹਾਡਾ ਹੀ ਪੈਸਾ, ਤੁਹਾਡਾ ਹੀ ਟੈਕਸ ਹੈ, ਤੁਹਾਡਾ ਹੀ। ਘੁੰਮ ਘੁਮਾ ਕੇ ਗੇਮਾਂ ਘੁੰਮੀ ਜਾਂਦੀਆਂ ਗੇਮਾਂ ਤੇ ਪਤਾ ਉਹਨਾਂ ਨੂੰ ਸਾਡੀ ਔਕਾਤ ਦਾ ਪਤਾ ਗੱਲ ਦੱਸੋ ਇੱਕ ਤੁਹਾਨੂੰ ਪਤਾ ਹੈ ਤੁਹਾਡਾ ਇੱਕ ਦੋਸਤ ਹੈ ਸਾਡਾ ਇੱਕ ਮੁੰਡਾ ਹੈ ਬੜਾ ਚਲੋ ਪੈਸੇ ਵਾਲਾ ਪਿਆਰ ਵਾਲਾ ਵੀ ਹੈ ਉਹਦਾ ਜਨਮ ਦਿਨ ਤੇ ਮੈਂ ਆਖਿਆ ਵੀ ਇਹਨੂੰ ਆਪਾਂ ਕੋਈ ਗਿਫਟ ਦਈਏ ਗਿਫਟ ਕੀ ਦਈਏ ਮੈਂ ਕਿਹਾ ਕੋਈ ਸ਼ਰਟ ਖਰੀਦ ਦਿੰਦੇ ਤੇ ਮੈਨੂੰ ਮੇਰੇ ਨਾਲ ਵਾਲੇ ਆਖਣ ਬਈ 50,000 ਦੀ ਸ਼ਰਟ ਤੇ ਇਹ ਪਹਿਲਾਂ ਹੀ ਪਾਉਂਦਾ ਅੱਛਾ ਮੈਂ ਕਿਹਾ 50,000 ਵਾਲੀ ਪਾਉਂਦਾ ਕਹਿੰਦੇ ਹਾਂ ਮੈਂ ਕਿਹਾ ਜੁੱਤਾ ਲੈ ਦਿਓ ਕਹਿੰਦੇ ਜੁੱਤਾ ਤੇ ਇਹਦਾ 1,00,000 ਰੁਪਈਏ ਦਾ ਓ ਹੋ ਹੋ ਮੈਂ ਕਿਹਾ ਘੜੀ ਲੈ ਦਿਓ ਕਹਿੰਦੇ 10,00,000 ਦੀ ਹੈ ਮੈਂ ਕਿਹਾ ਫਿਰ ਫੋਲੀ ਦੇ ਦਿਓ ਰਹਿਣ ਹੀ ਦਿਓ ਕੁਛ ਵੀ ਨਾ ਦਿਓ ਫੁੱਲੀ ਬੜਾ ਨਾਲ ਮੈਨੂੰ ਕਿਹਾ ਮੈਂ ਕਿਹਾ ਕਰਦੇ ਨੇ ਚੰਨਾ ਬਹੁਤ ਵੱਡੀ ਭੁੱਲ ਦੇ ਪਿਆਰ ਦੀ ਨਿਸ਼ਾਨੀ ਦਾ ਜੋ ਪੁੱਛਦੇ ਨੇ ਬੋਲੋ ਇਹੀ ਦੇ ਦਿਓ ਫੁੱਲ ਪਿਆਰ ਦੀ ਨਿਸ਼ਾਨੀ ਦਾ ਮੁੱਲ ਕੀ ਪੁੱਛਣਾ ਪਿਆਰ ਦੇ ਵਿੱਚ ਦੇ ਦਿੱਤਾ ਤੇ ਬਸ ਠੀਕ ਹੈ ਹੁਣ ਇੱਥੇ ਗੱਲ ਸੁਣੋ ਬੰਦੇ ਦਾ ਆਪਣਾ ਸਟੈਂਡਰਡ ਜੇ 50,000 ਦੀ ਸ਼ਰਟ ਪਾਉਣ ਵਾਲਾ ਹੈ ਤੇ ਤੁਸੀਂ ਉਹਨੂੰ 500 ਦੀ ਸ਼ਰਟ ਦੇਣ ਲੱਗਿਆ ਸ਼ਰਮ ਮੰਨੋਗੇ ਬੰਦੇ ਦਾ ਸਟੈਂਡਰਡ ਵੇਖੋ ਕੀ ਸਮਝਦੇ ਹੋ ਸਾਡੇ ਨਾ ਇੱਥੇ ਇੱਕ ਮਹਾਂਪੁਰਖ ਨੇ ਆਉਣਾ ਸੀ ਮੈਂ 20 ਸਾਲ ਪਹਿਲਾਂ ਦੀ ਗੱਲ ਕਰ 2000 ਵਿੱਚ ਸਨ 2000 ਇੱਥੇ ਰੱਖਿਆ ਸਮਾਗਮ ਤੇ ਉਹ ਮੈਂ ਆਖਿਆ ਬਾਬਾ ਜੀ ਤੁਸੀਂ ਆਇਓ ਉਹ ਕਹਿੰਦੇ ਆਵਾਂਗੇ ਤੇ ਜਦੋਂ ਉਹਨਾਂ ਨੇ ਆਉਣਾ ਸੀ ਤੇ ਉਹ ਮੈਨੂੰ ਮੈਂ ਤੇ ਕਿਹਾ ਮੈਂ ਕਿਹਾ ਪ੍ਰੋਗਰਾਮ ਸਵੇਰੇ ਹੋਣਾ ਹੈ ਤੁਸੀਂ ਫਿਰ ਇੱਕ ਦਿਨ ਦੀ ਹਾਜ਼ਰੀ ਭਰਿਓ ਮੈਂ ਕਿਹਾ ਆਉਣਗੇ ਰੋਟੀ ਪਾਣੀ ਖਾਣਗੇ ਤੇ ਚਲੇ ਜਾਣਗੇ ਮੈਨੂੰ ਕਹਿੰਦੇ ਮੈਂ ਵਿਹਲਾ ਹੀ ਹਾਂ ਮੈਂ 2 ਦਿਨ ਉੱਥੇ ਹੀ ਰਹਾਂਗਾ ਮੈਂ ਕਿਹਾ ਜੀ 7 ਵਜੇ ਮੈਨੂੰ ਉਦਣ ਬਿਪਤਾ ਛਿੜ ਗਈ ਮੈਂ ਕਿਹਾ ਇੱਥੇ ਤੇ ਇਹਨਾਂ ਦੇ ਸਿੰਘ ਵੀ ਏਸੀਆਂ 'ਚ ਰਹਿੰਦੇ ਆ ਤੇ ਮੇਰੇ ਸਥਾਨ ਤੇ ਇਹਨਾਂ ਨੇ ਆਉਣਾ ਹੈ ਸਾਡੇ ਤੇ ਏਸੀ ਨਹੀਂ ਲੱਗਾ ਤੇ ਮੈਂ ਉਹਨਾਂ ਨੂੰ ਆਪਣੇ ਕਮਰੇ 'ਚ ਠਹਿਰਾਇਆ ਪਰ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਰਾਤੋ ਰਾਤ ਲਿਜਾ ਕੇ ਉਦੋਂ ਏਸੀ ਸਾਡੇ ਲੱਗਾ ਨਹੀਂ ਸੀ ਪਰ ਅਸੀਂ ਔਖੇ ਹੋ ਕੇ ਏਸੀ ਲਵਾਇਆ ਵੀ ਇਹ ਬੰਦੇ ਦਾ ਸਟੈਂਡਰਡ ਬਹੁਤ ਉੱਚਾ ਹੈ ਤੇ ਏਸੀ ਜੇ ਬਿਨਾਂ ਰਹਿੰਦਾ ਨਹੀਂ ਸਮਝਦੇ ਅਗਲਾ 4 ਸਬਜ਼ੀਆਂ ਰੋਜ਼ ਖਾਂਦਾ ਹੈ ਅਸੀਂ ਇੱਕ ਕਿਵੇਂ ਅਸੀਂ 5 ਖਵਾਵਾਂਗੇ ਵੀ ਯਾਰ ਅਗਲੇ ਤਾਂ ਅਗਲਾ ਕੀ ਕਹੂ ਸਾਨੂੰ ਸਮਝਦੇ ਹੋ ਗੱਲ ਹੁਣ ਜਿੱਦਾਂ ਦਾ ਬੰਦੇ ਦਾ ਸਟੈਂਡਰਡ ਹੋਵੇ ਤੁਹਾਨੂੰ ਉਦਾਂ ਦਾ ਕਰਨਾ ਪੈਂਦਾ ਹੈ ਸਮਝ ਗਏ ਉਦਾਂ ਦਾ ਗਿਫਟ ਦੇਣਾ ਪਊ ਤਾਂ ਅਗਲਾ ਖੁਸ਼ ਹੋਊ ਨਾ ਵੀ ਮੈਂ 50,000 ਦੀ ਸ਼ਰਟ ਪਾਉਣਾ ਇਹਨੇ 1,00,000 ਦੀ ਦਿੱਤੀ ਹੈ ਤਾਂ ਖੁਸ਼ ਹੋਊ ਅਗਲੇ ਦਾ ਸਟੈਂਡਰਡ 50,000 ਦੀ ਪਾਉਣ ਦਾ ਜੁੱਤੇ 1,00,000 ਰੁਪਏ ਦੇ ਪਾਉਂਦਾ ਉਹਦਾ ਸਟੈਂਡਰਡ 1,00,000 ਰੁਪਏ ਦਾ ਸਮਝਦੇ ਆ ਹੁਣ ਨੋਟ ਕਰਿਓ ਸਾਡਾ ਜਿਹੜਾ ਸਟੈਂਡਰਡ ਹੈ ਸਟੈਂਡਰਡ ਮਤਲਬ ਔਕਾਤ ਸਟੈਂਡਰਡ ਦਾ ਅਰਥ ਹੈ ਔਕਾਤ ਗਿਫਟ ਮਿਲਦਾ ਹੈ ਔਕਾਤ ਦੇ ਹਿਸਾਬ ਨਾਲ ਠੀਕ ਹੈ ਇਹ ਲੀਡਰਾਂ ਨੂੰ ਪਤਾ ਇਹਨਾਂ ਨੂੰ ਗਿਫਟ ਕਿਹੜਾ ਦੇਣਾ ਇਹਨਾਂ ਦੀ ਔਕਾਤ ਬੋਤਲਾਂ ਵਾਲੀ ਹੋਈ ਹੈ ਇਹਨਾਂ ਦੀ ਔਕਾਤ ਗੱਪਾਂ ਸੁਣਨ ਵਾਲੀ ਹੈ ਝੂਠ ਸੁਣਨ ਵਾਲੀ ਹੈ ਸੁਪਨੇ ਵਿਖਾਉਣ ਵਾਲੀ ਹੈ ਇਹਨਾਂ ਨੂੰ ਔਕਾਤ ਇਹਨਾਂ ਦੀ ਹਿਸਾਬ ਨਾਲ ਤੁਸੀਂ 5 ਸਾਲ ਬਾਅਦ ਇਹਨਾਂ ਨੂੰ ਇਹ ਕੁਝ ਕਹਿ ਦਿਆ ਕਰੋ ਇਹ ਇੰਨੇ ਜੋਗੀ ਹੈ ਸਾਡਾ ਜਿੱਦੇ ਸਟੈਂਡਰਡ ਬਦਲ ਗਿਆ ਨਾ ਸਾਡਾ ਸਟੈਂਡਰਡ ਬਦਲ ਗਿਆ ਉਦਣ ਲੀਡਰਾਂ ਨੂੰ ਸੋਚਣਾ ਪੈਣਾ ਵੀ ਇਹ ਜਨਤਾ ਹੋ ਗਈ ਸਿਆਣੀ ਹੁਣ ਇਹਨਾਂ ਨੂੰ ਇਮਾਨਦਾਰੀ ਦਾ ਗਿਫਟ ਦੇਣਾ ਪੈਣਾ ਮੈਂ ਇਮਾਨਦਾਰ ਬਣਾ ਮੈਂ ਸੱਚਾ ਬਣਾ ਮੈਂ ਠੀਕ ਹੋਵਾਂ ਉਹ ਬੰਦੇ ਨੂੰ ਕਰਨਾ ਪੈਣਾ ਲੀਡਰਾਂ ਨੂੰ ਵੀ ਜਨਤਾ ਮੇਰੀ ਇਮਾਨਦਾਰੀ ਭਾਲਦੀ ਹੈ ਜਨਤਾ ਮੇਰੇ ਤੋਂ ਵਾਅਦਾ ਪੂਰਤੀ ਭਾਲਦੀ ਹੈ ਜਨਤਾ ਮੇਰੇ ਤੋਂ ਨੌਕਰੀਆਂ ਭਾਲਦੀ ਹੈ ਜਿੱਦੇ ਉਹਨਾਂ ਨੂੰ ਪਤਾ ਲੱਗ ਗਿਆ ਨਾ ਉਦੇ ਅਗਲੇ ਨੇ ਘਰੇ ਬਹਿ ਕੇ ਸੋਚਣਾ ਵੀ ਕੀ ਕਰੀਏ ਹੁਣ ਕਿਵੇਂ ਇਹਨਾਂ ਨੂੰ ਖੁਸ਼ ਕਰੀਏ ਹੁਣ ਅਗਲੇ ਨੂੰ ਪਤਾ ਪਿੱਛੇ ਜੇ MLA ਦੀ ਇਲੈਕਸ਼ਨ ਲੜਦੇ ਨੇ ਐਤਕੀ ਟਿਕਟ ਮਿਲ ਰਹੀ ਸੀ ਮੈਂ ਲੁਧਿਆਣੇ ਦੇ ਏਰੀਏ 'ਚ ਗਿਆ ਉਹ ਮੈਨੂੰ ਗੱਲ ਕਰਨ ਕਹਿੰਦੇ ਜੀ ਪੈਸਾ ਹੀ ਬੜਾ ਲੱਗ ਜਾਂਦਾ 10-10 ਕਰੋੜ ਰੁਪਈਆ ਇੱਕ ਇੱਕ MLA ਲਾ ਦਿੰਦਾ ਮੈਂ ਕਿਹਾ ਇੰਨਾ ਪੈਸਾ ਕਹਿੰਦੇ ਸ਼ਰਾਬਾਂ ਅੱਡ ਵਰਤਦੀਆਂ ਨੇ ਮੈਂ ਕਿਹਾ ਓ ਹੋ ਹੋਰ ਮੈਂ ਵੀ ਮਿੱਠਾ ਜਿਹਾ ਅੱਛਾ ਫਿਰ ਹੋਰ ਪੁੱਛਾਂ ਵਾਲਾ ਕੀ ਕਹਿੰਦਾ ਕੋਕ ਦੀਆਂ ਬੋਤਲਾਂ ਵੀ ਵਰਤਾਉਣੀਆਂ ਪੈਂਦੀਆਂ ਮੈਂ ਕਿਹਾ ਕੋਕ ਕਹਿੰਦੇ ਬੀਬੀਆਂ ਕਹਿੰਦੀਆਂ ਬੰਦਿਆਂ ਨੂੰ ਸ਼ਰਾਬ ਦੀ ਬੋਤਲ ਸਾਨੂੰ ਕੋਕ ਤੇ ਦਿਓ
ਸੱਚੀ ਮੈਨੂੰ ਏਦਾਂ ਦੱਸਿਆ। ਕਹਿੰਦੇ ਜੀ ਅਸੀਂ ਪਿਛਲੇ ਵਾਰੀ ਸੂਟ ਵੀ ਲਿਆ ਲਿਆ ਕੇ ਵੰਡੇ ਆ ਸਾਰੇ ਪਿੰਡ ਚ ਸੂਟ, ਕੱਲੇ ਕੱਲੇ ਪਿੰਡ ਦੇ ਵਿੱਚ ਕੱਲੀ ਕੱਲੀ ਬੀਬੀ ਨੂੰ ਕਹਿੰਦੇ ਅਸੀਂ ਸੂਟ ਦਿੱਤਾ। ਮੈਂ ਕਿਹਾ ਬੜਾ ਮਹਿੰਗਾ ਪੈ ਜਾਂਦਾ ਹੋਣਾ 2000 ਦਾ ਤੇ ਸੂਟ ਆਉਂਦੇ। ਕਹਿੰਦੇ 2000 ਦਾ ਕਿਹੜਾ, 200 ਦਾ ਆ ਜਾਂਦਾ। ਕਹਿੰਦੇ ਥੋਕ ਥਾਕ ਵਿੱਚ ਲੈ ਆਉਂਦੇ ਹਾਂ ਅਸੀਂ ਤੇ 200 ਦੇ ਸੂਟ ਬਸ। ਕਹਿੰਦੇ ਕਹਿੰਦੇ ਇੱਕ ਇੱਕ ਕੋਕ ਦੀ ਬੋਤਲ 2-2 ਲੀਟਰ ਵਾਲੀ। ਮੈਂ ਕਿਹਾ ਕੋਕ ਤੇ ਮਰ ਜਾਂਦੇ ਨੇ ਸਾਡੇ ਵਾਲੇ। ਬੰਦਾ ਕਹਿੰਦਾ ਬੋਤਲ ਲਿਆ ਦਿਓ, ਬੀਬੀ ਕਹਿੰਦੀ ਕੋਕ ਲਿਆ ਦਿਓ। ਲੈ ਆ ਔਕਾਤ ਹੈ, ਸਟੈਂਡਰਡ ਤੇ ਸਾਡਾ ਆ ਹੈ। ਭਾਲ ਦਿਓ ਗਿਫਟ ਇਮਾਨਦਾਰੀ ਦਾ ਲੀਡਰਾਂ ਤੋਂ, ਸੱਚੇ ਹੋਣ, ਚੰਗੇ ਹੋਣ। ਅੱਜ ਜਨਤਾ ਕਹਿੰਦੀ ਹੈ ਸਾਡੇ ਬਾਬਾ ਜੀ ਦੇ ਡੇਰੇ ਤੇ ਮੱਥਾ ਲੀਡਰ ਟੇਕ ਦੇਵੇ, ਸਾਡੀਆਂ ਵੋਟਾਂ ਇਹਨੂੰ ਪਾਵਾਂਗੇ। ਲੈ ਇੱਥੇ ਖੜੇ ਨੇ ਲੋਕ, ਤੇਰੇ ਬਾਬਾ ਜੀ ਕੋਲ ਜਾਊਗਾ, ਸਿਫ ਸਿਫ ਤੇ ਚਾਰ ਸ਼ਬਦ ਕਹਿ ਦੂਗਾ, ਮੱਥਾ ਟੇਕ ਕੇ ਕਹਿ ਦੂਗਾ ਇਹ ਬਾਬਾ ਜੀ ਵਰਗਾ ਕੋਈ ਬਾਬਾ ਜੀ ਨਹੀਂ ਹੈਗਾ, ਤੇ ਬਸ ਤੁਸੀਂ ਸਾਰੇ ਮੂੰਹ ਚੁੱਕ ਕੇ ਪਾ ਦਿਓ ਵੋਟਾਂ। ਤਾਂ ਕਰਕੇ ਅਗਲੇ ਨੂੰ ਜਨਤਾ ਨੂੰ ਖੁਸ਼ ਕਰਨਾ ਹੀ ਨਹੀਂ ਪੈਂਦਾ, ਬਾਬਿਆਂ ਨੂੰ ਖੁਸ਼ ਕਰ ਲੈਂਦੇ ਨੇ, ਜਨਤਾ ਮਗਰ ਹੀ ਹੈ, ਭੇਡਾਂ ਤੇ ਮਗਰ ਹੀ ਹੁੰਦੀਆਂ ਨੇ, ਹੈ ਕਿ ਨਹੀਂ? ਚਾਹੀਦਾ ਨਹੀਂ ਵੀ ਜੇ ਸਾਡਾ ਸਟੈਂਡਰਡ ਏਦਾਂ ਦਾ ਬਣ ਜਾਏ, ਅਸੀਂ ਨਹੀਂ ਮੰਨਦੇ। ਵੀਰੋ ਸੁਣੋ, ਅਗਲੇ ਨੂੰ ਪਤਾ ਹੁੰਦਾ ਹੈ ਆਹ ਜਿਹੜਾ ਬੰਦਾ ਖੜਾ ਹੈ ਨਾ, ਇਹਦੀ ਚਾਪਲੂਸੀ ਕਰੋ, ਇਹਦੀਆਂ ਸਿਫਤਾਂ ਦੇ ਪੁਲ ਬੰਨੋ, ਇਹਨੇ ਖੁਸ਼ ਹੋ ਜਾਣਾ। ਕਈ ਬੰਦਿਆਂ ਦਾ ਸਟੈਂਡਰਡ ਹੁੰਦਾ ਜਦੋਂ ਤੁਸੀਂ ਗੱਲ ਕਰੋ ਵੀ ਸਿਫਤ ਜੇ ਵੋ, ਉਹਨੇ ਚੱਲ ਬਸ ਠੀਕ ਹੈ ਗੱਲ ਕਰ, ਜਿਹੜੀ ਗੱਲ ਕਰ ਸਟੈਂਡਰਡ ਦੇ ਹਿਸਾਬ ਨਾਲ ਅਗਲਾ ਤੁਹਾਡੇ ਨਾਲ ਗੱਲ ਕਰਦਾ। ਇੱਥੇ ਕਈ ਵਾਰ ਕਈਆਂ ਨੂੰ ਵੇਖੀਦਾ ਇੰਨਾ ਖੁੱਲ੍ਹ ਜਾਣਗੇ, ਮਜ਼ਾਕ ਕਰੀ ਜਾਣਗੇ, ਚੌੜ ਕਰੀ ਜਾਣਗੇ, ਹੱਸੀ ਜਾਣਗੇ, ਪੁੱਠੀਆਂ ਸਿੱਧੀਆਂ ਗੱਲਾਂ ਕਰੀ ਜਾਣਗੇ, ਮੁੜ ਕੇ ਕਹਿਣਗੇ ਸਾਡਾ ਰੋਬ ਨਹੀਂ ਮੰਨਦੇ। ਅਗਲਾ ਕਹਿੰਦਾ ਤੇਰੀ ਔਕਾਤ ਹੈਗੀ ਹੈ ਰੋਬ ਵਾਲੀ, ਔਕਾਤ ਹੈਗੀ ਤੇਰੀ ਰੋਬ ਵਾਲੀ, ਤੂੰ ਤੇ ਗੱਲ ਗੱਲ ਤੇ ਮਜ਼ਾਕ ਕਰਦਾ, ਤੇਰੀ ਬੋਲਬਾਣੀ ਕਿੱਦਾਂ ਦੀ ਹੈ, ਗਾਲਾਂ ਤੂੰ ਕੱਢਣਾ, ਪੁੱਠੇ ਸਿੱਧੇ ਤੇਰੇ ਕੰਮ ਨੇ, ਤੇ ਸਾਨੂੰ ਕਹਿੰਦਾ ਰੋਬ ਨੀ ਮੇਰਾ, ਝੱਲਦੇ ਝੱਲੀਏ ਕੀ ਤੂੰ ਰੋਬ ਵਾਲਾ ਹੈਗਾ। ਵੀਰੋ ਰੋਬ ਜੇ ਰੱਖਣਾ ਤੇ ਰੋਬ ਵਾਲੀ ਔਕਾਤ ਚਾਹੀਦੀ ਹੈ। ਕਈਆਂ ਦਾ ਰੋਬ ਮੰਨਿਆ ਹੀ ਨਹੀਂ ਜਾਂਦਾ, ਮਾਣਿਆ ਵੀ ਜਾਂਦਾ। ਕਈਆਂ ਦਾ ਹੁਕਮ ਮੰਨਿਆ ਨਹੀਂ ਜਾਂਦਾ, ਹੁਕਮ ਮਾਣਿਆ ਜਾਂਦਾ ਹੈ। ਐ ਨਜ਼ਾਰਾ ਜਿਹਾ ਆਉਂਦਾ, ਮੇਰੀ ਡਿਊਟੀ ਲਾਤੀ, ਹੁਕਮ ਕੀਤਾ ਵੀ ਅੱਛਾ ਆਹ ਕੰਮ ਕਰੀ, ਅੱਛਾ ਯਾਰ ਮੈਨੂੰ ਕਹਿਤਾ, ਹੁਕਮ ਮੰਨਿਆ ਨਹੀਂ ਮਾਣਿਆ ਜਾ ਰਿਹਾ, ਸਵਾਦ ਆ ਰਿਹਾ ਮੰਨਣ ਚ ਵੀ ਇਹਦੀ ਗੱਲ ਮੈਂ ਮੰਨਾ ਤੇ ਮੈਨੂੰ ਖੁਸ਼ੀ ਹੋਵੇ। ਕਈਆਂ ਦਾ ਹੁਕਮ ਗੁੱਸਾ ਚੜ੍ਹ ਜਾਂਦਾ, ਮੈਨੂੰ ਹੁਕਮ ਚਾੜਦਾ, ਪਰ ਕਈਆਂ ਦਾ ਕਈ ਕਹਿ ਦੇਣ ਵੀ ਆਹ ਕੰਮ ਕਰਨਾ, ਚਾਅ ਨਾਲ ਬੰਦਾ ਕਰਦਾ, ਸ਼ੌਂਕ ਨਾਲ ਕਰਦਾ, ਰੀਝ ਨਾਲ ਕਰਦਾ। ਤੇ ਜਦੋਂ ਨਾ ਲੀਡਰਾਂ ਦੀ ਔਕਾਤ ਸਾਡੀ ਵੱਧ ਗਈ, ਸਾਡਾ ਸਟੈਂਡਰਡ ਬਣ ਗਿਆ, ਸਾਡਾ ਸਟੈਂਡਰਡ ਜਨਤਾ ਦਾ ਸਟੈਂਡਰਡ ਬਣ ਗਿਆ, ਫਿਰ ਲੀਡਰਾਂ ਨੂੰ ਚੰਗੇ ਆਪੇ ਬਣਨਾ ਪੈਣਾ। ਵੀ ਇਹ ਲੋਕ ਹੋ ਗਏ ਸਿਆਣੇ, ਇਹਨਾਂ ਨੂੰ ਹੁਣ ਕੰਮ ਕਰਕੇ ਦਈਏ ਕੰਮ, ਨਹੀਂ ਤੇ ਬੋਰੀ ਬਿਸਤਰਾ ਗੋਲ ਕਰ ਦੇਣਗੇ। ਇਹ ਹੁਣ ਸਮਝਦੇ ਨੇ ਸਾਰਾ ਕੁਝ, ਸਿਆਣੇ ਨੇ, ਤੇਜ ਨੇ, ਇਹ ਬੁੱਧੂ ਨਹੀਂ ਬਣਦੇ। ਉਹਨਾਂ ਨੂੰ ਸਾਡੀ ਔਕਾਤ ਦਾ ਪਤਾ ਲੱਗ ਗਿਆ, ਬਸ ਥੋੜੇ ਬਹੁਤ ਪੈਸੇ ਦੇ ਦਿਓ, ਇਹਨੇ ਨਾਲ ਖੁਸ਼ ਹੋ ਜਾਂਦੇ। ਸਰਪੰਚ ਨੂੰ ਮਨਾ ਲਓ, ਸਰਪੰਚ ਸਾਡੇ ਵੱਲ ਹੈ, ਪਿੰਡ ਨੂੰ ਉਹਨੇ ਆਪੇ ਮਨਾ ਲੈਣਾ। ਬਹੁਤੇ ਲੋਕੀ ਵੋਟਾਂ MLA ਮੁੱਖ ਮੰਤਰੀ ਦੇ ਮੂੰਹ ਨੂੰ ਨਹੀਂ ਪਾਉਂਦੇ, ਜ਼ਿਆਦਾਤਰ ਸਰਪੰਚ ਦੇ ਮੂੰਹ ਨੂੰ ਹੀ ਪਾਉਂਦੇ। ਸਰਪੰਚ ਜਿੱਧਰ ਨੂੰ ਕਹਿ ਦੂਗਾ ਉੱਧਰ ਨੂੰ ਮੋਹਰ ਲਾ ਲਾ, ਆਪਣੀ ਕੋਈ ਸੋਚ ਦੀ ਹਰ ਕਾ ਬਲੋਵਣਾ, ਕਿੱਥੇ ਖੇਡ ਇੱਥੇ, ਤੱਤ ਕਿੱਥੇ ਹੈ, ਤੱਤ ਅੱਜ ਤੱਕ ਨਿਕਲਿਆ ਨਹੀਂ ਸਾਡਾ, ਤੇ ਕਦੇ ਅਸੀਂ ਉਹ ਦਹੀਂ ਰਿੜਕਿਆ ਨਹੀਂ, ਕਦੇ ਵੀ ਦੁੱਧ ਨਹੀਂ ਰਿੜਕਿਆ, ਦੁੱਧ ਨਹੀਂ ਰਿੜਕਿਆ ਅਸੀਂ ਕਦੇ, ਕੱਖ ਨਹੀਂ ਨਿਕਲਿਆ, ਇਸੇ ਕਰਕੇ ਆ ਹਾਲ ਹੈ ਸਾਡਾ। ਤੇ ਛੱਡੋ ਲੀਡਰਾਂ ਦੀ ਗੱਲ ਛੱਡੋ, ਉਦਾਂ ਵੀ ਆਪਣੀ ਇੱਕ ਔਕਾਤ ਬਣਾਓ, ਆਪਣਾ ਇੱਕ ਸਟੈਂਡਰਡ ਬਣਾਓ, ਆਪਣੇ ਆਪਣੀ ਇੱਕ ਪਰਸਨੈਲਿਟੀ ਬਣਾਓ, ਆਪਣੀ ਇੱਕ ਹਸਤੀ ਬਣਾਓ। ਆਪਣੇ ਈਗੋ ਦਾ ਭਰਿਆ ਹੋਇਆ ਨਹੀਂ, ਗੁਣਾ ਕਰਕੇ, ਇੱਕ ਹੰਕਾਰ ਕਰਕੇ ਆਪਣੇ ਆਪ ਨੂੰ ਵੱਡੇ ਸਮਝੀ ਫਿਰਦੇ ਆ, ਇੱਕ ਗੁਣਾ ਕਰਕੇ ਆਪਣੇ ਆਪ ਚ ਬੜੇ ਉੱਚੇ, ਆਪਣੀ ਕੁਆਲਿਟੀ ਕਰਕੇ ਕਿਤੇ ਪਹੁੰਚੋ, ਗੁਣਾ ਕਰਕੇ ਕਿਤੇ ਪਹੁੰਚੋ, ਐਵੇਂ ਹੀ ਨਾ ਫੁੱਲੇ ਫਿਰੀਏ। ਉਹ ਤੇ ਆਇਆ ਬੁੱਲਾ ਪਾਉਣ ਦਾ ਚੜਿਆ ਕੱਖ ਆਕਾਸ਼ ਢਹਿੰਦਾ ਢਹਿੰਦਾ ਢਹਿ ਪਿਆ ਕੱਖ ਕੱਖਾਂ ਦੇ ਪਾਸ ਐਵੇਂ ਹੀ ਫੁੱਲੇ ਨਹੀਂ ਰਹਿਣਾ ਆਪਣੀ ਔਕਾਤ ਬਣਾਉਣੀ ਹੈ ਆਪਣੇ ਆਪ ਨੂੰ ਵੱਡਿਆ ਕਰਨਾ ਹੈ ਫਿਰ ਵੇਖਿਓ ਵੀਰੋ ਭਰਾਵੋ ਸਟੈਂਡਰਡ ਬਣਾ ਕੇ ਰਿਹੋ ਬ੍ਰੈਂਡ ਬਣਾਓ ਆਪਣਾ ਮਾਫ ਕਰਨਾ ਕਈ ਆਪਣੇ ਆਪ ਚ ਇੰਨੇ ਬ੍ਰੈਂਡ ਵਧੀਆ ਹੁੰਦੇ ਨੇ ਉਹਨਾਂ ਨੂੰ ਬ੍ਰੈਂਡ ਤੋਂ ਬਿਨਾਂ ਹੀ ਉਹ ਸੋਹਣੇ ਲੱਗਦੇ ਆ ਤੇ ਕਈ 35 ਬ੍ਰੈਂਡ ਪਾਈ ਫਿਰਨ ਉਹਦੀ ਐਨ ਕੱਡ ਬ੍ਰੈਂਡ ਦੀ ਹੋਵੇ ਜੁੱਤਾ ਅੱਡ ਬ੍ਰੈਂਡ ਦਾ ਹੋਵੇ ਸ਼ਰਟ ਅੱਡ ਬ੍ਰੈਂਡ ਦੀ ਹੋਵੇ ਸਿਰੇ ਦੇ ਨਿਕੰਮੇ ਬੰਦੇ ਅਗਲਾ ਕਹਿੰਦਾ ਚੋਰ ਤੁਰਿਆ ਫਿਰਦਾ ਕਿਹੜਾ ਬ੍ਰੈਂਡ ਆ ਲੱਗਦਾ ਕੋਈ ਤੇ ਕਈ ਬੰਦੇ ਸਿੰਪਲ ਵੀ ਭਾਵੇਂ ਉਹ 200 ਰੁਪਏ ਦੀ ਸ਼ਰਟ ਲੈ ਕੇ ਪਾ ਲੈਣ ਉਹ ਸੋਹਣੇ ਲੱਗਦੇ ਆ ਸਹੀ ਲੱਗਦਾ ਇਸ ਕਰਕੇ ਆਪਣਾ ਇੱਕ ਬ੍ਰੈਂਡ ਬਣਾਓ ਆਪਣੀ ਔਕਾਤ ਬਣਾਓ ਆਪਣਾ ਇੱਕ ਸਟੈਂਡਰਡ ਬਣਾਓ ਅਗਲਾ ਗੱਲ ਕਰਨ ਲੱਗਿਆਂ ਵੀ ਫੋਨ ਕਰਨ ਲੱਗਿਆਂ ਵੀ ਸੋਚੇ ਵੀ ਯਾਰ ਡਰ ਲੱਗਦਾ ਗੱਲ ਕਰਨ ਐਂ ਹੋਵੇ ਵੀ ਮੈਂ ਗੱਲ ਤੇ ਕਰਨ ਲੱਗਿਆਂ ਡਰ ਲੱਗਦਾ ਵੀ ਬੰਦਾ ਪੂਰੇ ਸਟੈਂਡਰਡ ਇਮਾਨਦਾਰ ਬੰਦਿਆਂ ਦੇ ਕੋਲੋਂ ਛੇਤੀ ਛੇਤੀ ਜਾ ਕੇ ਗੱਲ ਕਰਨ ਲੱਗਿਆ ਬੰਦਾ ਘਬਰਾ ਜਾਂਦਾ ਵੀ ਕੀ ਪਤਾ ਕਿੱਥੋਂ ਬੋਲੇ ਕੀ ਪਤਾ ਕੀ ਹੋ ਜਾਣਾ ਅਗਲਾ ਥਰ ਥਰ ਕੰਬਦੇ ਆ ਸਾਰੇ ਧਿਆਨ ਉੱਧਰ ਹੀ ਰਹਿੰਦਾ ਸਾਰਿਆਂ ਦਾ ਤਾਂ ਕਰਕੇ ਆਪਣਾ ਜਦੋਂ ਸਟੈਂਡਰਡ ਬਣ ਗਿਆ ਦਿਮਾਗ ਚੱਲ ਪਿਆ ਆਪਣੀ ਔਕਾਤ ਵੱਧ ਗਈ ਫਿਰ ਨਜ਼ਾਰਾ ਆਉਣਾ ਇਹ ਰਿੜਕਣਾ ਹੈ ਇਹਨੂੰ ਦਿਮਾਗ ਨੂੰ ਚਲਾਉਣਾ ਹੈ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਵੈ ਉਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਵਾਂਦੀ ਗਿਆਨ ਦੀ ਐਸੀ ਹਨੇਰੀ ਆਵੇ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋਜ ਕੇ ਜਦੋਂ ਗਿਆਨ ਦੀ ਹਨੇਰੀ ਆਈ ਉਹ ਭਰਮਾਂ ਨੂੰ ਲੈ ਗਈ ਰੋਜ ਕੇ ਆਈ ਭਰਮਾਂ ਨੂੰ ਲੈ ਗਈ ਰੋਜ ਕੇ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋਜ ਕੇ ਜਦੋਂ ਗਿਆਨ ਦੀ ਹਨੇਰੀ ਭਰਮਾਂ ਨੂੰ ਪੜਨਾ ਬਈ ਜਦੋਂ ਭਰਮਾਂ ਨੂੰ ਲੈ ਗਈ ਰੋਜ ਕੇ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਲੈ ਗਈ ਰੋਜ ਕੇ ਜਦੋਂ ਗਿਆਨ ਦੀ ਹਨੇਰੀ ਐਸੀ ਆਈ ਉਹ ਭਰਮਾਂ ਨੂੰ ਲੈ ਗਈ ਰੋਜ ਕੇ ਜਦੋਂ ਗਿਆਨ ਦੀ ਹਨੇਰੀ ਐਸੀ ਆਈ ਭਰਮਾਂ ਨੂੰ ਲੈ ਗਈ ਮੇਰੇ ਪਿਆਰੇ ਭਰਮਾਂ ਨੂੰ ਲੈ ਗਈ ਰੋਜ ਕੇ ਪਿਆਰੇ ਭਰਮਾਂ ਨੂੰ ਲੈ ਗਈ ਰੋਜ ਕੇ ਪਿਆਰੇ ਭਰਮਾਂ ਨੂੰ ਲੈ ਗਈ ਰੋਜ ਕੇ ਮੇਰੇ ਪਿਆਰੇ ਤੇਰੇ ਪਿਆਰੇ ਪਰਮਾਨ ਪੜਨਾ ਬਈ ਪਰਮਾਨ ਲੈ ਰੋੜ ਕੇ ਬਾਬਾ ਪਰਮਾਨ ਲੈ ਗਈ ਰੋੜ ਕੇ ਪਰਮਾਨ ਲੈ ਗਈ ਰੋੜ ਕੇ ਬਾਬਾ ਬਾਬਾ ਪਰਮਾਨ ਲੈ ਗਈ ਰੋੜ ਕੇ ਬਾਬਾ ਬਾਬਾ ਜੀ ਪਰਮਾਨ ਲੈ ਗਈ ਰੋੜ ਕੇ ਪਰਮਾਨ ਲੈ ਗਈ ਰੋੜ ਕੇ ਜਦੋਂ
ਕਿਰਪਾ ਤੇ ਸੰਤ
ਭੇਟਿਆ। ਭਰਾਵੋ ਭੈਣੋ ਜਦੋਂ ਨਾ ਸਟੈਂਡਰਡ ਬਣ ਗਿਆ, ਸਟੈਂਡਰਡ ਸਟੈਂਡ ਬਣ ਗਿਆ ਕੋਈ ਜ਼ਿੰਦਗੀ ਦਾ, ਇੱਕ ਬਣਾ ਲਿਆ ਨਾ ਜਦੋਂ ਸਿਸਟਮ, ਤੇ ਤੁਸੀਂ ਕਹਿੰਦੇ ਹੋ ਬੱਚੇ ਵਧੀਆ ਬਣਾਈਏ, ਬੱਚੇ ਵਧੀਆ ਬਣਾਈਏ, ਬੱਚੇ ਕਿਵੇਂ ਵਧੀਆ ਬਣਾਈਏ, ਜ਼ੋਰ ਲਾਓ ਮੈਂ ਵਧੀਆ ਕਿਵੇਂ ਬਣਾ। ਤੇਰੇ ਆ ਰਹੀਆਂ ਸੁਰਾਂ ਨੂੰ ਵੇਖ ਵੇਖ ਕੇ ਬੱਚੇ ਨੇ ਵੀ ਜ਼ਿੰਦਗੀ ਦਾ ਗੀਤ ਕੱਢ ਹੀ ਲੈਣਾ, ਜ਼ਿੰਦਗੀ ਦੀਆਂ ਖੁਸ਼ੀਆਂ ਤੇਰੇ ਵੱਲ ਵੇਖ ਕੇ ਉਹਨੇ ਵੀ ਕੱਢ ਲੈਣਾ। ਤੂੰ ਆਪਣਾ ਗੀਤ ਗਾ, ਆਪਣੀ ਜ਼ਿੰਦਗੀ ਦਾ ਆਨੰਦ ਦਾ ਖੇੜੇ ਦਾ ਗੀਤ ਗਾ, ਆਪਣੇ ਆਪਣੇ ਵਿੱਚੋਂ ਕੱਢ ਕੁਆਲਿਟੀ, ਆਪਣਾ ਸਟੈਂਡਰਡ ਬਣਾਓ, ਆਪਣੀ ਜ਼ਿੰਦਗੀ ਦਾ ਗੀਤ ਗਾਓ। ਮੇਰੇ ਬੱਚੇ ਵਧੀਆ ਕਿਵੇਂ ਬਣਨ ਇਸ ਟੈਨਸ਼ਨ 'ਚ ਨਾ ਪਏ, ਆਪ ਵਧੀਆ ਬਣ ਜਾ। ਜਿਵੇਂ ਜਿਵੇਂ ਤੂੰ ਵਧੀਆ ਬਣਿਆ ਤੇਰੇ ਬੱਚੇ ਨੇ ਵੇਖ ਲਿਆ ਤੈਨੂੰ, ਬਣ ਜਾਏਗਾ। ਅੱਜ ਸਮਾਜ ਘਟੀਆ ਕਿਉਂ ਹੈ? ਆਲੇ ਦੁਆਲੇ ਨੂੰ ਵੇਖ ਲਿਆ ਵੀ ਸਾਰੇ ਹੀ ਘਟੀਆ ਨੇ, ਸਾਰੇ ਹੀ ਦੋ ਨੰਬਰ ਦਾ ਕਰਦੇ ਹੀ ਨੇ। ਚੱਲ ਫਿਰ ਹੁਣ ਜਿਹੜਾ 20 ਲੱਖ ਰੁਪਈਆ ਦੇ ਕੇ ਭਰਤੀ ਹੋਊ, ਪਹਿਲਾਂ ਆਪਣਾ 20 ਲੱਖ ਕੱਢੂ ਨੀ ਦੋ ਨੰਬਰ ਦੀ ਕਮਾਈ ਚ? ਅੱਜ ਕੱਲ੍ਹ ਤੇ ਅਗਲਾ ਕਹਿੰਦਾ ਭਰਤੀ ਤੇ ਆ ਜਾ, ਫਿਰ ਘਰੇ ਹੀ ਭੇਜਦੇ 10 ਲੱਖ ਨੌਕਰੀ ਪੱਕੀ। ਅੱਜ ਕੱਲ੍ਹ ਲੀਡਰਾਂ ਦੇ ਵਿੱਚ ਚੱਲਦਾ ਹੀ ਇਹ ਕੁਛ, ਪੜ੍ਹਾਈਆਂ ਵਾਲੇ ਉਦਾਂ ਹੀ ਬੈਠੇ ਰਹਿ ਜਾਂਦੇ ਹੈ, ਨੌਕਰੀਆਂ ਕੋਈ ਹੋਰ ਹੀ ਲੈ ਜਾਂਦੇ, ਸਿਫਾਰਿਸ਼ਾਂ ਚੱਲਦੀਆਂ, ਪੈਸਾ ਚੱਲਦਾ, ਸਿਫਾਰਿਸ਼ ਨਾਲੋਂ ਵੱਧ ਪੈਸਾ ਚੱਲਦਾ। ਤੇ ਹੁਣ ਅਸੀਂ ਵੇਖਦੇ ਹਾਂ ਵੀ ਸਮਾਜ ਸਾਰਾ ਹੀ ਏਦਾਂ ਦਾ ਹੈ, ਸਾਰੇ ਹੀ ਏਦਾਂ ਦੇ ਬੇਸੁਰੇ ਨੇ, ਚੱਲ ਆਪਾਂ ਵੀ ਵਿੱਚ ਹੀ ਬੇਸੁਰੇ, ਠੀਕ ਆ, ਸਾਰੀ ਸਿਸਟਮ ਹੀ ਏਦਾਂ ਦਾ, ਅਸੀਂ ਵੀ ਓਦਾਂ ਦੇ ਬਣ ਰਹੇ। ਤੇ ਜਿੱਦਣ ਇਮਾਨਦਾਰਾਂ ਦਾ ਸਮਾਜ ਹੋਇਆ, ਫਿਰ ਬੱਚਿਆਂ ਨੇ ਕਹਿਣਾ ਇਮਾਨਦਾਰ ਬਣਨਾ ਪੈਣਾ, ਉਹ ਸਮਾਜ ਹੀ ਏਦਾਂ ਦਾ, ਲੋਕ ਬਦਲ ਗਏ, ਇੱਥੇ ਦਾ ਢਾਂਚਾ ਬਦਲ ਗਿਆ। ਤੇ ਇਹ ਜ਼ਿੰਮੇਵਾਰੀ ਸਮਾਜ ਦੇ ਬਦਲਣ ਦੀ, ਸਮਾਜ ਦੀ ਨਹੀਂ ਮੇਰੀ ਹੈ, ਏਦਾਂ ਕਹਿਣਾ ਹੈ। ਇਹ ਦੁਨੀਆ ਬਦਲੇ ਮੈਂ ਬਦਲਾਂ, ਹਰ ਬੰਦਾ ਆਪਣੇ ਆਪ ਨੂੰ ਬਦਲੇਗਾ ਤਾਂ ਸਮਾਜ ਬਦਲੇਗਾ। ਸਮਾਜ ਨਹੀਂ ਬਦਲਦਾ, ਸਮਾਜ ਨਹੀਂ ਬਦਲਦਾ, ਮੈਂ ਬਦਲ ਜਾਵਾਂ ਬਸ, ਦੂਜਾ ਆਪੇ ਬਦਲੇਗਾ ਮੇਰੇ ਵੱਲ ਵੇਖ ਕੇ, ਤੀਜਾ ਵੀ ਬਦਲੇਗਾ, ਏਦਾਂ ਸਮਾਜ ਬਦਲਦਾ। ਅੱਜ ਹਰ ਕੋਈ ਕਹਿੰਦਾ ਦੁਨੀਆ ਨਹੀਂ ਬਦਲਦੀ, ਦੁਨੀਆ ਨਹੀਂ ਬਦਲਦੀ, ਸਮਾਜ ਨਹੀਂ ਬਦਲਦਾ, ਅਸੀਂ ਨਹੀਂ ਬਦਲਦੇ, ਅਸੀਂ ਬਦਲੀਏ। ਮੈਂ ਰਾਤ ਵੀ ਕਿਹਾ ਸੀ ਤੇਰੇ ਤੋਂ ਜੁੱਤੇ, ਤੇਰੇ ਤੋਂ ਸਾਰੇ ਕੰਡੇ ਨਹੀਂ ਚੁਗੇ ਜਾਣੇ, ਜੁੱਤਾ ਪਾ ਲੈ, ਆਪਣੇ ਆਪ ਨੂੰ ਬਦਲ, ਆਪਣੀ ਸੋਚ ਨੂੰ ਬਦਲ, ਜ਼ਿੰਦਗੀ ਸੋਹਣੀ ਬਣ ਜਾਂਦੀ। ਤਾਂ ਕਰਕੇ ਲੁਟੇਰਿਆਂ ਦੇ ਸਿਸਟਮ ਦੇ ਵਿੱਚ ਅਸੀਂ ਲੁਟੇਰੇ ਨਹੀਂ ਬਣਨਾ, ਆਪਣੇ ਆਪ ਨੂੰ ਕਾਇਮ ਕਰਨਾ, ਆਪਣੇ ਆਪ ਨੂੰ ਅਲੱਗ ਬਣਾਓ, ਆਪਣੀ ਸੋਚ ਵਧੀਆ ਬਣਾਓ, ਤੇ ਬਣਾਉਣੀ ਪੈਣੀ ਹੈ ਤਾਂ ਜਾ ਕੇ ਜ਼ਿੰਦਗੀ ਦਾ ਸਵਾਦ ਆਉਣਾ। ਹਰ ਗੱਲ ਨੂੰ ਰਿੜਕਿਆ ਕਰੋ, ਸੋਚਿਆ ਕਰੋ, ਦਿਮਾਗ ਲੜਾਇਆ ਕਰੋ, ਜਿੰਨਾ ਵਧੀਆ ਰਿੜਕੋਗੇ ਓਨਾ ਹੀ ਫਿਰ ਨਤੀਜੇ ਵਧੀਆ ਨਿਕਲਣਗੇ। ਤੇ ਵੀਰੋ ਰਿੜਕਦੇ ਉਹ ਵਧੀਆ ਜਿਹੜੇ ਸਮਝ ਜਿੰਨੀ ਜ਼ਿਆਦਾ ਵਧੀਆ ਬਾਹਰੋਂ ਲੈਂਦੇ ਆ, ਚਾਗ ਲਾਉਂਦੇ ਆ, ਵੱਧ ਤੋਂ ਵੱਧ ਸਮਝਿਆ ਹੋਵੇਗਾ, ਜਿੰਨੀ ਨੌਲੇਜ ਜ਼ਿਆਦਾ ਹੋਏਗੀ ਓਨਾ ਹੀ ਤੁਹਾਡਾ ਜਿਹੜਾ ਨਜ਼ਰੀਆ ਵਧੀਆ ਬਣੇਗਾ, ਪੁਆਇੰਟ ਆਫ ਵਿਊ ਵਧੀਆ ਬਣੇਗਾ, ਜ਼ਿੰਦਗੀ ਨੂੰ ਵੇਖਣ ਦਾ ਤਜਰਬਾ ਉਹਦਾ ਫਰਕ ਹੈ ਬਹੁਤ। ਇਸ ਕਰਕੇ ਆਪਣੇ ਆਪ ਨੂੰ ਅਸੀਂ ਵਧੀਆ ਬਣਾਈਏ, ਕਾਇਮ ਕਰੀਏ, ਆਪਣੀ ਸੋਚ, ਬਾਕੀ ਬਾਹਰ ਕੀ ਚੱਲਦਾ ਚੱਲਦਾ ਰਹਿਣ ਦਿਓ, ਬਾਹਰ ਕੀ ਹੋ ਰਿਹਾ ਹੁੰਦਾ ਰਹਿਣ ਦਿਓ, ਬਸ ਆਪਣੇ ਆਪ ਨੂੰ ਦੇਖੋ। ਚੇਤਾ ਰੱਖਣਾ ਵੀਰੋ, ਇੱਕ ਬੰਦਾ ਬਾਹਰ ਕ੍ਰੋਧ ਕਰਦਾ, ਗਾਲਾਂ ਕੱਢਦਾ, ਤੁਹਾਡੇ ਤੇ ਗੁੱਸਾ ਕਰਦਾ, ਸਾਹਮਣੇ ਖੜਾ, ਮਸਲਾ ਉਹਦਾ ਨਹੀਂ ਹੈ, ਉਹ ਗਾਲ ਕੱਢਦਾ, ਉਹ ਗੁੱਸਾ ਕਰਦਾ, ਮਸਲਾ ਹੈ ਜਿਹੜਾ ਮੇਰੇ ਅੰਦਰ ਉਹਦੀਆਂ ਗਾਲਾਂ ਸੁਣ ਕੇ ਉੱਬਲਣ ਲੱਗ ਜਾਂਦਾ, ਇਹ ਮਸਲਾ ਹੈ। ਉਹ ਬੋਲ ਰਿਹਾ, ਉਹ ਗਾਲ ਕੱਢਦਾ, ਇਹ ਮਸਲਾ ਨਹੀਂ ਵੀ ਉਹ ਗਾਲ ਕੱਢਦਾ, ਮਸਲਾ ਇਹ ਹੈ ਜਦੋਂ ਉਹ ਗਾਲ ਕੱਢਦਾ ਜਿਹੜਾ ਮੇਰੇ ਅੰਦਰ, ਜਦੋਂ ਉਹ ਉਬਾਲਾ ਮਾਰਦਾ ਹੈ ਮੇਰੇ ਅੰਦਰਲਾ, ਜਦੋਂ ਗੁੱਸਾ ਕਰਦਾ ਹੈ ਜਿਹੜਾ ਉੱਬਲਣ ਲੱਗ ਜਾਂਦਾ ਹੈ, ਉਹਦੇ ਤੇ ਧਿਆਨ ਦੇਣਾ। ਨੋਟ ਕਰੋ ਇਸ ਪੁਆਇੰਟ, ਮਸਲਾ ਇਹ ਨਹੀਂ ਕਿ ਉਹ ਕੱਪੜੇ ਕਿੱਦਾਂ ਦੇ ਪਾਈ ਫਿਰਦੀ ਹੈ, ਮਸਲਾ ਇਹ ਹੈ ਤੈਨੂੰ ਇਸ਼ਾਰੇ ਕਿੱਦਾਂ ਦੇ ਹੋ ਰਹੇ ਨੇ, ਮਸਲਾ ਇਹ ਹੈ ਤੈਨੂੰ ਮੈਸੇਜ ਕਿੱਦਾਂ ਦੇ ਆ ਰਹੇ ਨੇ, ਮਸਲਾ ਇਹ ਹੈ ਉਹ ਕਾਲਾ ਕਰ ਰਹੀ ਹੈ, ਇਹ ਮਸਲਾ ਨਹੀਂ, ਮਸਲਾ ਹੈ ਉਹਦੀਆਂ ਉਹਦੇ ਵੱਲ ਵੇਖ ਕੇ ਤੇਰੇ ਅੰਦਰ ਕਿਹੜੇ ਉਬਾਲੇ ਆ ਰਹੇ ਨੇ, ਇਹ ਮਸਲਾ ਸਮਝਦੇ, ਨੋਟ ਕਰਨਾ। ਕਾਲਾਂ ਵਾਲਿਆਂ ਨੂੰ ਤੁਸੀਂ ਰੋਕ ਨਾ ਸਕੋਗੇ, ਬਾਹਰਲੇ ਕੱਪੜੇ ਤੁਸੀਂ ਬਦਲ ਨਾ ਸਕੋਗੇ। ਸਾਡੇ ਬੰਦੇ ਕਹਿੰਦੇ ਨੇ ਬੀਬੀਆਂ ਕੱਪੜੇ ਐਂ ਪਾਉਂਦੀਆਂ, ਬੀਬੀਆਂ ਐਂ ਪਾਉਂਦੀਆਂ, ਮੈਂ ਕਹਿੰਦਾ ਮਸਲਾ ਇਹ ਨਹੀਂ, ਮਸਲਾ ਤੇਰੇ ਅੰਦਰ ਉਬਾਲਾ ਕਿਉਂ ਆਉਂਦਾ, ਇਹਨੂੰ ਠੀਕ ਕਰ, ਤੇਰੇ ਅੰਦਰ ਉਬਾਲਾ, ਤੂੰ ਕਿੱਥੇ ਕਿੱਥੇ ਲੜਦਾ ਫਿਰੇਗਾ, ਤੂੰ ਪਿੰਡ ਠੀਕ ਕਰ ਲਏਗਾ ਸ਼ਹਿਰ ਕਿਵੇਂ ਠੀਕ ਕਰੇਗਾ, ਤੂੰ ਸ਼ਹਿਰ ਵਾਲੀਆਂ ਨੂੰ ਰੋਕ ਲਏਗਾ ਦਿੱਲੀ ਕਿਵੇਂ ਠੀਕ ਕਰੇਗਾ, ਤੂੰ ਦਿੱਲੀ ਠੀਕ ਕਰ ਲਏਗਾ ਅਮਰੀਕਾ ਕਿਵੇਂ ਬਦਲ ਲਏਗਾ, ਤੂੰ ਤੇ ਗੁੱਸਾ ਚੜਾਈ ਜਾਇਆ ਕਰ ਹਰ ਵੇਲੇ ਵੇਖ ਵੇਖ ਉਬਲੀ ਜਾ, ਮਸਲਾ ਇਹ ਹੈ ਉਹਨੇ ਕੱਪੜੇ ਇਦਾਂ ਦੇ ਪਾਏ ਨੇ, ਇਹ ਮਸਲਾ ਨਹੀਂ, ਮਸਲਾ ਇਹ ਵੀ ਤੂੰ ਉਬਾਲਾ ਕਿਉਂ ਮਾਰਦਾ, ਤੇਰਾ ਤੇਰੇ ਤੇ ਕਾਬੂ ਕਿਉਂ ਨਹੀਂ, ਇਹ ਕੰਟਰੋਲ ਕਿਉਂ ਨਹੀਂ, ਕੱਪੜਿਆਂ ਦੀ ਖੇਡ ਇਹ ਕਿੱਥੇ ਕਿੱਥੇ ਰੋਕੋਗੇ ਤੁਸੀਂ, ਕੀ ਰੋਕੋਗੇ, ਇਹ ਉਸ ਲੜਕੀ ਦੀ ਪ੍ਰੋਬਲਮ ਨਹੀਂ, ਉਹਨੇ ਕੱਪੜੇ ਇਦਾਂ ਦੇ ਪਾਏ ਨੇ, ਪ੍ਰੋਬਲਮ ਉਹਨਾਂ ਦੀ ਹੈ ਜਿਹੜੇ ਵੇਖ ਕੇ ਤੜਫ ਰਹੇ। ਤੇ ਤੁਸੀਂ ਨਾ ਨੋਟ ਕਰ ਲਿਓ ਗੱਲ, ਅਗਲਾ ਗੁੱਸਾ ਕਰਦਾ ਹੈ, ਗਾਲ ਕੱਢਦਾ ਹੈ, ਪੁੱਠਾ ਬੋਲਦਾ ਹੈ, ਇਹ ਮਸਲਾ ਨਹੀਂ, ਮਸਲਾ ਇਹ ਹੈ ਤੁਸੀਂ ਹੈਰਾਨ ਹੋਵੋਗੇ, ਅਵੇਅਰ ਹੋਵੋ, ਜਾਗੋ, ਇੱਕਦਮ ਆਪਣੇ ਆਪ ਨੂੰ ਨਾ ਜਾਗ ਜਾਓ, ਹੈਰਾਨ ਹੋ ਜਾਓਗੇ, ਉਹ ਗੁੱਸਾ ਕਰ ਰਿਹਾ ਸੀ, ਉਹ ਜੇ ਇੰਨਾ ਗੁੱਸੇ ਚ ਨਹੀਂ ਸੀ, ਮੇਰੇ ਅੰਦਰ ਵਾਲਾ ਉਬਲਣ ਲੱਗ ਪਿਆ, ਜਿੱਦਣ ਤੁਹਾਨੂੰ ਉਹ ਉਬਲਦਾ ਦਿਸਣ ਲੱਗ ਪਿਆ ਸਾਡੇ ਅੰਦਰ, ਫਿਰ ਤੁਸੀਂ ਸੋਚਣਾ ਵੀ ਬਿਮਾਰੀ ਤੇ ਆਹ ਉਹ ਬੰਦਾ ਥੋੜਾ, ਆਹ ਬਿਮਾਰੀ ਹੈ, ਜਦੋਂ ਇਹ ਮੈਨੂੰ ਬੋਲਿਆ ਮੇਰੇ ਅੰਦਰ ਕੀ ਹੋਣ ਲੱਗ ਪਿਆ, ਮੇਰੇ ਅੰਦਰ ਤੇ ਐਂ ਚੱਲ ਪਿਆ, ਉਹਦੇ ਤੇ ਤੁਹਾਡਾ ਕੰਟਰੋਲ ਨਹੀਂ ਹੈ, ਅੰਦਰ ਵਾਲੇ ਤੇ ਕੰਟਰੋਲ ਹੈ। ਵੀਰੋ ਕੁੜੀਆਂ ਕੱਪੜੇ ਇਦਾਂ ਦੇ ਪਾਉਣ ਇਹਦੇ ਤੇ ਕੰਟਰੋਲ ਨਹੀਂ, ਪਰ ਤੂੰ ਆਪਣੇ ਅੰਦਰ ਵਾਲੇ ਤੇ ਕੰਟਰੋਲ ਕਰ ਸਕਦਾ, ਰੱਖ ਸਕਦਾ। ਵੀ ਯਾਰ ਮੈਂ ਤੇ ਠੀਕ ਰਵਾਂ, ਮੈਨੂੰ ਕੀ ਹੋਇਆ, ਮੈਂ ਪਾਗਲ ਕਿਉਂ ਹੋ ਗਿਆ, ਮੇਰਾ ਦਿਮਾਗ ਪਾਗਲ ਕਿਉਂ ਹੋ ਗਿਆ। ਅਗਲਾ ਗੁੱਸਾ ਕਰ ਰਿਹਾ ਸੀ, ਮੈਂ ਇਹਨੂੰ ਸ਼ਾਂਤੀ, ਮੈਂ ਹੱਸ ਕੇ ਵੀ ਕਹਿੰਦਾ, ਉਹ ਉਬਲ ਰਿਹਾ, ਗਾਲਾਂ ਕੱਢ ਰਿਹਾ, ਮਾਵਾਂ ਭੈਣਾਂ ਦੀਆਂ ਗਾਲਾਂ ਕੱਢ ਰਿਹਾ, ਮੈਨੂੰ ਬੋਲ ਰਿਹਾ, ਮੈਂ ਆਪਣੇ ਵਾਲੇ ਅੰਦਰ ਵਾਲੇ ਨੂੰ ਕਿਹਾ ਵੀ ਤੂੰ ਸ਼ਾਂਤ ਬਸ, ਅਗੋ ਸਮਾਈਲ, ਉਹ ਹੋਰ ਤੜਫ ਰਿਹਾ, ਫਿਰ ਹੋਰ ਸਮਾਈਲ, ਉਹ ਹੋਰ ਤੜਫ। ਪਰ ਜੇ ਉਹਦੇ ਗੁੱਸੇ ਨਾਲ ਤੈਨੂੰ ਗੁੱਸਾ ਆ ਗਿਆ ਫਿਰ ਕੋਈ ਫਾਇਦਾ ਨਹੀਂ। ਇੱਥੇ ਬਾਬਾ ਫਰੀਦ ਸਾਹਿਬ ਫਰੀਦਾ ਬੁਰੇ ਦਾ ਬੋਲ ਕੇ ਪੜੋ,
ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲਗਈ, ਪੱਲੇ ਸਭ ਕੁਛ ਪਾਏ।
ਹੰਡਾ ਨਾ ਗੁੱਸਾ, ਉਹਨੂੰ ਗੁੱਸਾ ਹੰਡਾਉਣ ਦੇ, ਤੂੰ ਨਹੀਂ ਹੰਡਾਉਣਾ, ਤੂੰ ਆਪਣੇ ਆਪ ਤੇ ਕਾਬੂ ਰੱਖ, ਉਹਨੂੰ ਕਾਮ ਹੰਡਾਉਣ ਦੇ, ਤੂੰ ਨਾ ਕਾਮੁਕਤਾ ਵਿੱਚ ਚਲੇ ਜਾਈਏ। ਅਗਲਾ ਪਾਗਲ ਹੈ, ਤੂੰ ਪਾਗਲ ਨਹੀਂ ਹੈ, ਸਿਆਣਪ ਦਾ ਇੱਥੇ ਸਬੂਤ ਦੇ। ਅਗਲਾ ਤੈਨੂੰ ਕੌਲਾਂ ਕਰਦਾ, ਅਗਲਾ ਤੈਨੂੰ ਫੋਨ ਕਰਦਾ, ਤੂੰ ਆਪਣੇ ਜਤ ਸਤ ਦਾ ਸਬੂਤ ਦੇ, ਤੂੰ ਆਪਣੇ ਵਾਅਦਿਆਂ ਦਾ ਸਬੂਤ ਦੇ, ਮਸਲਾ ਇਹ ਹੈ। ਅਗਲਾ ਛੇੜਦਾ, ਤੂੰ ਛਿੜਿਆ ਕਿਉਂ, ਅਗਲਾ ਤੈਨੂੰ ਕੌਲਾਂ ਕਰਦਾ, ਤੂੰ ਚੁੱਕੀਆਂ ਕਿਉਂ, ਅਗਲਾ ਤੈਨੂੰ ਮੈਸੇਜ ਕਰਦਾ, ਤੂੰ ਜਵਾਬ ਕਿਉਂ ਦਿੱਤਾ, ਤੂੰ ਇਦਾਂ ਕਿਉਂ ਹੋਇਆ। ਤੇ ਤੁਹਾਡਾ ਕਾਬੂ ਲੋਕਾਂ ਤੇ ਨਹੀਂ, ਤੁਹਾਡਾ ਕਾਬੂ ਆਪਣੇ ਆਪ ਤੇ ਹੁੰਦਾ, ਗੁੱਸਾ ਆਪਣੇ ਆਪ, ਅੰਦਰ ਵਾਲਾ ਨਹੀਂ ਉਬਲਣ ਦੇਣਾ, ਉਹ ਕੀ ਕਰ ਰਿਹਾ ਆਪਾਂ ਕਹਿੰਦੇ ਹਾਂ। ਵੇਖਿਓ ਵੀਰੋ, ਜਾਗੋ, ਅਵੇਅਰ ਹੋਵੋ, ਹਰ ਵੇਲੇ ਆਪਣੇ ਅੰਦਰ ਵਾਲੇ ਨੂੰ ਚੈੱਕ ਕਰਿਆ ਕਰੋ ਵੀ ਠੀਕ ਚੱਲ ਰਿਹਾ, ਸ਼ਾਂਤ ਹੈ, ਕੂਲ ਹੈ, ਕਿਵੇਂ ਹੈ, ਆਪਣੇ ਅੰਦਰ ਵਾਲੇ ਨੂੰ ਹਾਲ, ਮਰ ਜਾਂਦੇ ਨੇ ਲੋਕ, ਤੇਰਾ ਕੀ ਹਾਲ ਹੈ, ਤੇਰਾ ਕੀ ਹਾਲ ਹੈ, ਫਿਰਦੇ ਨੇ ਭਟਕਦੇ, ਉਹਨੂੰ ਪੁੱਛ, ਉਹਨੂੰ ਪੁੱਛ, ਅੰਦਰ ਵਾਲੇ ਨੂੰ ਪੁੱਛ ਵੀ ਤੂੰ ਠੀਕ ਹੈ, ਤੇਰਾ ਹਾਲ ਕੀ, ਅੱਜ ਕਿਵੇਂ ਹੈ ਤੂੰ, ਤੇਰਾ ਮੂਡ ਕਿਵੇਂ ਹੈ, ਆਪਣੇ ਆਪ ਨੂੰ ਪੁੱਛਿਆ ਕਰੋ ਸਵੇਰੇ। ਤੇ ਸਾਰੀ ਦੁਨੀਆ ਦਾ ਮੂਡ ਠੀਕ ਕਰ ਲੋਗੇ? ਬੋਲੋ ਤੇ ਫਿਰ ਆਪਣਾ ਮੂਡ ਇਹ ਤੇਰੇ ਵੱਸ ਹੈਗਾ ਕਿ ਨਹੀਂ? ਬਸ ਫਿਰ ਤੇਰਾ ਮੂਡ ਕਿਵੇਂ ਹੈ? ਬਸ ਕਈਆਂ ਦਾ ਤੇ ਦਿਨ ਹੀ ਖਰਾਬ ਹੋ ਜਾਂਦਾ, ਕਹਿੰਦਾ ਘਰ ਵਾਲੀ ਦਾ ਮੂਡ ਐ, ਉਹਦਾ ਮੂਡ ਠੀਕ ਨਾ ਹੋਵੇ ਤੇਰਾ ਬੂਥਾ ਠੀਕ ਨਾ ਹੋਵੇ, ਉਹਦਾ ਮੂਡ ਠੀਕ ਨਹੀਂ ਤੇਰਾ ਬੇੜਾ ਬਹਿ ਗਿਆ, ਉਹਦਾ ਮੂਡ ਠੀਕ ਹੈ ਅੱਜ ਖੁਸ਼ ਹੈ, ਅੱਜ ਕਾਟੋ ਫੁੱਲਾਂ ਤੇ ਹੈ ਹਾਂਜੀ, ਅੱਜ ਉਹਦਾ ਮੂਡ ਠੀਕ ਨਹੀਂ, ਅੱਜ ਜੜਾਂ ਦੀ ਡਿੱਗੀ ਪਈ ਹੈ, ਅੱਜ ਫੁੱਲਾਂ ਤੇ ਕਿੱਥੇ, ਅੱਜ ਤੇ ਬੇਹੋਸ਼ ਪਈ ਹੈ, ਤੇਰੀ ਕਾਟੋ ਨਾ ਫੁੱਲਾਂ ਤੇ ਹੋ ਪਾਏ, ਏਦਾਂ ਹੀ ਸੋਚਦਾ ਰਹੇ, ਤੇਰੀ ਕਾਟੋ ਤੇਰੇ ਹੱਥੀ ਹੈ, ਆਪੇ ਫੁੱਲਾਂ ਤੇ ਰੱਖਿਆ ਕਰ ਇਹਨੂੰ, ਤੇਰਾ ਮੂਡ ਤੇਰੇ ਆਪਣੇ ਹੱਥ, ਜੇ ਕਿਸੇ ਤੇ ਰਿਮੋਟ ਫੜਾ ਦੇ ਗੱਲ ਅਗਲੇ ਦੀ ਮਰਜ਼ੀ ਹੈ, ਕਦੇ ਜਦੋਂ ਮਰਜ਼ੀ ਚ ਆਨ ਕਰ ਲੂ, ਜਦੋਂ ਮਰਜ਼ੀ ਆਫ ਕਰ ਦੂ, ਆਪਣਾ ਰਿਮੋਟ ਆਪਣੇ ਹੱਥ ਰੱਖੋ, ਮੇਰਾ ਰਿਮੋਟ ਲੋਕਾਂ ਦੇ ਹੱਥ ਹੈ, ਕਿੱਡੀ ਵੱਡੀ ਬੇਵਕੂਫੀ ਹੈ, ਇਕੱਠੇ ਰਹਿੰਦੇ ਆ, ਆਹ ਮੰਨ ਲਓ 20 ਬੰਦੇ ਰਹਿੰਦੇ ਆ, ਅਸਥਾਨ ਤੇ ਸਾਡੇ 100 ਬੰਦਾ ਰਹਿੰਦਾ, ਹੁਣ ਬੰਦੇ ਨੇ ਉਹਦੇ ਨਾਲ ਬਣਦੀ ਨੀ ਵੀ ਇਹਦੀ ਇਹਦੇ ਨਾਲ ਨੀ ਬਣਦੀ, ਮੰਨ ਲਓ ਮੰਨ ਲਓ ਬਾਬੇ ਸੁਰਿੰਦਰ ਦੀ ਗੁਰਪ੍ਰੀਤ ਨਾਲ ਨਹੀਂ ਬਣਦੀ, ਮੰਨ ਲਓ ਐਗਜ਼ੈਂਪਲ, ਤੇ ਇਹਨੂੰ ਲੱਗ ਗਿਆ ਪਤਾ ਵੀ ਇਹ ਬੰਦਾ ਮੇਰੇ ਨਾਲ ਲੱਗਦਾ, ਉਹਨੇ ਫਿਰ ਜਾਣ ਕੇ ਛੇੜਿਆ, ਯਾਰ ਅੱਜ ਕੱਲ ਲੋਕੀ ਢਿੱਡ ਵਧਾਈ ਜਾਂਦੇ ਨੇ, ਬਸ ਛੇੜਤਾ ਤੇ ਮੂਡ ਆਫ, ਮੈਨੂੰ ਗੱਲਾਂ ਕਰਦੇ ਨੇ, ਮੇਰੀਆਂ ਰੋਟੀਆਂ ਪਰਖਦੇ ਨੇ, ਹੈ ਲੈ ਦੱਸ, ਫਿਰ ਬਸ ਸੜੀ ਜਾਓ, ਹੋ ਗਿਆ ਮੂਡ ਖਰਾਬ, ਰਿਮੋਟ ਆਪਣਾ ਕਿਹਦੇ ਹੱਥ ਫੜਾਤਾ? ਦੂਜੇ ਦੇ, ਤੇ ਪੰਜ ਸੱਤ ਜਣੇ ਨੇ, ਪੰਜ ਸੱਤ ਨੂੰ ਇਹ ਉਹ ਸਾਡੇ ਵਾਲੇ ਇੱਕ ਨੂੰ ਨੀ ਫੜਾਉਂਦੇ, ਹਰੇਕ ਨੂੰ ਰਿਮੋਟ ਫੜਾਈ, ਜਿਹੜਾ ਮਰਜ਼ੀ ਛੇੜ ਜਾਂਦਾ ਖਰਾਬ ਕਰ ਜਾਂਦਾ ਗੱਲ, ਕਹਿ ਅਗਲਾ ਇਹੋ ਜਿਹੀ ਗੱਲ ਕਹਿ ਜਾਂਦਾ, ਇਹ ਸੜ ਜਾਂਦਾ, ਕਿਉਂ ਰਿਮੋਟ ਫੜਾਇਆ? ਮੇਰਾ ਰਿਮੋਟ ਮੇਰੇ ਹੱਥ ਹੈ, ਤੂੰ ਗੱਲ ਕਹੀ ਹੈ, ਤੂੰ ਸੜ, ਮੈਂ ਖੁਸ਼, ਆਪਣੇ ਆਪ ਨੂੰ ਚੈੱਕ ਕਰਿਆ ਕਰੋ ਸਵੇਰੇ, ਅੱਜ ਮੇਰਾ ਮੂਡ ਕਿਵੇਂ ਹੈ, ਓਏ ਅੰਦਰ ਲਿਆ ਤੇਰਾ ਕੀ ਹਾਲ ਹੈ, ਠੀਕ ਹੈ, ਠੀਕ ਰਹਿਣਾ, ਕੂਲ ਸ਼ਾਂਤ ਰਿਲੈਕਸ, ਆਪਣੇ ਆਪ ਨੂੰ ਸਵੇਰੇ ਵੱਡੇ ਵੱਡੇ ਮੈਸੇਜ ਦਿਆ ਕਰੋ, ਵੱਡੇ ਵੱਡੇ, ਅੱਜ ਦਿਨ ਚੜ ਗਿਆ, ਪਹਿਲਾਂ ਤੇ ਐਂ ਖੁਸ਼ ਹੋ ਜਾਇਆ ਕਰੋ ਵੇਖ ਕੇ, ਹੈ ਜਦੋਂ ਸਵੇਰੇ ਅੱਖ ਖੁੱਲੇ ਤੁਹਾਡੀ, ਐਂ ਖੁਸ਼ ਹੋਇਆ ਕਰੋ ਵੀ ਹੈ ਮੈਂ ਉੱਠ ਪਿਆ, ਮੈਂ ਰਾਤ ਮਰਿਆ ਹੀ ਨਹੀਂ, ਐ ਸੋਚਿਆ ਸਵੇਰੇ ਉੱਠਣ ਬਈ। ਕਈ ਵੇਖੋ ਇਕੱਲੇ ਇੰਡੀਆ ਦੇ ਵਿੱਚ 5-7 ਹਜ਼ਾਰ ਬੰਦਾ ਉੱਠਿਆ ਹੀ ਨਹੀਂ ਹੋਣਾ ਸਵੇਰੇ, ਪਰ ਤੂੰ ਉੱਠ ਪਿਆ, ਇਹ ਖੁਸ਼ਖਬਰੀ ਹੈ ਕਿ ਨਹੀਂ? ਬੋਲੋ, ਸਵੇਰੇ ਹੀ ਖੁਸ਼ਖਬਰੀ ਮਿਲ ਗਈ ਜਦੋਂ ਅੱਖ ਖੁੱਲੀ ਹੈ, ਮਿਲ ਗਈ ਨਾ ਜਦੋਂ ਤੁਸੀਂ ਉੱਠੋ, ਹਾ 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 ਮੈਂ ਉੱਠ ਪਿਆ, ਇਹਦਾ ਮਤਲਬ ਮੈਂ ਮਰਿਆ ਨਹੀਂ, ਇਹਦਾ ਮਤਲਬ ਇੱਕ ਦਿਨ ਮੈਨੂੰ ਹੋਰ ਮਿਲ ਗਿਆ, ਬੱਲੇ ਬੱਲੇ, ਹੁਣ ਇਸ ਇੱਕ ਦਿਨ ਨੂੰ ਨਾ ਚੱਕਣਾ ਹੈ, ਮੰਨਣਾ, ਤੇ ਭਰਾਵੋ ਜ਼ਿੰਦਗੀ ਮੰਨਣੀ ਜਿਹਨੂੰ ਆਉਂਦੀ ਹੈ, ਇੱਕ ਦਿਨ ਵੀ ਉਸੇ ਨੂੰ ਮੰਨਣਾ ਆਉਂਦਾ ਹੈ, ਦਿਨ ਉਸੇ ਨੂੰ ਮੰਨਣਾ ਆਉਂਦਾ ਹੈ ਜਿਹਨੂੰ ਇੱਕ ਘੰਟਾ ਮੰਨਣਾ ਆਉਂਦਾ ਹੈ, ਇੱਕ ਘੰਟਾ ਉਹੀ ਮੰਨ ਸਕਦਾ ਜਿਹੜਾ ਇੱਕ ਮਿੰਟ ਨੂੰ ਮੰਨਦਾ, ਇੱਕ ਸੈਕਿੰਡ ਨੂੰ ਮੰਨਦਾ, ਇੱਕ ਇੱਕ ਮਿੰਟ ਨੂੰ ਮਾਨੀ ਦਾ, ਮਾਣੀ ਦਾ, ਬੀਬੀ ਦਾ, ਚੱਖੀ ਦਾ, ਛੱਡੀ ਦਾ ਨਹੀਂ। ਹੁਣ ਮਾਣੇ ਸਵਾਹ, ਹੁਣ ਇੱਥੇ ਮੰਨ ਲਓ, ਹੁਣ ਇੱਧਰ ਸੁਣੋ ਜੀ, ਸੁਣੋ, ਬਾਰ ਵਰਦੀ ਹੈ ਅੱਗ, ਮਾਣੀ ਦਾ ਪਤਾ ਕਿਵੇਂ ਆ ਵੇਖਿਓ, ਪ੍ਰੈਜੈਂਟ ਮੂਵਮੈਂਟ ਚ ਆਓ, ਇੱਕਦਮ ਪ੍ਰੈਜੈਂਟ ਚ ਆਓ, ਪਿੱਛੇ ਵੱਜਦਾ ਆ ਸੁਣ ਰਿਹਾ, ਤੂੰ ਕਿਤੇ ਕਿਤੇ ਫਲੂਟ ਵੱਜਦੀ ਹੈ, ਬੰਸਰੀ ਕਿਤੇ ਕਿਤੇ, ਵਾਇਲਨ ਵੱਜਦੀ ਹੈ ਕਿਤੇ ਕਿਤੇ, ਲਾਈਟਾਂ ਜਗਦੀਆਂ ਨੇ। ਹੁਣ ਜੇ ਪ੍ਰੈਜੈਂਟ ਵਿੱਚ ਆਵੇਂ ਹੀ ਨਾ, ਵੇਖੇ ਹੀ ਨਾ, ਫੀਲ ਹੀ ਨਾ ਕਰੇ, ਤੇ ਦਿਮਾਗ 'ਚ ਪਤਾ ਕੀ ਚੱਲਦਾ, ਅੱਜ ਕੜੀ ਬਣਾਈ ਹੋਊ ਕਿ ਕੁਝ ਹੋਰ ਬਣਿਆ ਹੋਣਾ, ਐ ਚੱਲ ਰਿਹਾ ਦਿਮਾਗ 'ਚ, ਇਹ ਗੈਰ ਹਾਜ਼ਰ ਹੈ,
ਇਹਨੂੰ ਫਲੂਟ ਸਵਾਹ ਸੁਣਨੀ, ਇਹਨੂੰ ਕੀ ਦੇਸਣ, ਇਹਨੂੰ ਤੇ ਦਿਮਾਗ ਚ ਤੇ ਦੇ ਕੜੀ ਬੜੀ ਫਿਰਦੀ, ਘੋਲਤੀ ਕੜੀ, ਬਸ ਜ਼ਿੰਦਗੀ ਦੀ ਕੜੀ ਘੋਲੀ ਜਾਂਦਾ ਹੈ ਬਈ। ਸੁਣੋ, ਨੋਟ ਕਰੋ ਇਹ ਗੱਲ, ਪ੍ਰੈਜੈਂਟ ਮੂਵਮੈਂਟ ਵਿੱਚ ਬਹੁਤ ਕੁਛ ਮੰਨਣ ਲਈ ਹੁੰਦਾ ਹੈ ਜਿਹੜਾ ਤੁਸੀਂ ਮਿਸ ਕਰ ਦਿੰਦੇ ਹੈ, ਜਿਹੜਾ ਤੁਸੀਂ ਗਵਾ ਲੈਂਦੇ ਹੈ। ਹਾਜ਼ਰ ਹੋਵੋ, ਇੱਕ ਇੱਕ ਮਿੰਟ ਨੂੰ ਪੀਵੋ, ਇੱਕ ਇੱਕ ਮਿੰਟ ਨੂੰ ਜੀਵੋ, ਇੱਕ ਇੱਕ ਪਲ ਨੂੰ ਮਾਣੋ, ਉਹਦੇ ਚ ਜਿੰਨਾ ਰਸ ਹੈ ਕੱਢ ਲੈ। ਛੱਤੇ ਨੀ ਮੱਖੀਆਂ ਦੇ ਜਦੋਂ ਸ਼ਹਿਦ ਚੋਂਦੇ ਆ, ਐ ਰਸ ਕੱਢ ਲਿਆ। ਤੇਲ ਕਢਾਉਣ ਜਾਂਦਾ, ਐ ਰਸ ਕੱਢ ਲਿਆ। ਸਰੋਂ ਦਾ ਤੇਲ, ਤਿਲਾਂ ਦਾ ਤੇਲ, ਆਪਣੀ ਜ਼ਿੰਦਗੀ ਦੇ ਇੱਕ ਇੱਕ ਮਿੰਟ ਚੋਂ ਪੂਰਾ ਰਸ ਲੈ, ਤੇ ਫਿਰ ਪਤਾ ਚੱਖਿਆ ਹੈ ਨੀ ਕੁਛ, ਮੁੜ ਕੇ ਪਤਾ ਕੀ ਕਹਿਣਗੇ, ਕੁਛ ਨੀ ਖੱਟਿਆ, ਕੋਈ ਸਵਾਦ ਨੀ ਆਇਆ, ਕੋਈ ਜ਼ਿੰਦਗੀ ਦਾ ਨਜ਼ਾਰਾ ਨੀ ਆਇਆ, ਤੈਨੂੰ ਚੱਖਣਾ ਹੀ ਨਹੀਂ ਆਇਆ। ਸੂਰਜ ਤੇਰੇ ਸਾਹਮਣੇ ਚੜ੍ਹਦਾ ਸੀ, ਤੂੰ ਕਦੇ ਗੌਰ ਨਾਲ ਵੇਖਿਆ? ਹਵਾਵਾਂ ਵੱਲ, ਦਰਿਆਵਾਂ ਵੱਲ ਤੂੰ ਕਦੇ ਗੌਰ ਨਾਲ ਵੇਖਿਆ? ਕਦੇ ਪਾਣੀ ਨੂੰ ਤੂੰ ਟੇਸਟ ਕਰਕੇ, ਫੀਲ ਕਰਕੇ ਪੀਤਾ ਹੀ? ਆਪਣੇ ਬੱਚੇ ਨੂੰ ਤੂੰ ਕਦੇ ਫੀਲ ਹੀ ਨਹੀਂ ਕੀਤਾ? ਤੇਰਾ ਖੂਨ, ਤੇਰਾ ਬਲੱਡ, ਤੇਰਾ ਪੁਨਰ ਜਨਮ, ਤੇਰਾ ਅਗਲਾ ਜਨਮ ਤੇਰਾ ਬੱਚਾ ਹੈ, ਤੈਨੂੰ ਫੀਲ ਹੀ ਨਹੀਂ ਹੋਇਆ, ਨਿਕਲ ਗਿਆ, ਆਪਣੇ ਆਪ ਨੂੰ ਫੀਲ ਹੀ ਨਹੀਂ ਕਰ ਲਿਆ, ਫੀਲਿੰਗ ਮਿਸ ਹੈ। ਗੈਰ ਹਾਜ਼ਰ, ਪ੍ਰੈਜੈਂਟ ਜੋ ਸਾਹਮਣੇ ਹੈ ਉਹਨੂੰ ਫੀਲ ਨਹੀਂ ਕੀਤਾ। ਵੀਰੋ, ਪ੍ਰੈਜੈਂਟ ਚ ਆ ਕੇ ਤੁਸੀਂ ਸਦਾ ਖੁਸ਼ ਰਹਿ ਸਕਦੇ। ਸਦਾ ਖੁਸ਼ ਰਹਿਣ ਦਾ ਨੁਕਤਾ ਹੈ ਪ੍ਰੈਜੈਂਟ ਮੂਵਮੈਂਟ ਚ ਆਓ, ਤੇ ਜੋ ਸਾਹਮਣੇ ਆ ਉਹਨੂੰ ਰੱਜ ਕੇ ਮਾਣੋ, ਰੱਜ ਕੇ। ਜੇ ਇਹ ਐਕਸਪੀਰੀਅੰਸ ਹੋ ਗਿਆ, ਤੁਹਾਨੂੰ ਗਰਮੀ ਵਿੱਚ ਵੀ ਫੀਲਿੰਗ ਵਧੀਆ ਆਏਗੀ। ਬੜਾ ਕੁਝ ਇੱਥੇ ਖੁਸ਼ ਹੋਣ ਲਈ ਹੈ, ਖੁਸ਼ ਹੋਣ ਲਈ ਬੜਾ ਕੁਛ ਹੈ ਇੱਥੇ, ਜੇ ਹੋਣਾ ਚਾਹਵੇ ਤਾਂ। ਤਾਂ ਕਰਕੇ ਸਦਾ ਖੁਸ਼ ਰਹਿਣਾ ਹੈ, ਪ੍ਰੈਜੈਂਟ ਵਿੱਚ ਰਿਹਾ ਕਰੋ, ਔਰ ਆਲੇ ਦੁਆਲੇ ਬੜਾ ਕੁਝ ਹੈ ਜਿਹਨੂੰ ਮੰਨਣਾ ਹੈ। ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਵਾਣੀ, ਨਹੀਂ ਤੇ ਲੰਘ ਰਿਹਾ ਜੀ ਸਮਾਂ, ਕੁਛ ਰੋਤੇ ਮੇ ਕੱਟ ਗਈ, ਕੁਛ ਸੋਤੇ ਮੇ ਕੱਟ ਗਈ, ਕੁਛ ਆਹੋ ਮੇ ਕੱਟ ਗਈ, ਕੁਛ ਗੁਨਾਹੋ ਮੇ ਕੱਟ ਗਈ। ਮੰਜ਼ਿਲ ਪੇ ਚੱਲਣੇ ਵਾਲੇ ਮੰਜ਼ਿਲ ਪੇ ਪਹੁੰਚ ਗਏ, ਰਾਹੇ ਬਦਲਣੇ ਵਾਲੋ ਕੀ ਰਾਹੋ ਮੈਂ ਕੱਟ ਗਈ। ਕਈਆਂ ਦੀ ਰਾਹਾਂ ਦੀ ਨਿਕਲ ਗਈ ਸਾਰੀ, ਕਦੇ ਕੱਲਾ ਬਹਿ ਕੇ ਸੋਚ ਖੱਟਿਆ ਕੀ ਹੈ। ਮਾਣ, ਮਾਨਣ ਵਾਸਤੇ ਬਹੁਤ ਕੁਝ ਹੈ ਤੁਹਾਡੇ ਕੋਲ, ਮਾਣੋ। ਤੁਸੀਂ ਕਹਿਣਾ ਹੈ ਪੈਸਾ ਮੇਰੇ ਕੋਲੇ ਹੈ ਨੀ, ਮੈਂ ਕਿਵੇਂ ਮਾਣਾ, ਦੋਵੇਂ ਫੇਲ ਹੋ ਚੁੱਕੇ ਨੇ। ਪੈਸਾ, ਪੈਸਾ ਬੰਦੇ ਨੂੰ ਖੁਸ਼ ਨਹੀਂ ਕਰਦਾ, ਅਮੀਰੀ ਵੀ ਫੇਲ ਹੈ, ਗਰੀਬੀ ਵੀ ਫੇਲ ਹੈ। ਇਹ ਖੁਸ਼ੀ ਤੇ ਅੰਦਰੋਂ ਮਿਲਦੀ ਹੈ, ਜੇ ਪੈਸਾ ਹੀ ਖੁਸ਼ ਕਰਦਾ ਅਮੀਰਾਂ ਨੂੰ ਪੁੱਛ ਲਓ, ਏਦਾਂ ਨਹੀਂ ਹੁੰਦਾ। ਲੰਘ ਗਿਆ ਵੇਲਾ ਮੁੜ ਕੇ ਹੱਥ ਨਹੀਂ ਆਉਣਾ, ਇੱਕ ਸਮਾਂ ਹੈ, ਇੱਕ ਟਾਈਮ ਹੈ, ਜ਼ਿੰਦਗੀ ਜੀਓ। ਤੇ ਫਿਰ ਨਹੀਂ ਤੇ ਪਛਤਾਵਾ ਹੀ ਰਹਿ ਜਾਏਗਾ, ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏ। ਮੈਂ ਇੱਕ ਕਵਿਤਾ ਪੜ੍ਹਦਾ, ਚਲੋ ਸਮਾਂ ਹੋ ਜਾਣਾ, ਮੈਂ ਕਵਿਤਾ ਪੜ੍ਹਦਾ, ਫਿਰ ਥੋੜਾ ਜਿਹਾ ਆਨੰਦ ਬਣ ਜਾਏਗਾ। ਸੰਗਤ ਜੀ, ਇਕਾਗਰ ਚਿਤ ਹੋ ਕੇ ਆ ਕਵਿਤਾ ਤੁਸੀਂ ਸਾਰਿਆਂ ਨੇ ਇੱਥੇ ਰੱਖੋ। ਥੋੜਾ ਜਿਹਾ ਚਿਰ ਆਨੰਦ ਮਾਣ ਲਈਏ। ਮੈਂ ਪਿਛਲੀ ਵਾਰੀ ਧਾਰਨਾ ਪੜ੍ਹੀ, ਅਸੀਂ ਸੁਖੀ ਵਸੇਨੇ ਆ, ਲੜ ਲੱਗ ਗਏ ਜਦੋਂ ਦੇ। ਇੱਕ ਮੱਲੀ ਮੁੰਡਾ ਹੈ,
ਮਨਪ੍ਰੀਤ ਸਿੰਘ, ਮਨਪ੍ਰੀਤ ਮੱਲੀ, ਐਦਕੀ ਉਹਨੇ ਆਪਣੇ ਨਾਂ ਨਾਲ ਲਿਖਤਾ ਮਨਪ੍ਰੀਤ ਸਿੰਘ ਪਾਤੜਾ। ਉਹਨੂੰ ਲੱਗਦਾ ਸ਼ਾਇਦ ਮੱਲੀ ਤੋਂ ਭਾਈ ਸਾਹਿਬ ਨੂੰ ਪ੍ਰੋਬਲਮ ਹੈ, ਮੇਰਾ ਨਾਂ ਹੀ ਨਹੀਂ ਬੋਲਿਆ ਕਿਤੇ ਕਵਿਤਾ ਚ। ਹੁਣ ਮੈਂ ਦੋ ਨਾਂ ਬੋਲ ਦਿੰਦਾ, ਇੱਕ ਮਨਪ੍ਰੀਤ ਸਿੰਘ ਮੱਲੀ, ਇੱਕ ਮਨਪ੍ਰੀਤ ਸਿੰਘ ਪਾਤੜਾ। ਉਹ ਲਿਖਦਾ ਮੈਂ ਧਾਰਨਾ ਫੜਦਾ, ਉਹਨੇ ਉਹਨੇ ਉਹਦੇ ਉੱਤੇ ਕਵਿਤਾ ਬਣਾ ਦਿੱਤੀ। ਵੇਖੋ ਦਿਮਾਗ ਚੱਲਦੇ ਨੇ ਜਦੋਂ ਮੁੰਡਿਆਂ ਦੇ। ਹੁਣ ਜੇ ਉਹ ਕਵੇ ਵੀ ਮੈਨੂੰ ਕੱਖ ਨੀ ਮੇਰਾ ਬਣ ਸਕਦਾ, ਕੁਆਲਿਟੀ ਤੇ ਹੈਗੀ ਹੈ, ਕੱਢਣੀ ਬੰਦੇ ਨੇ ਆਪਣੇ ਅੰਦਰੋਂ ਹੀ ਹੁੰਦੀ। ਅਸੀਂ ਸੁਖੀ ਵਸੇਨੇ ਆ, ਲੱਲ ਲੱਗ ਗਏ ਜਦੋਂ ਦੇ ਤੇਰੇ, ਸੁਖੀ ਵਸੇਨੇ ਲੜ ਲੱਗ ਗਏ ਜਦੋਂ ਦੇ ਤੇਰੇ, ਅਸੀਂ ਸੁਖੀ ਵਸੇਨੇ ਲੜ ਲੱਗ ਗਏ ਜਦੋਂ ਦੇ ਤੇਰੇ, ਅਸੀਂ ਸੁਖੀ ਵਸੇਨੇ ਜਦੋਂ ਦੇ ਤੇਰੇ, ਅਸੀਂ ਸੁਖੀ ਵਸੇਨੇ ਲੜ ਲੱਗ ਗਏ। ਰਫੂਜੀ ਬੋਲੀ, ਰਫੂਜੀ ਭਰੋਸਾ ਕਰਮ ਕਾਂਡ ਤੇ ਕਰਦੇ ਸੀ, ਸਾਦਾ ਮੋਏ ਕਰਦੇ ਸੀ, ਕਰਮ ਕਾਂਡ ਤੇ ਕਰਦੇ ਸੀ, ਸਾਨਾ ਕਰਦੇ ਸੀ, ਜਦੋਂ ਦੇ ਉਹਨਾਂ ਚੋਂ ਨਿਕਲੇ ਹਾਂ, ਭਾਰ ਲੱਥੇ ਨੇ ਸਿਰੋਂ ਬਥੇਰੇ, ਅਸੀਂ ਸੁਖੀ ਵਸੇਨੇ ਲੜ ਲੱਗ ਗਏ ਜਦੋਂ ਦੇ ਤੇਰੇ, ਅਸੀਂ ਸੁਖੀ ਵਸੇਨੇ ਲੜ ਲੱਗ ਗਏ ਜਦੋਂ ਦੇ ਤੇਰੇ, ਸੁਖੀ ਵਸੇਨੇ ਲੜ ਲੱਗ ਗਏ ਜਦੋਂ ਦੇ ਤੇਰੇ, ਅਸੀਂ ਵਸੇਨੇ ਆ ਆ ਹਾਨੀ ਆ, ਮੱਥਾ ਥਾਂ ਥਾਂ ਦੇ ਕੇ ਆ ਜਾਂਦਾ ਸੀ, ਮੱਥਾ ਥਾਂ ਥਾਂ ਦੇ ਕੇ ਆ ਜਾਂਦਾ ਸੀ, ਤਮਾਸ਼ਾ ਰੋਜ ਵੇਖਿਆ ਜਾਂਦਾ ਸੀ, ਰੋਜ ਵੇਖਿਆ ਜਾਂਦਾ ਸੀ, ਮੱਥਾ ਥਾਂ ਥਾਂ ਟੇਕਿਆ ਜਾਂਦਾ, ਰੋਜ ਵੇਖਿਆ ਜਾਂਦਾ ਸੀ, ਚਿੱਤ ਨੂੰ ਟਿਕਾਣੇ ਰੱਖਿਆ ਏ ਜੋ ਸੀ ਫਿਰਦਾ ਚਾਰ ਸਵੇਰੇ, ਅਸੀਂ ਲੜ ਲੱਗ ਗਏ ਜਦੋਂ ਦੇ ਤੇਰੇ, ਅਸੀਂ ਸੁਖੀ ਵਸੇ ਤੇਰਾ ਲੜ ਲੱਗ ਗਏ, ਸੁਖੀ ਵਸੇ ਤੇਰਾ ਲੜ ਲੱਗ ਗਏ, ਰੱਜ ਕੇ ਵਸੇਨੇ ਕੋਈ ਕੁੱਪ ਪਲਾਈ ਜਾਂਦਾ ਸੀ, ਕੋਈ ਜੋਤ ਜਗਾਈ ਜਾਂਦਾ ਸੀ, ਪਲਾਈ ਜਾਂਦਾ ਕੋਈ ਜੋਤ ਜਗਾਈ ਜਾਂਦਾ ਸੀ, ਕੋਈ ਕੁੰਭ ਪਲਾਈ ਜਾਂਦਾ
ਲੁੱਟਣ ਨੂੰ ਬੈਠੇ ਨੇ ਉੱਤੋਂ ਸਾਧ ਦੇ ਵਿੱਚੋਂ ਲੁਟੇਰੇ ਤੇਰੇ ਲੱਗ ਗਏ ਜਦੋਂ ਦੇ ਤੇਰੇ ਅਸੀਂ ਸੁਖੀ ਵਸੇ ਤੇਰਾ ਲੜ ਲੱਗ ਗਏ ਜਦੋਂ ਦੇ ਰੱਜ ਕੇ ਨਹੀਂ ਵਸੇ ਤੇਰਾ
ਬੋਲੋ ਇੱਕ ਵਾਰ ਸਾਰੇ
ਅਸੀਂ ਸੁਖੀ ਵਸੇ ਤੇਰਾ ਲੜ ਲੱਗ ਗਏ ਅਸੀਂ ਸੁਖੀ ਨਹੀਂ ਲੋੜ ਕਿਸੇ ਤੋਂ ਡਰਨੇ ਦੀ ਨਾਲੇ ਕਰਮ ਕਾਂਡਾਂ ਵਿੱਚ ਵੜਨੇ ਦੀ ਕਿਸੇ ਤੋਂ ਡਰਨੇ ਦੀ ਨਾਲੇ ਕਰਮ ਕਾਂਡਾਂ ਵਿੱਚ ਵੜਨੇ ਦੀ ਲੋੜ ਕਿਸੇ ਤੋਂ ਗਿਆਨ ਨਾਲ ਸੋਜੀ ਹੋਈ ਏ ਨਹੀਂ ਜਾਣਾ ਪਖੰਡ ਦੇ ਤੇਰੇ ਅਸੀਂ ਵਸੇ ਤੇਰਾ ਲੱਗ ਗਏ ਜਦੋਂ ਦੇ ਤੇਰੇ ਅਸੀਂ ਸੁਖੀ ਵਸੇ
ਬੜੋ ਭੈਣੋ
ਅਸੀਂ ਸੁਖੀ
ਭੈਣਾਂ ਨੂੰ ਬੋਲਣ ਦੇਣ
ਲੜ ਲੱਗ ਗਏ ਲੜ ਲੱਗ ਗਏ ਸੁਖੀ ਵਸੇ ਤੇਰਾ ਜਦੋਂ ਤੇਰੇ ਹੋ ਗਿਆ ਜ਼ਿੰਦਗੀ ਪਿਆਰੀ ਪਿਆਰੀ ਜਾਪੇ ਤੇਰੇ ਹੋ ਗਿਆ ਜ਼ਿੰਦਗੀ ਪਿਆਰੀ ਪਿਆਰੀ ਜਾਪੇ ਜਦੋਂ ਤੇਰੇ ਹੋ ਗਿਆ ਜ਼ਿੰਦਗੀ ਪਿਆਰੀ ਪਿਆਰੀ ਜਾਪੇ ਜਦੋਂ ਤੇਰੇ ਹੋ ਜਦੋਂ ਦੇ ਤੇਰੇ ਜ਼ਿੰਦਗੀ ਪਿਆਰੀ ਪਿਆਰੀ ਤੇਰੇ ਹੋ ਗਿਆ ਜ਼ਿੰਦਗੀ ਪਿਆਰੀ ਪਿਆਰੀ
ਤੈਨੂੰ ਸਮਝਿਆ ਬਾਣੀ ਨੂੰ ਸਮਝਿਆ ਗਿਆਨ ਨਾਲ ਜੁੜੇ ਹੁਣ ਵੀਰੋ ਜ਼ਿੰਦਗੀ ਪਿਆਰੀ ਉਹ ਰੱਬ 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 ਸਾਡੇ ਵਿੱਚ ਹੀ ਹੈ ਹੁਣ ਹੁਣ ਕਿਹਨੂੰ ਲੱਭਦੇ ਆ ਜੀ ਰੱਬ ਸਾਡੇ ਵਿੱਚ ਹੈ ਹੁਣ ਕਿਹਨੂੰ ਲੱਭਦੇ ਆ
ਆਪਣੇ ਆਪ
ਰੱਬ ਖੁਸ਼ੀਆਂ ਦਾ ਹੈਗਾ ਰੱਬ ਸਾਡੇ ਵਿੱਚ ਹੀ ਹੈ ਹੁਣ ਖੁਸ਼ੀਆਂ ਕਿੱਥੋਂ ਆਉਣਗੀਆਂ
ਆਪਣੇ ਅੰਦਰੋਂ
ਆਪਣੇ ਅੰਦਰੋਂ ਖੁਸ਼ੀਆਂ ਆਉਣਗੀਆਂ ਸਮਝ ਲਓ ਜੋ ਹੈ ਤੁਹਾਡੇ ਅੰਦਰ ਹੈ ਤੁਹਾਡੇ ਰੱਬ ਵੀ ਤੁਸੀਂ ਆਪ ਆਪਣੇ ਆਪ ਨੂੰ ਪ੍ਰਗਟ ਕਰਨਾ ਹੀ ਰੱਬ ਨੂੰ ਪ੍ਰਗਟ ਕਰਨਾ ਆਪਣੇ ਆਪ ਦੇ ਦਰਸ਼ਨ ਹੀ ਰੱਬ ਦੇ ਦਰਸ਼ਨ ਨੇ ਆਪਣੇ ਆਪ ਦੇ ਦਰਸ਼ਨ ਅੱਛਾ ਜੀ ਹੁਣ ਸ਼ੀਸ਼ੇ ਚ ਮੂੰਹ ਵੇਖ ਵੀ ਅੱਛਾ ਰੱਬ ਖੜਾ ਹੈ ਬਣੀ ਨੀ ਗੱਲ ਇਹ ਤੇ ਫੀਨੇ ਨੱਕ ਵਾਲਾ ਰੱਬ ਹੈ ਆਪਣੇ ਆਪ ਨੂੰ ਕਹੀ ਨਹੀਂ ਵੀ ਇਹ ਤੇ ਰੱਬ ਸੋਹਣਾ ਨਹੀਂ ਮੈਂ ਇਹਦੀ ਗੱਲ ਨਹੀਂ ਕਰਦਾ ਮੈਂ ਗੱਲ ਕਰਦਾ ਕੁਆਲਿਟੀ ਦੇ ਦਰਸ਼ਨ ਆਪਣੇ ਗੁਣਾਂ ਦੇ ਦਰਸ਼ਨ ਪ੍ਰਗਟ ਕਰੋ ਆਪਣੇ ਆਪ ਚੋਂ ਆਪਣੇ ਆਪ ਚੋਂ ਪ੍ਰਗਟ ਕਰੋ ਆਪਣੀ ਕੁਆਲਿਟੀ ਤੇਰੇ ਚ ਬੜਾ ਕੁਛ ਹੈ ਜਿਹੜਾ ਪ੍ਰਗਟ ਕਰਨਾ ਹੈ ਸੋ ਇਹਨਾਂ ਨੁਕਤਿਆਂ ਨੂੰ ਸਮਝੋ ਤੇ ਸਦਾ ਆਪਣੀ ਜ਼ਿੰਦਗੀ ਦਾ ਆਨੰਦ ਮਾਣੋ ਲੰਗਰ ਵਿੱਚ ਜਾ ਕੇ ਪ੍ਰਸ਼ਾਦ ਪਾਣੀ ਛਕਣਾ ਹੈ ਅੱਜ ਸਰਦਾਰ ਕਰਮ ਸਿੰਘ ਹੋਣਾ ਨੇ ਅਮਰੀਕਾ ਨਿਵਾਸੀ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਜੋ ਕੁਛ ਵੀ ਬਣਿਆ ਕੋਈ ਮਿੱਠਾ ਪ੍ਰਸ਼ਾਦ ਜੋ ਕੁਝ ਵੀ ਸਭ ਕੁਛ ਉਹਨਾਂ ਦੇ ਪੋਤਰੀ ਹੋਈ ਹੈ ਉਹਨਾਂ ਨੇ ਫਿਰ ਆਪਣੇ ਪਰਿਵਾਰ ਦੇ ਨਾਲ ਖੁਸ਼ੀ ਸਾਂਝੀ ਕੀਤੀ ਹੈ ਤੇ ਸਾਰੀ ਸੰਗਤ ਨਾਲ ਪਰਮੇਸ਼ਰ ਦੁਆਰ ਦੇ ਪਰਿਵਾਰ ਨਾਲ ਵੀ ਆਪਣੀ ਖੁਸ਼ੀ ਸਾਂਝੀ ਕੀਤੀ। ਅਗਲੇ ਐਤਵਾਰ ਇੱਕ ਪਰਿਵਾਰ ਹੈ ਉਹਨਾਂ ਨੇ ਕੈਨੇਡਾ ਤੋਂ ਨੇ ਉਹਨਾਂ ਦੇ ਬੇਟੇ ਦਾ ਜੌਬ ਨੌਕਰੀ ਬੜੀ ਸੋਹਣੀ ਲੱਗੀ ਤੇ ਉਹਨਾਂ ਨੇ ਕਿਹਾ ਕਹਿੰਦੇ ਅਸੀਂ ਵੀ ਖੁਸ਼ੀ ਸਾਂਝੀ ਕਰਨੀ। ਮੈਂ ਕਿਹਾ ਸਾਰੇ ਕਰਦੇ ਰਿਹਾ ਕਰੋ ਖੁਸ਼ੀਆਂ ਸਾਂਝੀਆਂ, ਤੁਹਾਨੂੰ ਖੁਸ਼ੀਆਂ ਮਿਲਦੀਆਂ ਰਹਿਣ ਤੁਸੀਂ ਸਾਡੇ ਨਾਲ ਸਾਂਝੀਆਂ ਕਰਦੇ ਰਿਹਾ ਕਰੋ ਕਿਉਂਕਿ ਅਸੀਂ ਖੁਸ਼ੀਆਂ ਖਾਣ ਲਈ ਤਿਆਰ ਹੀ ਬੈਠੇ ਹੈ ਕਿ ਨਹੀਂ। ਤੁਸੀਂ ਖੁਸ਼ ਹੁੰਦੇ ਰਹੋ ਤੇ ਸਾਂਝੀ ਜ਼ਰੂਰ ਕਰਿਆ ਕਰੋ। ਕਈ ਫੋਨ ਕਰਕੇ ਦੱਸਦੇ ਹੀ ਨੇ ਖੁਸ਼ੀ ਵੀ ਅਸੀਂ ਬੜੇ ਖੁਸ਼ ਹਾਂ, ਕਈ ਫਿਰ ਆਪਣੀ ਖੁਸ਼ੀ ਨੂੰ ਕਿਉਂ ਬਈ ਬੋਲੋ ਹੁਣ ਕੜੀ ਤੇ ਤੁਸੀਂ ਖਾਣੀ ਜਾ ਕੇ ਖੀਰ ਤੇ ਤੁਸੀਂ ਖਾਓਗੇ ਹੁਣ ਬੋਲੋ ਵੀ ਕਈ ਖੁਸ਼ੀ ਸਿਰਫ ਦੱਸਦੇ ਹੀ ਨਹੀਂ ਵੀ ਅਸੀਂ ਖੁਸ਼ ਹਾਂ ਪਰ ਕਈ ਖੁਸ਼ੀ ਸਾਂਝੀ ਕਰਦੇ ਤੇ ਚੰਗੀ ਗੱਲ ਹੈ ਭਾਈ ਇਹ ਖੁਸ਼ੀਆਂ ਹੁੰਦੀਆਂ ਰਹਿਣ ਤੇ ਖੁਸ਼ੀਆਂ ਸਾਂਝੀਆਂ ਵੀ ਕਰਦੇ ਰਹਿਣ। ਕਈ ਨਾ ਇਕੱਲੇ ਇਕੱਲੇ ਹੀ ਫਿਰ ਖੁਸ਼ ਹੁੰਦੇ ਰਹਿੰਦੇ ਪਰ ਕਈ ਵੰਡਦੇ ਨੇ ਖੁਸ਼ੀ ਵੀ ਸਾਰੇ ਕੁਝ ਮਿੱਠਾ ਖਾ ਲਓ ਬਈ ਲੱਡੂ ਖਾ ਲਓ ਕੋਈ ਖੀਰ ਖਾ ਲਓ ਕੋਈ ਪੂੜੀਆਂ ਖਾ ਲਓ ਕੁਛ ਨਾ ਕੁਛ ਛਕਦੇ ਰਹੋ ਅਸੀਂ ਵੀ ਖੁਸ਼ ਹਾਂ ਤੁਸੀਂ ਵੀ ਖੁਸ਼ ਹੋ। ਸੋ ਉਹਨਾਂ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਤੇ ਆਪਾਂ ਸਾਰਿਆਂ ਨੇ ਆਨੰਦ ਲੈਣਾ ਪ੍ਰਸ਼ਾਦ ਪਾਣੀ ਛਕਣਾ ਹੈ ਤੇ ਫਿਰ ਆਪ ਜੀ ਨੇ ਆਪਣਾ ਮਿਲਣ ਵਾਲਿਆਂ ਨੇ ਮਿਲ ਲੈਣਾ ਜਿਹੜੇ ਬਾਕੀ ਮਿਲ ਹੀ ਲਏ ਇੱਥੇ ਵੀ ਸਾਡੀ ਸਾਂਝ ਸਾਰਿਆਂ ਦਾ ਪਿਆਰ ਹੈ ਠੀਕ ਹੈ। ਦੀਵਾਨ ਸੁਣ ਲਿਆ ਹਾਜ਼ਰੀ ਭਰੀ ਗਈ ਕਥਾ ਕੀਰਤਨ ਹੋ ਗਿਆ ਬਸ ਹੋਰ ਪੱਲੇ ਲੈ ਜਾਓ ਜੋ ਤੁਸੀਂ ਸਮਝ ਲੈਣਾ ਹੈ। ਮੈਂ ਤੁਹਾਨੂੰ ਕਿਹਾ ਨਾ ਵੀ ਸਵੇਰੇ ਉੱਠ ਕੇ ਤੁਸੀਂ ਖੁਸ਼ ਹੋਣਾ ਹੈ ਪਹਿਲਾਂ ਖੁਸ਼ ਹੋਣ ਲਈ ਤੇਰੇ ਕੋਲ ਇੱਕ ਚੀਜ਼ ਮੇਰੀਆਂ ਅੱਖਾਂ ਖੁੱਲ ਗਈਆਂ ਮੈਂ ਜਿੰਦਾ ਹਾਂ ਮੇਰਾ ਦਿਲ ਧੜਕ ਰਿਹਾ ਹੈ ਸਵੇਰੇ ਖੁਸ਼ ਹੋ ਜਾਇਆ ਕਰ ਸਵੇਰੇ ਦੋ ਮਿੰਟ ਆਪਣੇ ਆਪ ਨੂੰ ਮੈਸੇਜ ਦਿਆ ਕਰੋ ਖੁਸ਼ ਰਹਿਣਾ ਅੱਜ ਪੂਰਾ ਕਾਇਮ ਰਹਿਣਾ ਚੜ੍ਹਦੀ ਕਲਾ ਚ ਰਹਿਣਾ ਕਾਇਮ ਰਹਿਣਾ ਬਸ ਫਿਰ ਸਾਰਾ ਦਿਨ ਉਦਾਂ ਹੀ ਰਹੋਗੇ ਠੀਕ ਹੈ ਗੱਲ। ਡਰੋ ਡਰੋ ਨਾ ਵਹਿਮ ਨਾ ਕਰੋ ਕਾਇਮ ਰਹੋ ਦਰ ਦਰ ਨਾ ਫਿਰੋ ਸਿਹਤ ਦਾ ਧਿਆਨ ਰੱਖਿਆ ਕਰੋ ਭੱਜਿਆ ਨੱਠਿਆ ਕਰੋ ਜੇ ਆ ਕੁਦਰਤੀ ਸਟੀਮ ਬਾਥ ਨਾ ਲੱਗੇ ਬਾਹਰਲੇ ਸਟੀਮ ਬਾਥ ਲੈਂਦੇ ਠੰਡ ਵਿੱਚ ਉੱਥੇ ਠੰਡ ਜ਼ਿਆਦਾ ਪੈਂਦੀ ਕਈ ਦੇਸ਼ਾਂ 'ਚ ਕੈਨੇਡਾ 'ਚ ਬਹੁਤੀ ਪੈਂਦੀ ਇੰਗਲੈਂਡ 'ਚ ਠੰਡ ਬਹੁਤ ਪੈਂਦੀ ਯੂਰਪ ਕੰਟਰੀ ਸਾਡੇ ਇੰਨਾ ਵਧੀਆ ਆ ਕੀ ਹੈ ਕਿ ਆਪਣੇ ਆਪ ਹੀ ਪਸੀਨਾ ਨਿਕਲ ਜਾਂਦਾ। ਅੱਜ ਕੱਲ੍ਹ ਬੰਦਿਆਂ ਨੂੰ ਕੱਦੀਆਂ ਬਿਮਾਰੀਆਂ ਘੱਟ ਜਾਂਦੀਆਂ ਪਸੀਨੇ 'ਚ ਹੀ ਨਿਕਲ ਜਾਂਦੇ ਹੈ ਤੇ ਚੰਗਾ ਹੀ ਹੈ ਸਾਡੇ ਲਈ ਔਖਾ ਤੇ ਹੈ ਪਰ ਕੋਈ ਗੱਲ ਨਹੀਂ ਜੇ ਇੰਨੀ ਗਰਮੀ ਨਾ ਪਵੇ ਸਾਡੀ ਪਾਪੂਲੇਸ਼ਨ ਤੀਜਾ ਹਿੱਸਾ ਖਤਮ ਹੋ ਜਾਏ ਤੀਜਾ ਹਿੱਸਾ ਪੋਹ ਵਾਲੀ ਸਰਦੀ ਜੇ ਪਈ ਜਾਏ ਆਪਾਂ ਅੱਧੇ ਰਹਿ ਜਾਈਏ ਇਹਦੇ ਸ਼ੁਕਰ ਕਰੋ ਆ ਗਰਮੀ ਆ ਜਾਂਦੀ ਹੈ ਆਪਣੇ ਆਪ ਹੀ ਪਸੀਨਾ ਨਿਕਲ ਜਾਂਦਾ। ਸੋ ਆਓ ਆਨੰਦ ਲਈਏ ਗੱਜ ਕੇ ਪੜ੍ਹੋ ਹੁਣ ਗੁਰੂ ਸਤੋਤਰ ਅਰਦਾਸ ਨਾਮੇ ਸੁਣੋ ਮਹਾਰਾਜ ਸਰੂਪ ਅਰਦਾਸ ਤੋਂ ਬਾਅਦ ਫਿਰ ਸਾਰਿਆਂ ਨੇ ਜਾ ਕੇ ਲੰਗਰ 'ਚ ਬੈਠ ਕੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਘਰੋ ਘਰੀ ਚਾਲੇ ਪਾਉਣੇ। ਅਗਲੇ ਸ਼ੁੱਕਰ ਸ਼ਨੀ ਐਤ ਤਿੰਨੇ ਦਿਨ ਪ੍ਰੋਗਰਾਮ ਹੋਣਗੇ ਜਿਨ੍ਹਾਂ ਕੋਲ ਸਮਾਂ ਹੋਵੇ ਜ਼ਰੂਰ ਲਾਹਾ ਲਿਆ ਕਰੋ ਤੇ ਨਾਲੇ ਆ ਜਦੋਂ ਪੜ੍ਹਦੇ ਆ ਸਾਰੇ ਪੜਿਆ ਕਰੋ ਨਾਲ ਪਹਿਲੇ ਹਿੱਸੇ 'ਚ ਦਾਸ ਆਨੰਦ ਸਰੂਪ ਗੁਰੂ ਸਤੋਤਰ ਬੋਲਦਾ ਫਿਰ ਸਾਰੇ ਵੀਰ ਬੋਲੋ ਫਿਰ ਭੈਣਾਂ ਵੀ ਬੋਲਿਆ ਕਰੋ ਵਾਰੀ ਸਿਰ ਬੋਲਿਆ ਕਰੋ
ਧੰਨ ਹੈ ਗੁਰੂ ਨਾਨਕ ਸਾਹਿਬ ਜੀ
ਪੜੋ ਭੈਣੋ
ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਗੱਜ ਕੇ
ਧੰਨ ਹੈ ਗੁਰੂ ਅੰਗਦ ਸਾਹਿਬ ਜੀ
ਸਾਰੀਆਂ ਭੈਣਾਂ ਧੰਨ ਹੈ
ਧੰਨ ਹੈ ਗੁਰੂ ਅਮਰਦਾਸ ਜੀ ਦਾ
ਧੰਨ ਹੈ
ਬੁੱਲ ਬੁੱਲ
ਧੰਨ ਹੈ ਧੰਨ ਹੈ ਧੰਨ ਹੈ
ਗੁਰੂ ਅਮਰਦਾਸ ਜੀ
ਧੰਨ ਹੈ
ਰੱਜ ਕੇ ਭੈਣੋ
ਧੰਨ ਹੈ
ਮੇਰੇ ਸੋਟੀ ਪਾਤਸ਼ਾਹ ਧੰਨ ਹੈ ਗੁਰੂ ਰਾਮਦਾਸ ਜੀ ਧੰਨ ਹੈ
ਮੇਰੇ ਸੋਟੀ ਪਾਤਸ਼ਾਹ ਧੰਨ ਹੈ ਰਾਮਦਾਸ ਜੀ
ਪੜਿਓ ਪੜੋ ਮੇਰੇ ਸੋਟੀ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ ਰੱਜ ਕੇ
ਧੰਨ ਹੈ ਧੰਨ ਹੈ
ਅਰਜਨ ਸਾਹਿਬ ਜੀ
ਧੰਨ
ਵਾਜੇ ਨਾ ਰਿਹਾ ਕਰੋ ਧੰਨ ਹੈ ਧੰਨ ਪਿਆਰ ਧੰਨ ਹੈ ਧੰਨ ਹੈ ਸ੍ਰੀ ਹਰ ਗੋਬਿੰਦ ਸਾਹਿਬ
ਧੰਨ ਹੈ ਧੰਨ ਹੈ
ਗੁਰੂ ਸ੍ਰੀ ਹਰ ਗੋਬਿੰਦ ਸਾਹਿਬ
ਧੰਨ ਹੈ
ਧੰਨ ਹੈ ਸ੍ਰੀ ਹਰ ਰਾਏ ਸਾਹਿਬ ਗੁਰੂ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ
ਸ੍ਰੀ ਹਰ ਰਾਏ ਸਾਹਿਬ ਧੰਨ ਹੈ ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ
ਪੜੋ ਭੈਣੋ ਸ੍ਰੀ ਹਰ ਰਾਏ ਸਾਹਿਬ ਗੁਰੂ ਸ੍ਰੀ ਹਰ ਧੰਨ ਹੈ ਵਾਹ ਵਾਹ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ
ਧੰਨ ਹੈ ਧੰਨ ਹੈ ਧੰਨ ਹੈ
ਤੇਗ ਬਹਾਦਰ ਸਾਹਿਬ
ਧੰਨ ਹੈ
ਧੰਨ ਹੈ ਮੇਰੇ ਸਾਹਿਬ ਕਮਾਲ ਸਾਹਿਬ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ
ਸਾਹਿਬ ਕਮਾਲ ਸਾਹਿਬ ਧੰਨ ਹੈ ਗੋਬਿੰਦ ਸਿੰਘ ਸਾਹਿਬ ਧੰਨ
ਰੱਜ ਕੇ ਭੈਣਾ ਸਾਹਿਬ ਕਮਾਲ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਪੰਥ ਖਾਲਸਾ ਧੰਨ ਹੈ ਸਭ ਸੰਗਤ ਜੀ
ਪੰਥ ਖਾਲਸਾ ਧੰਨ ਹੈ
ਸਭ ਸੰਗਤ ਜੀ
ਧੰਨ ਹੈ
ਸਤਨਾਮ ਵਾਹਿਗੁਰੂ ਬੋਲ ਪਿਆਰਿਆ ਸਤਨਾਮ ਵਾਹਿਗੁਰੂ ਗੱਜ ਕੇ ਗੱਜ ਕੇ ਗੱਜ ਕੇ
ਬੋਲ ਪਿਆਰਿਆ
ਪੜੋ ਪੈਣੋ ਸਤਨਾਮ ਪਿੱਠੜੇ ਲੱਗਣ ਕੇ ਬੋਲ ਪਿਆਰਿਆ
ਤੇਰੇ ਪਿੱਠੜੇ ਲੱਗਣ ਕੇ ਬੋਲ ਪਿਆਰਿਆ ਤੇਰੇ ਪਿੱਠੜੇ ਲੱਗਣ ਕੇ ਬੋਲ ਪਿਆਰਿਆ
ਤੇਰੇ ਪਿੱਠੜੇ ਗੱਜ ਕੇ ਗੱਜ ਕੇ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਪਿਆਰੇ ਲੱਗਣ ਕੇ ਬੋਲ ਪਿਆਰਿਆ ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ
ਤੇਰੇ ਪਿਆਰੇ ਲੱਗਣ ਕੇ
ਬੋਲ ਪਿਆਰਿਆ
ਗੱਜ ਕੇ ਵਾਹਿਗੁਰੂ ਬੋਲ ਤੇਰੇ ਵਾਹਿਗੁਰੂ ਧੰਨ ਵਾਹਿਗੁਰੂ 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 ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਕੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ
ਰੱਜ ਕੇ
ਸਤਨਾਮ ਸ੍ਰੀ ਵਾਹਿਗੁਰੂ
ਪੜੋ
ਪਾਵਣ ਗੁਰੂ ਪਾਣੀ ਪਾਤਾ ਦਰਦ ਮਹੱਤੇ ਤਾਈ ਗਾਇਆ ਤੇ ਮੈਂ ਸਾਰੇ ਜਾਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ ਕਰਮੀਆਂ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਹੋਇਆ ਕੈ ਅਰਦਾਸ ਹਵਾਰੀ
ਓ ਪਿੰਡ ਸਭ ਤੇਰਾ ਵਾਹਿਗੁਰੂ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਨੂੰ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰੁਣਾ ਨਿਤ ਆਵੈ ਧਾਏ ਸਭ ਥਾਈ ਹੋਏ ਸਹਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੀ ਚਲਾਈ ਤੇ ਗਵਾਹੀ ਦੇ ਕੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਦਿਨਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚ ਰੱਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਬਾਸਾਂ ਨਾਲ ਨਿਵਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰੱਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸੀਸ ਦਿੱਤੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰੱਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤੇ ਆਵੇ ਚਿਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਈ ਦੇਵਤਿਕ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸੁਖੀ ਦਾਨ ਕਿਸਨਾ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦਿਸ ਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਲਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਮੰਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਵੱਲੋਂ ਹਰੀ ਜਸ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ
ਸਤਿਗੁਰ ਜੀ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਸਰਦਾਰ ਕਰਮ ਸਿੰਘ ਅਮਰੀਕਾ ਨਿਵਾਸੀ ਪਰਿਵਾਰ ਵੱਲੋਂ ਅੱਜ ਲੰਗਰ ਦੀ ਸੇਵਾ ਕੀਤੀ ਸੇਵਕ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਸਰਦਾਰ ਪ੍ਰਦੀਪ ਸਿੰਘ ਬਲਵਿੰਦਰ ਸਿੰਘ ਬਲਵਿੰਦਰ ਕੌਰ ਲਖਵੀਰ ਸਿੰਘ ਗੁਰਸਾਹਿਬ ਸਿੰਘ ਤਰਨਦੀਪ ਸਿੰਘ ਹਰਪ੍ਰੀਤ ਸਿੰਘ ਸੱਚੇ ਪਾਤਸ਼ਾਹ ਜੀ ਸੇਵਕ ਪਰਿਵਾਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤ ਦੀ ਸੋਝੀ ਬਖਸ਼ਣੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮਿਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਵਾਹਿਗੁਰੂ ਜੀ ਬੈਰਾੜੀ ਮਹੱਲਾ ਚੌਥਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਰਹਾਉ ਜੋ ਕਿਛ ਕਰੇ ਸੋ ਆਪੇ ਸਵਾਮੀ ਹਰੇ ਆਪੇ ਕਰ ਕਮਾਵੇ ਹਰ ਆਪੇ ਹੀ ਮਤ ਦੇਵੇ ਸਵਾਮੀ ਹਰ ਆਪੇ ਬੋਲ ਬੁਲਾਵੇ ਹਰ ਆਪੇ ਪੰਚ ਤਤ ਬਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਜਗਰ ਚੁਕਾਵੇ ਜਨ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਜਗਰ ਚੁਕਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ